ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟਲਾਈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸ ਉਮੀਦ ਅਤੇ ਅਰਦਾਸ ਕਰਦੇ ਹਾਂ ਕਿ ਆਪ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਔਰ ਫਿਰ ਆਓ ਸਾਰੇ ਰਲੀਏ, ਦਿਲ ਦੀ ਗਹਿਰਾਈਆਂ ਤੋਂ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਜਾਣੀ ਕਿ ਤਰੀਕ 31 ਜਨਵਰੀ 2021 ਨੂੰ ਹਾਜ਼ਰ ਹਾਂ ਕੌਫ ਸਾਰਬਰ ਸਟੂਡੀਓ ਤੋਂ। ਘੜੀ ਇਸ ਵੇਲੇ 8:02 ਦਿਖਾਉਣ ਲੱਗ ਪਈ ਹੈ ਆਸਟ੍ਰੇਲੀਆ ਦੇ ਈਸਟ ਕੋਸਟ ਡੇਲਾਈਟ ਸੇਵਿੰਗ ਸਮੇਂ ਦੇ ਮੁਤਾਬਿਕ, ਔਰ ਦਿਨ ਐਤਵਾਰ ਅੱਜ ਚੜ੍ਹ ਚੁੱਕਾ ਹੈ। ਦੁਨੀਆਂ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਸ਼ਨਿਚਰਵਾਰ ਚੱਲ ਰਿਹਾ, ਜਿਵੇਂ ਅਮਰੀਕਾ ਇੰਗਲੈਂਡ ਅਤੇ ਇੰਗਲੈਂਡ ਇਸ ਵੇਲੇ ਰਾਤ ਨੂੰ 9:02 ਹੋਏ ਨੇ। ਨਿਊਯਾਰਕ ਦੇ ਵਿੱਚ 4:02 ਸ਼ਾਮ ਦੇ ਹੋਏ ਨੇ ਸ਼ਨਿਚਰਵਾਰ ਦੇ 30 ਜਨਵਰੀ ਦੇ। ਔਰ ਇਹੀ ਤਰੀਕ ਦੇ ਦਿਨ ਵੈਨਕੂਵਰ ਅਤੇ LA ਦੇ ਵਿੱਚ 1:02 ਦੁਪਹਿਰ ਦੇ। ਆਸਟ੍ਰੇਲੀਆ ਦੇ ਸਮਿਆਂ ਦਾ ਸਮਾਂ ਜਾਣੀਏ ਤਾਂ ਬ੍ਰਿਸਬਨ ਦੇ ਵਿੱਚ ਕੁਈਨਜ਼ਲੈਂਡ 'ਚ 7:02 ਹੋਏ ਨੇ। ਸਾਊਥ ਆਸਟ੍ਰੇਲੀਆ 'ਚ 7:32 ਹੋਏ ਨੇ। ਔਰ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਤੜਕੇ ਦੇ 5:02 ਹੈ ਅਤੇ ਭਾਰਤ ਦੇ ਵਿੱਚ ਵੱਡਾ ਤੜਕਾ ਹੈ, 2:32 ਹੋਏ ਨੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਗੁਰਪ੍ਰੀਤ ਗਿੱਲ ਜੁੜਨਗੇ ਕੈਨਬਰਾ ਤੋਂ ਅਤੇ ਜਸਵਿੰਦਰ ਬਿੱਟਾ ਜੀ ਜੁੜਨਗੇ ਬਾਰਡਰ ਤੋਂ। ਲਾਈਵ ਜਾਣਾਂਗੇ ਉੱਥੋਂ ਦੇ ਹਾਲਾਤਾਂ ਦੇ ਬਾਰੇ, ਕੀ ਹੋ ਰਿਹਾ, ਕੀ ਵਾਪਰ ਰਿਹਾ, ਕੀ ਵਾਪਰ ਸਕਦਾ ਹੈ, ਕੀ ਹਾਲਾਤ ਬਣੇ ਹੋਏ ਨੇ। ਸਭ ਦੀਆਂ ਨਿਗਾਹਾਂ, ਸਭ ਦੀਆਂ ਇੱਛਾਵਾਂ, ਸਭ ਦੀਆਂ ਸੋਚਾਂ ਉਸ ਘੋਲ ਵੱਲ ਜਾ ਰਹੀਆਂ ਨੇ, ਲੱਗੀਆਂ ਹੋਈਆਂ ਨੇ, ਜਿਹੜਾ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਅਤੇ ਨਿੱਤ ਨਵਾਂ ਮੋੜ ਲੈਂਦਾ ਹੈ। ਉਸ ਦੇ ਬਾਰੇ ਆਪਾਂ ਖੁਲਾਸੇ ਕਰਾਂਗੇ। ਇਸ ਤੋਂ ਇਲਾਵਾ ਦੁਨੀਆਂ ਦੇ ਵਿੱਚ ਹੋਰ ਕੀ ਕੁਛ ਵਾਪਰ ਰਿਹਾ, ਇਸ ਦੇ ਬਾਰੇ ਵੀ ਆਪਾਂ ਗੱਲਾਂ ਕਰਾਂਗੇ। ਸਾਡੇ ਨਾਲ ਸੰਪਰਕ ਕਰਨ ਦਾ ਪਤਾ ਹੈ request@harmanradio.com, ਔਰ ਈਮੇਲ ਦਾ ਇਹ ਪਤਾ ਹੈ। ਟੈਲੀਗ੍ਰਾਮ ਦੇ ਰਾਹੀਂ ਤੁਸੀਂ ਆਪਣੀਆਂ ਤਸਵੀਰਾਂ, ਕੁਛ ਵੀ ਤੁਸੀਂ ਕਰ ਰਹੇ ਹੋ, ਕਰਨ ਵਾਲੇ ਹੋ, ਉਸ ਦੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਦਿਲ ਵਾਲੀ ਗੱਲ ਲਾਡੀ ਬੈਂਸ ਪ੍ਰੋਗਰਾਮ 'ਚ ਆ ਗਏ ਨੇ, ਕੁਲਵੀਰ ਸੰਧੂ ਆ ਗਏ ਨੇ, ਸਮੀਰ ਪੌਲ ਅਸਟਾਰੀਆ ਤੋਂ ਪ੍ਰੋਗਰਾਮ ਸੁਣ ਰਹੇ ਨੇ। ਸੋ ਸਾਰੇ ਸਰੋਤਿਆਂ ਦਾ ਸਵਾਗਤ ਹੈ ਜਿਹੜੇ ਸਵੇਰ ਤੋਂ ਗੁਰਬਾਣੀ ਵਿਚਾਰ ਪ੍ਰੋਗਰਾਮ ਸੁਣਦੇ ਨੇ, ਦਲਜੀਤ ਸਿੰਘ ਮਹਿਤਾ ਚੌਂਕ ਪੇਸ਼ ਕਰਦੇ ਨੇ ਅਤੇ ਸਹਿਜ ਪਾਠ ਵੀ ਨਾਲ ਨਾਲ ਕਰ ਰਹੇ ਨੇ। ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਉਮੀਦ ਰੱਖਦੇ ਹਾਂ ਕਿ ਤੁਹਾਡੀਆਂ ਆਸਾਂ ਉਮੀਦਾਂ 'ਤੇ ਖਰੇ ਉੱਤਰ ਰਹੇ ਹੋਵਾਂਗੇ। ਸੋ ਪਿਆਰਿਓ, ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਵਿਚਾਰ ਪੇਸ਼ ਕਰਦੇ ਹਾਂ, ਦਿਲ ਵਾਲੀਆਂ ਗੱਲਾਂ ਪੇਸ਼ ਕਰਦੇ ਹਾਂ। ਕੱਲ੍ਹ ਸਾਡੇ ਸਤਿਕਾਰਯੋਗ ਅਜਮੇਰ ਸਿੰਘ ਹੋਣਾ ਨੇ ਵਿਚਾਰ ਭੇਜਿਆ ਸੀ ਤਕਰੀਬਨ ਪ੍ਰੋਗਰਾਮ ਦੇ ਅਖੀਰ ਵੱਲ ਨੂੰ। ਉਹ ਕਹਿੰਦੇ ਸੀ ਇੱਕ ਨਿਸ਼ਾਨ ਸਾਹਿਬ ਦੇ ਬਾਰੇ ਜਿਹੜੀ ਜਾਣਕਾਰੀ ਹੈ ਸਾਂਝੀ ਕਰ ਦੇਣੀ ਆਪਣੇ ਪ੍ਰੋਗਰਾਮ ਦੇ ਵਿੱਚ, ਬਿਲਕੁਲ ਕਰਾਂਗੇ। ਅਤੇ ਨਿਸ਼ਾਨ ਸਾਹਿਬ ਨੂੰ ਕੌਣ ਨਹੀਂ ਜਾਣਦਾ, ਸਾਰੇ ਜਾਣਦੇ ਨੇ। ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ, ਅਤੇ ਵੈਸੇ ਤਾਂ ਇਹਨੂੰ ਝੰਡਾ ਕਹਿੰਦੇ ਨੇ ਪਰ ਆਪਾਂ ਨਿਸ਼ਾਨ ਵੀ ਕਹਿ ਦਿੰਦੇ ਕਿ ਨਿਸ਼ਾਨੀ ਹੈ ਇਹ। ਨਿਸ਼ਾਨੀ ਕਿਸ ਚੀਜ਼ ਦੀ ਆ? ਨਿਸ਼ਾਨੀ ਧਰਮ ਦੀ ਆ ਕਿ ਇਸ ਨਿਸ਼ਾਨ ਦੇ ਹੇਠ ਧਰਮ ਚੱਲੇਗਾ। ਹੁਣ ਅਜਮੇਰ ਸਿੰਘ ਲਿਖਦੇ ਨੇ ਕਿ ਨਿਸ਼ਾਨ ਸਾਹਿਬ ਦੀ ਬਣਤਰ ਪਛਾਣ ਰੰਗ ਤੇ ਸਥਾਨ। ਸਿੱਖ ਰਹਿਤ ਮਰਿਆਦਾ ਦੀ ਪੁਰਾਤਨ ਕਾਪੀ ਦੇ ਪੰਨਾ 17 ਤੇ ਨਿਸ਼ਾਨ ਸਾਹਿਬ ਬਾਰੇ ਜੋ ਦਰਜ ਹੈ ਉਹ ਪੇਸ਼ ਹੈ ਜੀ। ਲਾਲ ਕਿਲੇ ਤੇ ਚੜਾਇਆ ਝੰਡਾ ਨਿਸ਼ਾਨ ਸਾਹਿਬ ਦੀ ਬਣਤਰ ਰੰਗ ਸਥਾਨ ਤੇ ਮਰਿਆਦਾ ਤੇ ਪੂਰਾ ਨਹੀਂ ਉਤਰਦਾ। ਕਿਉਂ? ਸੰਗਤ ਵਿਚਾਰ ਕਰਕੇ ਆਪ ਨੇ ਵਿਚਾਰ ਦੇਵੇ ਜੀ। ਉਹਦੇ ਵਿੱਚ ਇੱਕ ਪੁਆਇੰਟ ਹੈ ਡੱਡਾ, ਜਾਣੀ ਕਿ ਪੰਜਾਬੀ ਦੇ ਵਿੱਚ ਇੱਦਾਂ ਫੁੱਟਨੋਟ ਬੁਲੇਟ ਪੁਆਇੰਟ ਹੈ। ਇੱਕ ਹਰ ਇੱਕ ਗੁਰਦੁਆਰੇ ਵਿੱਚ ਨਿਸ਼ਾਨ ਸਾਹਿਬ ਕਿਸੇ ਉੱਚੀ ਥਾਂ 'ਤੇ ਲੱਗਾ ਹੋਵੇ, ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਬਸੰਤੀ ਜਾਂ ਸੁਰਮਈ ਹੋਵੇ, ਨਿਸ਼ਾਨ ਸਾਹਿਬ ਦੇ ਸਿਰ 'ਤੇ ਸਰਬਲੋਹ ਦਾ ਭਾਲਾ ਜਾਂ ਖੰਡਾ ਹੋਵੇ। ਇਹ ਕਾਪੀ ਫਰਵਰੀ 1958 ਵਿੱਚ ਮੁੜ ਛਪੀ ਹੈ। ਮੁੱਲ 12 ਪੈਸੇ ਹੈ। ਪਹਿਲੀ ਐਡੀਸ਼ਨ 1950 ਦੇ ਵਿੱਚ 8000 ਛਪੀ ਸੀ। ਹੁਣ ਵੀ ਹਰ ਸਾਲ ਵਿਸਾਖੀ ਤੇ ਹਰ ਗੁਰਦੁਆਰੇ ਦੇ ਨਿਸ਼ਾਨ ਸਾਹਿਬ ਨਵਾਂ ਚੜਾਇਆ ਜਾਂਦਾ ਹੈ। ਸੰਗਤ ਜੁੜਦੀ ਹੈ, ਅਰਦਾਸ ਕਰਕੇ ਵਾਕ ਲਿਆ ਜਾਂਦਾ ਹੈ ਤੇ 5 ਸਿੰਘ ਹਾਜ਼ਰ ਹੁੰਦੇ ਨੇ। ਇੱਕ ਜਵਾਨ ਤਾਰ ਰਾਹੀਂ ਪੀੜ੍ਹੀ ਉੱਪਰ ਬੈਠ ਕੇ ਨਿਸ਼ਾਨ ਸਾਹਿਬ ਤੇ ਪਛਾਕਾ ਸਤਿਕਾਰ ਨਾਲ ਉੱਪਰ ਲੈ ਕੇ ਜਾਂਦਾ ਹੈ ਤੇ ਪੋਲ ਤੋਂ ਪਹਿਲਾਂ ਪਛਾਕਾ ਉਤਾਰ ਕੇ ਪੋਲ ਸਾਫ਼ ਕਰਕੇ ਨਵਾਂ ਨਿਸ਼ਾਨ ਸਾਹਿਬ ਤੇ ਪਛਾਕਾ ਸੁਸ਼ੋਭਿਤ ਕਰਦਾ ਹੈ। ਸੰਗਤ ਸਿਰ ਝੁਕਾ ਕੇ ਸਤਿਕਾਰ ਪ੍ਰਗਟ ਕਰਦੀ ਹੈ, ਜੈਕਾਰੇ ਛੱਡੇ ਜਾਂਦੇ ਹਨ। ਗੁਰਦੁਆਰੇ ਅੰਦਰ ਆ ਕੇ ਦੇਗ ਵਰਤਾਈ ਜਾਂਦੀ ਹੈ ਤੇ ਅੰਤ ਵਿੱਚ ਲੰਗਰ ਵਰਤਦਾ ਹੈ ਜੀ। ਇਹ ਰਹਿਤ ਮਰਿਆਦਾ ਹੈ ਤੇ ਮੈਂ ਸਹਿਮਤ ਹਾਂ ਜੀ, ਬਿਲਕੁਲ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰ੍ਹਾਂ ਹੀ ਹੁੰਦਾ ਹੈ। ਅਸੀਂ ਇਸ ਤਰ੍ਹਾਂ ਹੀ ਦੇਖਿਆ ਹੈ, ਇਸੇ ਤਰ੍ਹਾਂ ਹੀ ਕਰਦੇ ਹਾਂ। ਬਹੁਤ ਵਧੀਆ ਕਿ ਰਿਮਾਇੰਡ ਕੀਤਾ, ਰਿਮਾਇੰਡ ਕਰਵਾਇਆ। ਸੋ ਇੱਥੇ ਮਤਲਬ ਜਿਹੜਾ ਟਿੱਪਣੀ ਹੈ ਨਾ ਵੀ ਪੂਰਾ ਨਹੀਂ ਉਤਰਦਾ, ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਪੂਰਾ ਨਹੀਂ ਉਤਰਿਆ ਕਿ ਨਿਸ਼ਾਨ ਸਾਹਿਬ ਦੀ ਐਕਚੁਅਲੀ ਮਰਿਆਦਾ ਕੀ ਹੈ। ਨਿਸ਼ਾਨ ਸਾਹਿਬ ਝੰਡਾ ਇਹ ਸ਼੍ਰੋਮਣੀ ਕਮੇਟੀ ਨੇ ਬਣਾਇਆ ਜਾਂ ਇਕੱਠੇ ਹੋ ਕੇ ਬਣਾਇਆ? ਪੀਸ ਟਾਈਮ ਦਾ ਇਹ ਪ੍ਰੋਟੋਕੋਲ ਹੈ, ਗੁਰਦੁਆਰਿਆਂ ਦਾ ਪ੍ਰੋਟੋਕੋਲ ਹੈ ਕਿ ਗੁਰਦੁਆਰੇ ਦੇ ਵਿੱਚ ਕਿਸ ਤਰ੍ਹਾਂ ਚੜ੍ਹਾਉਣਾ ਆ ਤਾਂ ਕਿ ਕੋਈ ਵੱਖਵਾਦ ਨਾ ਹੋਵੇ, ਉੱਥੇ ਕੋਈ ਹੋਰ ਹੀ ਮਨਮਤੀਆਂ ਨਾ ਕੀਤੀਆਂ ਜਾਣ, ਕੋਈ ਹੋਰ ਹੀ ਮੰਤਰ ਨਾ ਪੜ੍ਹਦੇ ਜਾਣ। ਸੋ ਇਹੋ ਜਿਹੇ ਜਿਹੜੇ ਕਾਰਜ ਹੈ ਉਹਨਾਂ ਤੋਂ ਗੁਰੇਜ ਕਰਨ ਦੇ ਲਈ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਰਹਿਤ ਮਰਿਆਦਾ ਲਈ ਲਿਖਿਆ ਗਿਆ। ਇੱਥੋਂ ਤੱਕ ਮੈਂ ਸਹਿਮਤ ਹਾਂ, ਪਰ ਜੇ ਆਪਾਂ ਇਸ ਤੋਂ ਵੀ ਪਿੱਛੇ ਜਾਈਏ ਤਾਂ ਇਹ ਨਿਸ਼ਾਨ ਸਾਹਿਬ ਜਿਹੜਾ ਝੰਡਾ ਆ ਇਹ ਲੜਾਈਆਂ ਦੇ ਵਿੱਚ ਲੈ ਕੇ ਜਾਇਆ ਜਾਂਦਾ ਸੀ। ਝੰਡੇ ਵਾਲੇ ਵੱਖਰੇ ਹੁੰਦੇ ਸੀ, ਇਸ ਦੇ ਪਿੱਛੇ ਆਪਾਂ ਪ੍ਰੋਗਰਾਮ ਵੀ ਕਰ ਚੁੱਕੇ ਹਾਂ। ਚੌਂਕੀਆਂ, ਝੰਡੇ, ਬੁੰਗੇ, ਜੁੱਗ ਜੁੱਗ ਟੱਲ, ਅਰਦਾਸ ਦੀ ਇੱਕ ਪੂਰੀ ਵਿਆਖਿਆ, ਇੱਕ ਪੂਰਾ ਪ੍ਰੋਗਰਾਮ ਇਸ 'ਤੇ ਕੀਤਾ ਹੋਇਆ ਕਿ ਕਿਸ ਤਰ੍ਹਾਂ 6ਵੇਂ ਪਾਤਸ਼ਾਹ ਨੇ ਸ਼ੁਰੂ ਕੀਤਾ, ਉਸ ਤੋਂ ਬਾਅਦ 10ਵੇਂ ਪਾਤਸ਼ਾਹ ਵੇਲੇ ਕਿਸ ਤਰ੍ਹਾਂ ਉਹ ਝੰਡੇ ਵਾਲੇ 'ਤੇ ਅਟੈਕ ਕਰਦੇ ਹੁੰਦੇ ਸੀ ਦੁਸ਼ਮਣ, ਅਤੇ ਝੰਡਾ ਜਿਹੜਾ ਆ ਉਹ ਵੱਢ ਦਿੰਦੇ ਹੁੰਦੇ ਸੀ, ਲਾਹ ਦਿੰਦੇ ਹੁੰਦੇ ਸੀ, ਝੰਡੇ ਵਾਲੇ ਨੂੰ ਮਾਰ ਦਿੰਦੇ ਹੁੰਦੇ ਸੀ। ਸੋ ਉਸ ਤੋਂ ਉਪਰੰਤ ਨਿਹੰਗ ਸਿੰਘਾਂ ਨੂੰ ਕਿਹਾ ਕਿ ਤੁਹਾਡੇ ਸਿਰ ਦੇ ਉੱਤੇ ਨਿਸ਼ਾਨ ਹੋਣਗੇ, ਜਿਹੜੇ ਉੱਪਰ ਫਰਲਾ ਹੁੰਦਾ ਆ, ਸੋ ਉਹ ਵੀ ਨਿਸ਼ਾਨ ਹੈ, ਉਹਨੂੰ ਵੀ ਚੱਲਦਾ ਫਿਰਦਾ ਨਿਸ਼ਾਨ ਕਹਿੰਦੇ ਆ। ਸੋ ਬੜੀ ਵੱਡੀ ਵਿਆਖਿਆ ਆ, ਇਹ ਇੱਕ ਸਿਮਟੀ ਹੋਈ ਰਹਿਤ ਮਰਿਆਦਾ ਜਿਹੜੀ ਆ ਉਹ ਦੱਸੀ ਗਈ ਆ, ਪਰ ਅਸਲ ਜਿਹੜੀ ਝੰਡੇ ਦੀ ਜਿਹੜੀ ਦਾ ਜੋੜ ਹੈ ਉਹ ਜੰਗਾਂ ਦੇ ਨਾਲ ਹੈ। ਜੰਗ ਦੇ ਵਿੱਚ ਫੌਜਾਂ ਨਿਸ਼ਾਨ ਲੈ ਕੇ ਜਾਂਦੀਆਂ ਨੇ, ਇਸੇ ਹੀ ਚੀਜ਼ ਨੂੰ ਕਾਪੀ ਕਰਕੇ। ਪਹਿਲਾਂ ਵੀ ਇਸ ਤਰ੍ਹਾਂ ਹੀ ਝੰਡੇ ਚੱਲਦੇ ਸੀ, ਕੋਈ ਨਵੀਂ ਗੱਲ ਨਹੀਂ ਕੀਤੀ ਇਹ। ਹੁਣ ਵੀ ਝੰਡਾ ਹੀ ਲਹਿਰਾਇਆ ਜਾਂਦਾ ਜਿੱਥੇ ਵੀ ਜਾਂਦੇ ਆ, ਮਾਊਂਟ ਐਵਰੈਸਟ 'ਤੇ ਚੜ੍ਹਿਆ ਜਾਂਦੇ ਉੱਥੇ ਵੀ ਝੰਡਾ ਲਹਿਰਾਇਆ ਜਾਂਦਾ, ਚੰਦ 'ਤੇ ਗਏ ਆ ਉੱਥੇ ਵੀ ਝੰਡਾ ਲਹਿਰਾਇਆ ਜਾਂਦਾ ਹੈ। ਸੋ ਇਹ ਜਿਹੜੀ ਮਰਿਆਦਾ ਹੈ ਗੁਰੂ ਘਰਾਂ ਦੇ ਵਿੱਚ ਲਾਗੂ ਹੋ ਸਕਦੀ ਹੈ, ਪਰ ਜੰਗਾਂ ਦੇ ਵਿੱਚ ਇਹ ਮਰਿਆਦਾ ਨਹੀਂ ਲਾਗੂ ਹੋ ਸਕਦੀ। ਜਦੋਂ ਜੰਗ ਹੁੰਦੀ ਹੈ, ਜੰਗ ਚੱਲਦੀ ਹੈ, ਤਾਂ ਝੰਡਾ ਲਹਿਰਾਉਣ ਦੇ ਨਾਲ ਮਨੋਬਲ ਵੱਧਦੇ ਨੇ, ਔਰ ਝੰਡਾ ਲਾਉਣ ਦੇ ਨਾਲ ਦੁਸ਼ਮਣ ਦਾ ਜਿਹੜਾ ਮਨੋਬਲ ਹੈ ਉਹ ਡਿੱਗ ਪੈਂਦਾ ਹੈ। ਪਰ ਜੋ ਲਾਲ ਕਿਲੇ ਦੇ ਵਿੱਚ ਹੋਇਆ, ਕਿਸੇ ਦਾ ਝੰਡਾ ਲਾਇਆ ਨਹੀਂ ਗਿਆ, ਸਮਾਂ ਕਿ 2-3 ਝੰਡੇ ਫੈਲਾਏ ਗਏ, ਨਾਲ ਨਿਸ਼ਾਨ ਸਾਹਿਬ ਵੀ ਲਾਇਆ, ਕਿਸੇ ਦਾ ਨਹੀਂ ਗਿਆ। ਸੋ ਇਹ ਜਿਹੜੀ ਮਿਸ ਇਨਫੋਰਮੇਸ਼ਨ ਹੈ ਇਹ ਬਹੁਤ ਜ਼ਿਆਦਾ ਫੈਲ ਰਹੀ ਹੈ। ਅਸਲ ਦੇ ਵਿੱਚ ਅਸੀਂ ਓਵਰ ਰਿਐਕਟਿਵ ਹੋਏ ਹੋਏ ਹਾਂ, ਹਰ ਚੀਜ਼ ਦੀ ਨੁਕਤਾਚੀਨੀ ਕਰ ਰਹੇ ਹਾਂ, ਓਵਰ ਰਿਐਕਟਿਵ ਹੋਏ ਹੋਏ ਹਾਂ। ਜਿਹੜੀ ਗੱਲ ਸਾਨੂੰ ਅੰਦਰੋਂ ਚੰਗੀ ਨਹੀਂ ਲੱਗਦੀ, ਜੋ ਸਾਡੀ ਆਈਡੀਓਲੋਜੀ ਅੰਦਰ ਹੁੰਦੀ ਹੈ ਉਹ ਬਾਹਰ ਆ ਜਾਂਦੀ ਹੈ। ਸੋ ਮੈਂ ਇੱਥੇ ਇਹੀ ਕਹਿਣਾ ਚਾਹਾਂਗਾ ਕਿ ਝੰਡਾ ਸਿਰਫ ਨਿਸ਼ਾਨ ਸਾਹਿਬ ਸਿਰਫ ਗੁਰਦੁਆਰਿਆਂ ਦੇ ਵਿੱਚ ਲਾਉਣ ਦੇ ਲਈ ਨਹੀਂ ਹੈਗਾ, ਝੰਡਾ ਫੌਜਾਂ ਦੀ ਅਗਵਾਈ ਕਰਨ ਦੇ ਲਈ ਬਣਿਆ ਸੀ, ਅਸਲੀ ਮਰਿਆਦਾ ਇਹੀ ਆ। ਅਤੇ ਇੰਨੀ ਦੇਰ ਤੋਂ ਇਹਦਾ ਕਦੇ ਕੋਈ ਰੌਲਾ ਨਹੀਂ ਪਿਆ, ਲੋਕ ਟਰੈਕਟਰਾਂ 'ਤੇ ਲਾਉਂਦੇ ਨੇ, ਅੱਜ ਤੱਕ ਲਾਉਂਦੇ ਆ ਰਹੇ ਨੇ। ਲਾਲ ਕਿਲੇ ਦੇ ਨਿਸ਼ਾਨ ਸਾਹਿਬ ਚੜ੍ਹਾਉਣ ਤੋਂ ਪਹਿਲਾਂ ਵੀ ਪੰਜਾਬ ਤੋਂ ਹਰਿਆਣੇ ਤੋਂ ਨਿਸ਼ਾਨ ਸਾਹਿਬ ਲੱਗਦੇ ਆਏ ਨੇ, ਉਦੋਂ ਕਿਸੇ ਨੇ ਕੋਈ ਇਤਰਾਜ਼ ਨਹੀਂ ਕੀਤਾ। ਲੰਗਰ ਦਾ ਕਿਸੇ ਨੇ ਕੋਈ ਇਤਰਾਜ਼ ਨਹੀਂ ਕੀਤਾ। ਹਾਂ, ਨਿਸ਼ਾਨ ਸਾਹਿਬ ਦਾ ਇਤਰਾਜ਼ ਕੀਤਾ ਜਦੋਂ ਬਾਰਡਰ 'ਤੇ ਆ ਕੇ ਲਾਇਆ, ਪਰ ਜਿਹੜੇ ਟਰੈਕਟਰਾਂ ਨੇ ਪੱਟਿਆ ਸਾਰਾ ਲਾਂਘੇ ਬਣਾਏ, ਉੱਥੋਂ ਕੋਈ ਇਤਰਾਜ਼ ਬੁੱਧੀਜੀਵੀਆਂ ਵੱਲੋਂ ਨਹੀਂ ਹੋਇਆ। ਸੋ ਹੁਣ ਇਹ ਜਿਹੜਾ ਪਿੱਛ ਲੱਗ ਇਤਰਾਜ਼ ਹੋ ਰਿਹਾ ਆ, ਇਹਦੇ ਵਿੱਚ ਕੋਈ ਬਹੁਤਾ ਸੋਲਿਡ ਰੀਜ਼ਨ ਨਹੀਂ ਦਿਖਾਈ ਦਿੰਦਾ, ਕੱਚੇ ਲੌਜਿਕ ਨੇ। ਸੋ ਠੀਕ ਹੈ, ਬਹੁਤ ਵਧੀਆ ਅਜਮੇਰ ਸਿੰਘ ਜੀ, ਤੁਸੀਂ ਰਹਿਤ ਮਰਿਆਦਾ ਦੱਸੀ ਹੈ, ਪਰ ਇਹ ਗੁਰਦੁਆਰਿਆਂ 'ਤੇ ਲਾਗੂ ਹੁੰਦੀ ਹੈ। ਮੈਦਾਨ ਦੇ ਜੰਗ ਦੇ ਵਿੱਚ ਜਿਹੜੀ ਨਿਸ਼ਾਨ ਸਾਹਿਬ ਦੀ ਮਰਿਆਦਾ ਆ, ਉਹ ਜੰਗ ਨਿਰਧਾਰਤ ਕਰਦੀ ਹੈ ਕਿ ਉਸ ਦਿਨ ਦੀ ਕੀ ਮਰਿਆਦਾ ਹੋਵੇਗੀ। ਸੋ ਇਹ ਸਨ ਮੇਰੇ ਵਿਚਾਰ, ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਏ ਹੋਣਗੇ। ਜੇ ਨਹੀਂ ਵੀ ਆਏ ਤਾਂ ਤੁਸੀਂ ਵੀ ਆਪਣਾ ਵਿਚਾਰ ਅਲਟਰਨੇਟਿਵ ਦੱਸ ਸਕਦੇ ਹੋ, ਰੱਖ ਸਕਦੇ ਹੋ, ਪਰ ਮੇਰੇ ਹਿਸਾਬ ਦੇ ਨਾਲ ਇਹ ਕੋਈ ਮੁੱਦਾ ਨਹੀਂ ਹੈ, ਕੋਈ ਇਸ਼ੂ ਨਹੀਂ ਹੈ। ਸੋ ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਾਂਗੇ ਥੋੜ੍ਹੀ ਜੂਹੇ ਦੀ, ਕਿਉਂਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੂਹੇ ਬਾਰੇ ਆਪਾਂ ਗੱਲ ਕਰਨੀ ਆ। ਇੱਕ ਬਹੁਤ ਵੱਡੀ ਗੇਮ ਚੱਲ ਰਹੀ ਆ ਦੁਨੀਆ ਦੇ ਵਿੱਚ ਜੂਹੇ ਦੀ, ਅਖਬਾਰਾਂ ਦੇ ਵਿੱਚ, ਮੀਡੀਆ ਦੇ ਵਿੱਚ ਸੁਰਖੀਆਂ ਬਣੀ ਹੋਈ ਆ। ਇਸ ਦੇ ਬਾਰੇ ਡਿਟੇਲ 'ਚ ਆਪਾਂ ਜਾਵਾਂਗੇ ਜਦੋਂ ਗੁਰਪ੍ਰੀਤ ਹੁਣੇ ਆਉਣਗੇ। ਜਿਹੜੇ ਮਾਇਆਧਾਰੀ ਨੇ, ਮਾਇਆਵੀ ਲੋਕ ਨੇ, ਉਹ ਜੂਏ ਦੇ ਵਿੱਚ ਫਸੇ ਹੋਏ ਨੇ, ਖਬਰਾਂ ਬਣ ਰਹੀਆਂ ਨੇ। ਔਰ ਕਈ ਵਾਰੀ ਟੈਂਪਟੇਸ਼ਨ ਹੁੰਦੀ ਆ, ਕਈ ਵਾਰੀ ਖਿੱਚ ਪੈਦਾ ਹੁੰਦੀ ਆ ਕਿ ਆਪਾਂ ਛੇਤੀ ਪੈਸਾ ਬਣਾ ਲਈਏ, ਜੂਆ ਖੇਡ ਲਈਏ। ਨਹੀਂ, ਇਸ ਤਰ੍ਹਾਂ ਦੀ ਵੈਸੇ ਇੱਛਾ ਹੀ ਨਹੀਂ ਰੱਖਣੀ ਚਾਹੀਦੀ। ਜਦੋਂ ਆਪਾਂ ਇੱਛਾ ਕਰਦੇ ਹਾਂ ਨਾ ਕਿ ਆਪਾਂ ਮੇਰੇ ਕੋਲ ਇੰਨੇ ਪੈਸੇ ਹੋਣ, ਬਸ ਮੈਨੂੰ ਲੋਟੋ ਲੱਗ ਜਾਵੇ, ਲੋਟਰੀ ਲੱਗ ਜਾਵੇ ਮੇਰੀ, ਜਾਂ ਮੈਂ ਕਿਤੇ ਜੂਹਾ ਖੇਡ ਲਾਂ, ਤਾਂ ਉਹ ਇੱਛਾ ਵੀ ਪਾਪ ਦੇ ਬਰਾਬਰ ਹੀ ਹੁੰਦੀ ਹੈ। ਚਾਹੇ ਤੁਸੀਂ ਇੱਛਾ ਕਰ ਲਈ ਅਤੇ ਚਾਹੇ ਤੁਸੀਂ ਉਹ ਰੀਅਲੀ ਖੇਡ ਲਿਆ ਜੂਹਾ, ਉਹ ਇੱਕੋ ਹੀ ਬਰਾਬਰ ਹੁੰਦਾ। ਇਹ ਵੈਸੇ ਸੋਚ ਮਨ ਦੇ ਵਿੱਚ ਲਿਆਉਣੀ ਹੀ ਨਹੀਂ ਚਾਹੀਦੀ, ਕਿਉਂਕਿ ਇਹ ਹੱਕ ਸੱਚ ਦੀ ਕਮਾਈ ਨਹੀਂ ਹੈਗੀ, ਇਹ ਨਹੀਂ ਹੋ ਸਕਦੀ। ਹੱਕ ਸੱਚ ਦੀ ਕਿਵੇਂ ਹੋਏਗੀ? ਜੂਆ ਖੇਡ ਰਹੇ ਹਾਂ, ਰਿਸਕ ਲੈ ਰਹੇ ਹਾਂ। ਪੁਰਾਤਨ ਪੰਜਾਬੀ ਕਹਾਵਤ ਹੈ ਕਿ ਜੂਆ ਖੇਡੀਏ ਨਾ ਖੂਹ ਟੱਪੀਏ ਨਾ, ਜਾਂ ਖੂਹ ਟੱਪੀਏ ਨਾ ਜੂਆ ਖੇਡੀਏ ਨਾ। ਕਿਉਂਕਿ ਜਦੋਂ ਖੂਹ ਟੱਪਣ ਦੀਆਂ ਸ਼ਰਤਾਂ ਲੱਗਦੀਆਂ ਨੇ, ਪਿੰਡਾਂ ਵਿੱਚ ਖੂਹਾਂ ਦੇ ਉੱਤੇ ਲੱਗ ਜਾਂਦੀਆਂ ਸੀ, ਨੌਜਵਾਨ ਕਹਿੰਦੇ ਸੀ ਚੱਲ ਦੇਖ ਬਈ, ਚੱਲ ਬਈ ਖੂਹ ਟੱਪ ਕੇ ਦਿਖਾਲ, ਅਤੇ ਉੱਥੋਂ ਫਿਰ ਸਿਆਣਿਆਂ ਨੇ ਤੱਤ ਕੱਢਿਆ ਕਿ ਜੇ ਤਾਂ ਖੂਹ ਟੱਪ ਗਿਆ ਫਿਰ ਤਾਂ ਬੱਲੇ ਬੱਲੇ ਆ, ਜੇ ਖੂਹ ਨਾ ਟੱਪਿਆ ਗਿਆ ਤਾਂ ਫਿਰ ਪਤਾਲਪੁਰੀ ਆ, ਫਿਰ ਹੇਠਾਂ ਵੱਲ ਨੂੰ ਜਾਣਾ, ਫਿਰ ਉੱਪਰ ਫਿਰ ਜ਼ਿੰਦਗੀ ਹੈ ਨਹੀਂ, ਮਰਨ ਦੇ ਬਹੁਤ ਜ਼ਿਆਦਾ ਚਾਂਸਿਸ ਨੇ, ਸੱਟ, ਪੇਟ, ਡਿਸੇਬਿਲਟੀ। ਸੋ ਜੂਹਾ ਵੀ ਖੂਹ ਟੱਪਣ ਦੇ ਬਰਾਬਰ ਹੈ, ਇਸ ਕਰਕੇ ਕੋਈ ਵਿਰਲਾ ਵਿਰਲਾ ਖੂਹ ਟੱਪ ਜਾਂਦਾ, ਉਸਦੀ ਬੱਲੇ ਬੱਲੇ ਹੋ ਜਾਂਦੀ ਆ, ਉਸਦੇ ਮਗਰ ਲੱਗ ਕੇ ਕਈ ਆਪਣੀਆਂ ਜਾਨਾਂ ਗਵਾ ਦਿੰਦੇ ਨੇ। ਸੋ ਹੱਕ ਸੱਚ ਦੀ ਕਮਾਈ ਨਹੀਂ ਹੈਗੀ ਜੂਹਾ। ਬਹੁਤ ਵਾਰ ਗੁਰਬਾਣੀ ਦੇ ਵਿੱਚ ਜੂਏ ਦੀ ਗੱਲ ਆਉਂਦੀ ਆ ਕਿ ਜੂਹਾ ਹੈ ਕੀ? ਰਾਜਨ ਰੰਗਨ ਰੂਪਨ ਮਾਲਨ ਜੋਬਨ ਤੇ ਜੁਆਰੀ, ਹੁਕਮੀ ਵਾਧੇ ਪਾਸੇ ਖੇਲੇ ਚੌਪੜ ਇੱਕ ਆ ਸਾਰੀ। ਸੋ ਬਾਬਾ ਮੂਰਖ ਹਾਂ ਨਾਵੇਂ ਬਲ ਜਾਓ, ਤੂੰ ਕਰਤਾ ਤੂੰ ਦਾਨਾ ਬੀਨਾ ਤੇਰੇ ਨਾਮ ਤਰਾਓ। ਕਹਿੰਦੇ ਮੈਂ ਮੂਰਖ ਹਾਂ, ਤੂੰ ਹੀ ਕਰਤਾ ਆ, ਨਾਮ ਦੇ ਨਾਲ ਮੈਨੂੰ ਤਰਾਓ। ਇਹ ਜਿਹੜੇ ਰਾਜ ਰੰਗ ਰੂਪ ਮਾਲ ਜੋਬਨ, ਇਹਨਾਂ ਦੇ ਪਿੱਛੇ ਲੱਗ ਗਏ ਤਾਂ ਮੈਂ ਜੁਆਰੀ ਸਮਝੋ। ਜਿਹੜੇ ਬੰਦੇ ਇਹਨਾਂ ਦੇ ਪਿੱਛੇ ਲੱਗ ਗਏ ਨਾ, ਰਾਜ ਦੇ ਮਗਰ ਲੱਗ ਗਏ, ਰੰਗ ਦੇ ਮਗਰ ਲੱਗ ਗਏ, ਰੂਪ ਦੇ ਮਗਰ ਲੱਗ ਗਏ, ਮਾਲ ਧਨ ਜਿਹੜੇ ਮਟੀਰੀਅਲ ਦੇ ਮਗਰ ਲੱਗ ਗਏ, ਆਪਣੀ ਜ਼ਬਾਨੀ ਜਿਹੜੀ ਨੌਜਵਾਨ ਮਤਲਬ ਜਵਾਨੀ ਯੂਥ ਉਹਦੇ ਮਗਰ ਲੱਗੇ ਪਏ ਨੇ, ਹੋਰ ਕੋਈ ਸੋਚ ਨਹੀਂ ਰਹੇ, ਉਹ ਜੁਆਰੀ ਹੈ। ਹੁਕਮੀ ਵਾਧੇ ਪਾਸੇ ਖੇਲੇ, ਉਹ ਹੁਕਮ ਦੇ ਵਿੱਚ ਬੰਨੇ ਹੋਏ ਨੇ ਅਤੇ ਆਪਣੇ ਪਾਸੇ ਸਿੱਟੀ ਜਾ ਰਹੇ ਨੇ ਡਾਈਸ, ਚੌਪੜ ਇੱਕ ਆ ਸਾਰੀ, ਅਤੇ ਚੌਪੜ ਖੇਡ ਖੇਡ ਰਹੇ ਨੇ, ਉਹ ਜੂਆ ਖੇਡ ਰਹੇ ਨੇ। ਹੁਣ ਇੱਕ ਪੌੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਗ ਮਲਹਾਰ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਕਿ ਇੱਕ ਨਾ ਗਲੀ ਜੰਜੀਰ ਬੰਦਰ ਬਾਣੀ ਹੈ, ਇੱਕ ਨਾ ਤੇ ਗਲੀ ਕਹਿੰਦੇ ਜੰਜੀਰੀਆਂ ਬੰਨੀਆਂ ਹੋਈਆਂ ਨੇ, ਰੱਬ ਦੇ ਭਾਣੇ ਦੇ ਵਿੱਚ ਬੰਨੇ ਹੋਏ ਨੇ। ਬੱਧੇ ਛੁੱਟੇ ਸੱਚ ਸੱਚ ਪਛਾਣੀ। ਹੁਣ ਛੁੱਟੀਏ ਕਿੱਦਾਂ? ਉਹ ਇਸ ਤਰ੍ਹਾਂ ਛੁੱਟ ਸਕਦੇ ਨੇ ਕਿ ਜੇ ਅਸੀਂ ਉਸ ਰੱਬ ਦੇ ਭਾਣੇ ਨੂੰ, ਕਿਉਂਕਿ ਰੱਬ ਨੇ ਬੰਨੇ ਹੋਏ ਨੇ, ਅਸੀਂ ਪਛਾਣ ਲਈਏ। ਲਿਖਿਆ, ਪੱਲੇ ਪਾਏ ਸੋ ਸੱਚ ਜਾਣੀਏ। ਜੋ ਸਾਡੇ ਪੱਲੇ ਪਿਆ ਹੋਇਆ ਆ, ਸਾਡੇ ਭਾਣੇ ਦੇ ਵਿੱਚ ਪਿਆ ਹੋਇਆ, ਉਸ ਨੂੰ ਅਸੀਂ ਸੱਚ ਜਾਣ ਕੇ ਮੰਨ ਲਈਏ। ਹੁਕਮੀ ਹੋਏ ਨਿਬੇੜ ਗਿਆ ਜਾਣੀਏ। ਉਹ ਜਦੋਂ ਪਰਮਾਤਮਾ ਨੇ ਫਿਰ ਹੁਕਮ ਕਰ ਦਿੱਤਾ, ਜਦੋਂ ਅਸੀਂ ਸੱਚ ਨੂੰ ਪਛਾਣ ਲਿਆ ਤਾਂ ਉਹ ਨਿਬੜ ਜਾਂਦਾ ਆ। ਭਾਉ ਜਲ ਤਾਰਨਹਾਰ ਸ਼ਬਦ ਪਛਾਣੀਏ। ਸ਼ਬਦ ਦੀ ਆਪਾਂ ਪਛਾਣ ਕਰ ਲਈ ਨਾ ਜਦੋਂ ਵੀ ਕਿਹੜਾ ਸ਼ਬਦ ਹੈ, ਤਾਂ ਅਸੀਂ ਇਸ ਭਾਵ ਜਲ ਤੋਂ ਤਰ ਜਾਂਦੇ ਨੇ। ਚੋਰ ਜਵਾਰ ਜਵਾਰ ਪੀੜੇ ਕਹਾਣੀ ਹੈ। ਬਹੁਤ ਸੋਚਣ ਵਾਲੀ ਇਹ ਪੰਕਤੀ ਹੈ ਕਿ ਚੋਰ ਜਾਰ ਜਵਾਰ ਪੀੜੇ ਕਹਾਣੀ ਹੈ। ਜ਼ਿੰਦਗੀ ਦੇ ਵਿੱਚ ਜਿਹੜੇ ਚੋਰੀ ਕਰਦੇ ਨੇ ਇਸ ਲਾਈਫ ਟਾਈਮ ਦੇ ਵਿੱਚ, ਜਾਰ ਜਾਣੀ ਕਿ ਜਿਹੜੇ ਕਿ ਗਲਤ ਐਥਿਕਸ ਰੱਖਦੇ ਨੇ ਆਪਣੇ, ਜਾਰੀਆਂ ਕਰਦੇ ਨੇ, ਡੀਲਾਂ ਕਰਦੇ ਨੇ ਲੁੱਟਣ ਵਾਸਤੇ, ਲੋਕਾਂ ਨੂੰ ਖਰਾਬ ਕਰਨ ਵਾਸਤੇ, ਉਹਨਾਂ ਨੂੰ ਜਾਰ ਕਿਹਾ ਜਾਂਦਾ। ਚੋਰ ਜਾਰ ਜੁਆਰ, ਜਿਹੜੇ ਜੂਏਬਾਜ਼ ਨੇ, ਜੂਆ ਖੇਡਦੇ ਨੇ, ਪੀੜੇ ਕਹਾਣੀ ਹੈ। ਕਹਿੰਦੇ ਕਿ ਜਿਹੜੇ ਜਿਨ੍ਹਾਂ ਨੇ ਤਾਂ ਸ਼ਬਦ ਪਛਾਣ ਲਿਆ, ਉਹ ਤਾਂ ਉਹਨਾਂ ਦੀ ਤਾਂ ਬੰਧਨ ਕੱਟ ਹੋ ਜਾਂਦੇ ਨੇ, ਪਰ ਜਿਹੜੇ ਇਹ ਬੰਦੇ ਨੇ ਨਾ, ਚੋਰ ਯਾਰ ਜਵਾਰ, ਉਹਨਾਂ ਨੂੰ ਕਹਾਣੀ ਦੇ ਵਿੱਚ ਪਾ ਕੇ ਪੀੜਿਆ ਜਾਂਦਾ ਹੈ। ਕਹਾਣੀ ਸਾਨੂੰ ਸਾਰਿਆਂ ਨੂੰ ਪਤਾ ਹੁੰਦਾ ਕਿ ਕੋਹਲੂ ਚੱਲਦਾ ਨਾ, ਜਦੋਂ ਤੇਲ ਦੀ ਕਹਾਣੀ ਕਢਾਉਣ ਜਾਂਦੇ ਹਾਂ, ਘਾਣ ਕਰਦੇ ਹਾਂ ਆਪਾਂ, ਜਿਹਨੂੰ ਕਹਿੰਦੇ ਘਾਣ ਹੋ ਗਿਆ, ਮਤਲਬ ਸਾਰਾ ਕੁਛ ਇਕੱਠਾ ਕਰਤਾ, ਅਤੇ ਸਲੱਜ ਵੀ ਕਿਹਾ ਜਾਂਦਾ ਉਹਨੂੰ, ਕਿ ਉਹਨਾਂ ਨੂੰ ਇੱਦਾਂ ਫਿਰ ਪੀੜਿਆ ਜਾਂਦਾ ਜਿੱਦਾਂ ਕਹਾਣੀ ਪੀੜੀ ਦੀ ਆ ਕੋਹਲੂ ਦੇ ਵਿੱਚ। ਨਿੰਦਕ ਲਾਇਤ ਵਾਰ ਮਿਲੇ ਹੜਵਾਣੀ ਹੈ। ਜਿਹੜੇ ਨਿੰਦਕ ਹੈ, ਚੁਗਲੀ ਲਾਉਂਦੇ ਨੇ, ਚੱਕ ਚਕਈਏ ਕਰਦੇ ਨੇ ਸਮਾਜ ਦੇ ਵਿੱਚ, ਚੁਗਲਖੋਰ ਨੇ, ਉਹਨਾਂ ਨੂੰ ਹੱਥਕੜੀਆਂ ਲੱਗਦੀਆਂ ਨੇ। ਗੁਰਮੁਖ ਸੱਚ ਸਮਾਏ ਸੁਧਰ ਗਿਆ ਜਾਣੀ ਹੈ। ਪਰ ਕਹਿੰਦੇ ਜਿਹੜਾ ਜਿਹਦਾ ਮੂੰਹ ਗੁਰੂ ਵੱਲ ਨੂੰ ਹੋ ਗਿਆ, ਜਿਹਦਾ ਮੁੱਖ ਗੁਰੂ ਵੱਲ ਨੂੰ ਹੋ ਗਿਆ, ਜਿਹਦੀ ਸੋਚ ਗੁਰੂ ਵੱਲ ਨੂੰ ਹੋ ਗਈ, ਉਹ ਸੱਚ ਦੇ ਵਿੱਚ ਸਮਾ ਜਾਂਦਾ ਆ। ਸੋ ਦਰਗਾਹ ਜਾਣੀ ਹੈ, ਉਸ ਨੂੰ ਦਰਗਾਹ ਦਾ ਪਤਾ ਲੱਗ ਜਾਂਦਾ, ਦਰਗਾਹ ਦੇ ਵਿੱਚ ਉਹਦੀ ਜਾਣ ਪਛਾਣ ਹੋ ਜਾਂਦੀ ਹੈ, ਉਹਦਾ ਆਦਰ ਮਾਣ ਹੋ ਜਾਂਦਾ ਹੈ। ਸੋ ਚੋਰ ਜਾਰ ਚੁਆਰ ਪੀੜੇ ਕਹਾਣੀ ਹੈ, ਕਹਾਣੀ ਦੇ ਵਿੱਚ ਪਾ ਕੇ ਉਹਨਾਂ ਨੂੰ ਪੀੜਿਆ ਜਾਂਦਾ ਹੈ। ਵਿਚਾਰ ਅੱਗੇ ਵਧਾਉਂਦੇ ਹੋਏ ਅਜਮੇਰ ਸਿੰਘ ਜੀ ਕਹਿੰਦੇ ਨੇ ਕਿ ਭਾਈ ਨੈਣਾ ਸਿੰਘ ਅਕਾਲੀ ਝੰਡਾ ਬਰਦਾਰ ਸੀ। ਜੰਗ ਵਿੱਚ ਝੰਡੇ ਦਾ ਡੰਡਾ ਕੱਟਿਆ ਗਿਆ ਤਾਂ ਨੈਣਾ ਸਿੰਘ ਨੇ ਆਪਣੇ ਚੋਲੇ ਨਾਲੋਂ ਕੱਪੜਾ ਪਾੜ ਕੇ ਦਸਤਾਰ ਵਿੱਚ ਟੰਗ ਲਿਆ ਅਤੇ ਲੜਾਈ ਜਾਰੀ ਰੱਖੀ। ਝੰਡਾ ਬਰਦਾਰ ਹਮੇਸ਼ਾ ਮੂਰਲੀ ਕਤਾਰ ਵਿੱਚ ਹੁੰਦੇ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਮੂਰਲੀ ਸਫ ਕਿੱਥੋਂ ਤੱਕ ਲੜ ਰਹੀ ਹੈ। ਨਿਹੰਗ ਸਿੰਘਾਂ ਦੇ ਫਰਲੇ ਦਾ ਇੱਥੋਂ ਮੁੱਢ ਵੱਜਾ, ਬਾਅਦ ਵਿੱਚ ਇੱਕ ਪ੍ਰਮੁੱਖ ਨਿਹੰਗਾਂ ਨੂੰ ਦੇਣ ਦਾ ਮੁੱਢ ਵੱਜਾ। ਬਿਲਕੁਲ, ਤੁਸੀਂ ਡਿਟੇਲ ਦੇ ਵਿੱਚ ਜਾਣਕਾਰੀ ਭੇਜੀ ਅਜਮੇਰ ਸਿੰਘ ਜੀ, ਬੜਾ ਸਤਿਕਾਰ ਹੈ ਤੁਹਾਡਾ, ਬਹੁਤ ਧੰਨਵਾਦ ਤੁਹਾਡਾ। ਅਤੇ ਜਿਹੜੀ ਝੰਡੇ ਦੀ ਨਿਸ਼ਾਨ ਸਾਹਿਬ ਦੀ ਅਸਲੀਅਤ ਹੈ, ਅਸਲ ਹੈ, ਉਹ ਆਪਾਂ ਡਿਟੇਲ ਦੇ ਵਿੱਚ ਵੀ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ, ਹੁਣ ਵੀ ਦੁਬਾਰਾ ਆਪਾਂ ਕੀਤੀ ਹੈ ਕਿ ਇਹ ਨਿਸ਼ਾਨ ਸਾਹਿਬ ਇਕੱਲਾ ਗੁਰਦੁਆਰਿਆਂ ਦੇ ਵਿੱਚ ਹੀ ਸੁਯੋਭਿਤ ਨਹੀਂ ਹੁੰਦਾ, ਇਹ ਜੰਗਾਂ ਦੇ ਫਰੰਟਾਂ 'ਤੇ ਹੀ ਚੱਲਦਾ ਆ। ਜਿਸ ਤਰ੍ਹਾਂ ਬਾਰਡਰ 'ਤੇ ਨਿਸ਼ਾਨ ਸਾਹਿਬ ਲਾਇਆ ਜਾਂਦਾ ਜਾ ਕੇ ਚਾਈਨਾ ਦੇ 'ਤੇ, ਕਿਤੇ ਵੀ ਸਿੱਖ ਰੈਜੀਮੈਂਟ ਨਾਲ ਲੈ ਕੇ ਜਾਂਦੀ, ਇਸ ਦੀ ਬਹੁਤ ਵੱਡੀ ਡੈਫੀਨੇਸ਼ਨ ਹੈ। ਬਹੁਤ ਬਹੁਤ ਧੰਨਵਾਦ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਗਾਣੇ ਨਾਲ ਇੱਕ ਕਰਦੇ ਹਾਂ, ਕਮਰ ਗਰੇਵਾਲ ਦਾ ਤੁਹਾਨੂੰ ਗੀਤ ਸੁਣਾਉਂਦੇ ਹਾਂ ਆਖਰੀ ਫੈਸਲਾ, ਅਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ।
ਛਾਤੀਆਂ ਨੂੰ ਪਾਣੀ ਦੀ ਬੌਛਾਰ ਕੀ ਕਰੂ, ਯੋਧੇ ਮਿਥਕੇ ਆਏ ਨੇ ਜਿੱਤਣਾ ਜਾਂ ਮਰਨਾ, ਹੋਈ ਪਈ ਆ ਲਚਾਰ ਸਰਕਾਰ ਕੀ ਕਰੂ, ਰੰਗ ਕੇਸਰੀ ਸਿਰਾਂ ਦੇ ਨੀਲੇ ਬਾਣੇ ਪਹਿਣ ਕੇ, ਨੀਲੇ ਬਾਣੇ ਪਹਿਣ ਕੇ, ਰੰਗ ਕੇਸਰੀ ਸਿਰਾਂ ਦੇ ਨੀਲੇ ਬਾਣੇ ਪਹਿਣ ਕੇ, ਘਰੋਂ ਨਿਕਲਣੇ ਗੁਰ ਪ੍ਰਸਾਦ ਵੋ।
ਕਮਰ ਗਰੇਵਾ। ਬ੍ਰੈਂਡ ਨਿਊ ਗੀਤ ਸੁਣਿਆ। ਸੋ ਪ੍ਰੋਗਰਾਮ ਜਾਰੀ ਹੈ ਜੀ, ਦਿਨ ਐਤਵਾਰ ਵਾਲਾ 31 ਜਨਵਰੀ, ਦਿਲ ਵਾਲੀ ਗੱਲ। ਸੋ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਸੱਜਣ ਮਿੱਤਰ ਸਵੇਰ ਦੇ ਜੁੜੇ ਹੋਏ ਨੇ, ਪਰ ਪਹਿਲਾਂ ਮੌਸਮ 'ਤੇ ਝਾਤੀ ਮਾਰ ਲਈ। ਆਸਟ੍ਰੇਲੀਆ ਦੇ ਵੱਖ ਵੱਖ ਇਲਾਕਿਆਂ ਤੋਂ ਕੇਨਸ 32 ਡਿਗਰੀ ਰਹੇਗਾ ਅੱਜ, ਸ਼ਾਵਰ ਦੱਸੇ ਜਾ ਰਹੇ ਨੇ। ਬ੍ਰਿਸਬਨ ਦੇ ਵਿੱਚ 29 ਡਿਗਰੀ, ਹਲਕੇ ਸ਼ਾਵਰ। ਕੌਫਸ ਹਾਰਬਰ ਦੇ ਵਿੱਚ ਵੀ 27 ਡਿਗਰੀ, ਇਸੇ ਤਰ੍ਹਾਂ ਸਿਡਨੀ ਦੇ ਵਿੱਚ 25 ਡਿਗਰੀ, 25 ਡਿਗਰੀ ਬੱਦਲਵਾਈ। ਕੈਨਬਰਾ ਦੇ ਵਿੱਚ ਦੱਸੀ ਜਾ ਰਹੀ ਹੈ 22 ਡਿਗਰੀ ਠੰਡਾ। ਮੈਲਬਨ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ, ਦਿਨ ਸਾਫ਼। ਐਡਲੇਡ ਦੇ ਵਿੱਚ 29 ਡਿਗਰੀ, 37 ਡਿਗਰੀ ਪਰਥ ਗਰਮ। ਅਤੇ ਡਾਰਵਿਨ ਦੇ ਵਿੱਚ ਅੱਜ ਮੀਂਹ ਦੱਸਿਆ ਜਾ ਰਿਹਾ, ਸਾਰਾ ਦਿਨ 29 ਡਿਗਰੀ, ਹਲਕੇ ਬੱਦਲ ਹੋ ਸਕਦੇ ਨੇ। ਐਲਿਸ ਸਪ੍ਰਿੰਗ ਦੇ ਵਿੱਚ 36 ਡਿਗਰੀ ਤਾਪਮਾਨ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ ਹਲਕੀ ਧੁੰਦ ਪਈ ਹੋਈ ਹੈ, 7 ਡਿਗਰੀ ਤਾਪਮਾਨ ਹੈ। ਔਰ ਦਿਨਾਂ ਨੂੰ ਧੁੰਦ ਦੇ ਵਿੱਚੋਂ ਵਿੱਚੋਂ ਸੂਰਜ ਵੀ ਝਾਤੀਆਂ ਮਾਰਨ ਦੀ ਉਮੀਦ ਹੈ, 18 ਡਿਗਰੀ ਤੱਕ ਤਾਪਮਾਨ ਜਾਏਗਾ। ਇਸ ਤੋਂ ਬਾਅਦ ਸਾਡੇ ਸੱਜਣ ਮਿੱਤਰ ਜਿਹੜੇ ਸਵੇਰ ਦੇ ਸਾਡੇ ਨਾਲ ਜੁੜੇ ਨੇ, ਕੁਲਵੀਰ ਸਿੰਘ ਸੰਧੂ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਸਮੀਰ ਪੌਲ ਸਾਡੇ ਨਾਲ ਜੁੜੇ ਨੇ ਆਸਟ੍ਰੇਲੀਆ ਤੋਂ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਕਹਿੰਦੇ ਪ੍ਰੋਗਰਾਮ ਹਮੇਸ਼ਾ ਪੋਡਕਾਸਟ ਵਿੱਚ ਸੁਣੀਦਾ ਹੈ। ਵਾਹਿਗੁਰੂ ਸਾਰੇ ਪਰਿਵਾਰ ਨੂੰ ਹਮੇਸ਼ਾ ਖੁਸ਼ੀ ਅਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ। ਦਸ਼ਮੇਸ਼ ਪਿਤਾ ਦੀ ਓਟ ਵਿੱਚ ਅਸੀਂ ਇਹ ਮੋਰਚਾ ਜ਼ਰੂਰ ਫਤਿਹ ਕਰਾਂਗੇ। ਐਂਡ ਨਹੀਂ, ਅਸੀਂ ਕੁਛ ਵੀ ਗਲਤ ਨਹੀਂ ਕੀਤਾ ਲਾਲ ਕਿਲੇ 'ਤੇ ਨਿਸ਼ਾਨ ਸਾਹਿਬ ਲਾ ਕੇ। ਸਾਨੂੰ ਫਖਰ ਹੈ ਆਪਣੇ ਪੰਜਾਬੀ ਖੂਨ 'ਤੇ, ਅਤੇ ਕਦੇ ਨਹੀਂ ਦੱਬ ਹੋਣਗੇ ਇਹ ਜਜ਼ਬੇ। ਬੋਲੇ ਸੋਨਿਆਲ, ਸਤਿ ਸ਼੍ਰੀ ਅਕਾਲ ਫਤਿਹ ਜੀ। ਸੋ ਸਮੀਰ ਪੌਲ ਜੀ ਦੇ ਵਿਚਾਰ, ਆਪਣੇ ਦਿਲ ਵਾਲੀ ਗੱਲ ਸਾਂਝੀ ਕੀਤੀ, ਬਹੁਤ ਬਹੁਤ ਧੰਨਵਾਦ ਜੀ। ਲਾਡੀ ਬੈਂਸ ਜੀ, ਕੀ ਹਾਲ ਚਾਲ ਹੈ ਪਿਆਰਿਓ? ਪਿਕਿੰਗ ਚੱਲ ਰਹੀ ਆ, ਪੀਅਰ ਪਿਕਿੰਗ, ਜਿਸਨੂੰ ਬੱਬੂ ਗੋਸ਼ੇ ਵੀ ਕਿਹਾ ਜਾਂਦਾ, ਨਾਸ਼ਪੱਤੀਆਂ ਵੀ, ਕਈ ਵਰਾਇਟੀਆਂ ਨੇ ਇਹਨਾਂ ਦੀਆਂ। ਸੋ 3 ਤਸਵੀਰਾਂ ਭੇਜੀਆਂ ਨੇ ਜੀ ਇਹਨਾਂ ਨੇ, ਦੇਖੋ ਪਿਆਰਿਓ, ਮੈਂ ਸ਼ੇਅਰ ਕਰਤੀਆਂ ਲਾਈਵ ਬਲੌਗ ਦੇ ਉੱਤੇ। ਸੋ ਬਹੁਤ ਬਹੁਤ ਧੰਨਵਾਦ, ਪਿਕਿੰਗ ਚੱਲ ਰਹੀ ਹੈ। ਜਸਪ੍ਰੀਤ ਸਿੰਘ ਨਿਊਜ਼ੀਲੈਂਡ ਵਾਲੇ ਸ਼ਾਮਿਲ ਹੋ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਬਾਈ ਜੀ। ਅਤੇ ਮਲਕੀਤ ਸਿੰਘ ਬਗਿਆਣਾ ਵੀ, ਪ੍ਰਗਟ ਸਿੰਘ ਬੜਿੰਗ ਦਾ ਇੱਕ ਵਿਚਾਰ ਸਾਂਝਾ ਕਰਦੇ ਹੋਏ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਕਹਿੰਦੇ ਕਦੇ ਮਾਯੂਸ ਨਾ ਹੋਣਾ ਦੋਸਤੋ, ਜ਼ਿੰਦਗੀ ਅਚਾਨਕ ਕਦੇ ਵੀ ਚੰਗਾ ਮੁੜ ਲੈ ਸਕਦੀ ਹੈ। ਠੀਕ ਹੈ ਜੀ, ਬਹੁਤ ਵਧੀਆ। ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਸ਼ਾਮਿਲ ਹੋਏ ਨੇ, ਹਾਂਜੀ, ਕੀ ਹਾਲ ਚਾਲ ਹੈ ਗੁਰਵਿੰਦਰ ਬਾਈ ਜੀ? ਕਹਿੰਦੇ ਕੱਲ੍ਹ ਦੇ ਐਨਾਲਿਸਿਸ ਬਹੁਤ ਇਨਫੋਰਮੇਟਿਵ ਅਤੇ ਕਨਵਿੰਸਿੰਗ ਸੀਗੇ। ਹੋਪ ਫੋਰ ਰੀਅਲਿਸਟਿਕ ਇਨਫੋਰਮੇਸ਼ਨ ਫਰੋਮ ਬਿੱਟਾ ਜੀ ਟੂਡੇ, ਕੀਪ ਇਟ ਅਪ ਜੀ। ਬਿਲਕੁਲ ਬਿੱਟਾ ਜੀ ਆ ਰਹੇ ਨੇ, ਸ਼ਾਮਿਲ ਹੋ ਰਹੇ ਨੇ। ਅਤੇ ਸੁਖਵਿੰਦਰ ਸੌਂਦ ਭਾਅ ਜੀ, ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਸੁਖਪ੍ਰੀਤ ਸਿੰਘ, ਸੁਖਪ੍ਰੀਤ ਸਿੰਘ ਸਿੱਧੂ ਸਾਡੇ ਨਾਲ ਜੁੜੇ ਨੇ ਵਲਿੰਗਟਨ ਨਿਊਜ਼ੀਲੈਂਡ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਸੁਣ ਰਹੇ ਹਾਂ ਜੀ, ਠੀਕ ਹੈ ਪਿਆਰਿਓ। ਹਰਦੀਪ ਸਿੰਘ ਸਿਡਨੀ ਵਾਲੇ ਵੀ ਕਹਿੰਦੇ ਇੰਜੋਏ ਕਰ ਰਹੇ ਹਾਂ, ਦਿਲ ਵਾਲੀ ਗੱਲ, ਕੀਪ ਇਟ ਅਪ। ਸੋ ਸਾਰੇ ਸਿਡਨਾ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸੁਨੇਹੇ ਭੇਜ ਕੇ ਮੈਨੂੰ ਅਹਿਸਾਸ ਕਰਾਉਂਦੇ ਨੇ ਕਿ ਉਹ ਪ੍ਰੋਗਰਾਮ ਸਾਡੇ ਨਾਲ ਸੁਣ ਰਹੇ ਨੇ, ਬਹੁਤ ਚੰਗਾ ਲੱਗਦਾ। ਅਤੇ ਜੂਏ ਦੀ ਗੱਲ ਚੱਲੀ ਸੀ, ਅੱਜ ਗੱਲ ਕਰਾਂਗੇ, ਗੁਰਪ੍ਰੀਤ ਗਿੱਲ ਆਉਂਦੇ ਹੀ ਹੋਣਗੇ ਅਤੇ ਉਹਨਾਂ ਨੂੰ ਪ੍ਰੋਗਰਾਮ 'ਚ ਲੈਂਦੇ ਹਾਂ। ਅਤੇ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਜੂਆ ਚੱਲ ਰਿਹਾ ਅਤੇ ਕਈ ਬਿਲੀਅਨ ਡਾਲਰ ਜਿਹੜੇ ਨੇ ਉਹ ਦਾਅ 'ਤੇ ਲੱਗੇ ਹੋਏ ਨੇ। ਅਤੇ ਕੀ ਚੱਲ ਰਿਹਾ ਹੈ, ਚੋਰਾਂ ਨੂੰ ਮੋਰ ਕਿਸ ਤਰ੍ਹਾਂ ਪੈ ਰਹੇ ਨੇ, ਇਸ ਦੀ ਗੱਲ ਕਰਾਂਗੇ ਆਪਾਂ। ਬਿਲਕੁਲ ਨਵੀਂ ਇਨਫੋਰਮੇਸ਼ਨ ਹੈ, ਬਹੁਤਿਆਂ ਨੂੰ ਸ਼ਾਇਦ ਨਾ ਵੀ ਪਤਾ ਹੋਵੇ ਇਹਦੇ ਬਾਰੇ। ਪਰ ਬੱਬੂ ਮਾਨ ਦਾ ਨਾ ਇੱਕ ਗੀਤ ਆਇਆ ਸੀਗਾ ਜੂਆ, ਇਹ 2018 ਦੇ ਵਿੱਚ ਇੱਕ ਮੂਵੀ ਆਈ ਸੀ ਬੰਜਾਰਾ, ਉਸ ਦੇ ਵਿੱਚ ਤੁਹਾਨੂੰ ਸੁਣਾਉਂਦੇ ਹਾਂ। ਅਤੇ ਉਸ ਤੋਂ ਬਾਅਦ ਫਿਰ ਗੁਰਪ੍ਰੀਤ ਗਿੱਲ।
ਜ਼ਿੰਦਗੀ ਇੱਕ ਜੂਆ ਏ, ਅਸੀਂ ਜੂਆ ਹਾਰ ਗਏ, ਸਾਨੂੰ ਲਹਿਰਾਂ ਵਿੱਚ ਤੱਕ ਕੇ ਤੁਸੀਂ ਦੂਜੇ ਪਾਰ ਗਏ। ਜ਼ਿੰਦਗੀ ਇੱਕ ਜੂਆ ਏ, ਅਸੀਂ ਜੂਆ ਹਾਰ ਗਏ, ਸਾਨੂੰ ਲਹਿਰਾਂ ਵਿੱਚ ਤੱਕ ਕੇ ਤੁਸੀਂ ਦੂਜੇ ਪਾਰ ਗਏ। ਅਸੀਂ ਡੁੱਬਦੇ ਡੁੱਬਦੇ ਵੀ ਤੇਰੇ ਗੁਣ ਗਾਉਂਦੇ ਰਹੇ, ਅਸੀਂ ਦਿਲ ਵਿੱਚ ਲਾਉਂਦੇ ਰਹੇ, ਅਸੀਂ ਦਿਲ ਵਿੱਚ ਲਾਉਂਦੇ ਰਹੇ, ਤੁਸੀਂ ਦਿਲ ਚੋਂ ਲਾਉਂਦੇ ਰਹੇ। तराकी दे झटके च सासू ते अशके बेबाकी दे असी कमले दीवाने तुसी महर तैराकी दे झटके च सासू ते अशके बेबाकी दे असी खून पिलाउंदे रहे तुसी जहर रलाउंदे रहे असी दिल विच लाउंदे रहे असी दिल विच लाउंदे रहे असी दिल विच लाउंदे रहे तुसी दिल चो लाउंदे रहे असी दिल विच लाउंदे रहे तुसी दिल चो लाउंदे रहे
दिल नाल दिल मिले ताइयों गल बनदी आ यार बल यार दा ध्यान होना चाहिदा गल हुई हुंदी जिहदे विच कोई गल होवे गल्लां विचों गल दा ज्ञान होना चाहिदा मैं हां दोस्तों अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल की ने दुनिया भर दियां खबरां की है मौसम दा हाल किस देश ने कीती नुक्ताचीनी किस हीरो नू हो गया प्यार किसने मारिया किते तरना की दी बन गई सरकार विच मिठे मिठे गीत होणगे ते सजणा दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल
जी दिल वाली गल प्रोग्राम सुन रहे हो साढ़े अठ हो गए ने 31 जनवरी दे दिन एतवार वाले दिन आस्ट्रेलिया दे विच और सारयां दा स्वागत जिहड़े हुणे हुणे साढ़े नाल जुड़े ने जिस तरह मैं पहला प्रोमिस कीता सी कि अज गुरप्रीत गिल प्रोग्राम दे विच शामिल होणगे ज्ञानी जी नाल राती गल हुई सी ते ओह कहिंदे कोई नहीं मैं एक छुट्टी लै लांगा सो गुरप्रीत गिल जी प्रोग्राम च शामिल हो चुके ने सति श्री अकाल गिल साहब की हाल चाल है
आहो
मैं उधर राजधानी दा बुरा हाल है वाशिंगटन दा भी बुरा हाल है लंडन दा भी दिल्ली दा भी घराओ कीता थोड़े भी कराइए कुछ एहो जी हालत कराइए कैनबरा च कोई
किसी
लीडर लूडर तो दोष दवाओ ता ओदा थोड़ो किसी नु कहो बयानबाजी कराओ
ਅੱਜਕਲ ਤਾਂ ਇੰਨੀ ਕਿ ਗੱਲ ਨੂੰ ਲੋਕ ਚੱਕ ਕੇ ਤੇ ਕਾਪੀ ਕਰਕੇ ਤੇ ਵੀਡੀਓ ਬਣਾ ਕੇ ਇੰਟਰਨੈਟ ਤੇ ਪਾਉਂਦੇ ਨੇ ਤੇ ਥੋੜਾ ਧਿਆਨ ਰੱਖਣਾ ਪੈਂਦਾ
ਬਿਲਕੁਲ
ਕਹਿਣਾ ਵੀ ਕੀ ਹੈ ਰੇਡੀਓ ਤੇ
ਬਿਲਕੁਲ ਪਾਲਾ ਬੈਂਸ ਕੋਬਰਮ ਤੋਂ ਜੁੜੇ ਨੇ ਕੀ ਹਾਲ ਚਾਲ ਹੈ ਪਾਲਾ ਜੀ ਕਹਿੰਦੇ ਪ੍ਰੋਗਰਾਮ ਦਾ ਆਨੰਦ ਲਵਾਂਗੇ ਤੇ ਬਿੱਟਾ ਸਾਹਿਬ ਵੀ ਆ ਰਹੇ ਨੇ ਜੀ ਬਿਲਕੁਲ ਆ ਰਹੇ ਨੇ ਤੇ ਰੁਪਿੰਦਰ ਗਿੱਲ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਸਾਰੇ ਸਰੋਤਿਆਂ ਨੂੰ ਮੈਲਬਨ ਤੋਂ ਕਾਲ ਕਲਾਂ ਵਾਲੇ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੁਰਪ੍ਰੀਤ ਕੱਲ ਆਪਣੀ ਗੱਲ ਹੋਈ ਸੀ ਤੇ ਤੁਸੀਂ ਧਿਆਨ ਦਵਾਇਆ ਸੀ ਮੇਰਾ ਇੱਕ ਜਿਹੜਾ ਬੜਾ ਹੀ ਐਪੀਸੋਡ ਚੱਲ ਰਿਹਾ ਵਾਲ ਸਟਰੀਟ ਦੇ ਉੱਤੇ ਗੇਮ ਸਟੋਪ ਦਾ ਮੈਂ ਕਿਹਾ ਵੀ ਕੋਈ ਗੇਮ ਸਟੋਪ ਕਰਵਾਉਣੀ ਹੈ ਤਾਂ ਕਰਕੇ ਕੋਈ ਮੁਜ਼ਾਹਰਾ ਚੱਲ ਰਿਹਾ ਪਰ ਬਾਅਦ ਦੇ ਵਿੱਚ ਉਹ ਫਿਰ ਪਤਾ ਲੱਗਿਆ ਵੀ ਉਹ ਤਾਂ ਇੱਕ ਕੰਪਨੀ ਦਾ ਨਾਮ ਹੈ ਅਤੇ ਜਿਹੜੇ ਸ਼ੇਅਰ ਬਾਜ਼ਾਰ ਦੇ ਵਿੱਚ ਸ਼ੇਅਰਾਂ ਦੇ ਵਿੱਚ ਯਕੀਨ ਰੱਖਦੇ ਨੇ ਜਾਂ ਉਹਨਾਂ ਨੂੰ ਯੂਜ਼ ਕਰਦੇ ਨੇ ਉਹਨਾਂ ਲਈ ਇੱਕ ਬਹੁਤ ਵੱਡੀ ਗੇਮ ਚੱਲ ਰਹੀ ਹੈ ਸਿੱਖਿਆ ਦਾ ਇੱਕ ਗੇਮ ਚੱਲ ਰਹੀ ਹੈ ਕੀ ਕਹਾਣੀ ਕੀ ਹੈ ਪਹਿਲਾਂ ਪੂਰੀ ਤਰ੍ਹਾਂ ਡਿਟੇਲ ਚ ਸਮਝਾਓ ਸਾਨੂੰ
ਇਹ ਕਹਾਣੀ 2008 ਜਦੋਂ GFC ਹੋਈ ਸੀ ਨਾ
ਜੀ
ਇਹ GFC ਮਤਲਬ ਕਿ ਜਦੋਂ ਗਲੋਬਲ ਫਾਈਨੈਂਸ਼ੀਅਲ ਜਿਹੜਾ ਸਾਰਾ ਉਦੋਂ
ਕ੍ਰਾਈਸਿਸ ਹੋਇਆ
ਕਾਫੀ ਕ੍ਰਾਈਸਿਸ ਹੋਇਆ ਸੀ ਤੇ ਉਹ ਨਾ ਉਸ ਤੋਂ ਬਾਅਦ 2011 ਦੇ ਵਿੱਚ ਓਕੂਪਾਈ ਵਾਲ ਸਟਰੀਟ ਇੱਕ ਮੁਹਿੰਮ ਸ਼ੁਰੂ ਹੋਈ ਸੀ ਵੀ ਧਰਨੇ ਮਜਾਏ ਹੋਏ ਸੀ ਤੇ ਜਿਹੜੇ ਲੋਕ ਕਹਿੰਦੇ ਨੇ ਵੀ ਵਾਲ ਸਟਰੀਟ ਨੂੰ ਬੇਲ ਆਊਟ ਕੀਤਾ ਗਿਆ ਇਹ ਵਾਲ ਸਟਰੀਟ ਇਕਾਨਮੀ ਨੂੰ ਮੈਨੀਪੂਲੇਟ ਕਰਦੀ ਵੀ ਇਹਨੂੰ ਕੰਟਰੋਲ ਚ ਰੱਖਦੀ ਆ ਉਸ ਚੀਜ਼ ਨੂੰ ਹੁਣ ਐਤਕੀ ਸਿਰਫ ਜਿਹੜੇ ਗੇਮਰਸ ਨੇ, ਗੇਮਰਸ ਮਤਲਬ ਕਿ ਜਿਹੜੇ ਇੰਟਰਨੈਟ ਤੇ ਬੈਗ ਬਸ ਗੇਮਾਂ ਖੇਡਦੇ ਨੇ ਮੁੰਡੇ, ਹਨਾ, ਉਹਨਾਂ ਨੂੰ, ਕਿਉਂਕਿ ਐਤਕੀ ਕੋਵਿਡ ਕਰਕੇ ਲੋਕ ਘਰੇ ਬਹੁਤ ਰਹੇ ਨੇ, ਤੇ
ਅੱਛਾ
ਘਰੇ ਰਹਿ ਕੇ ਇਹ ਵੀ ਹੋਇਆ ਵੀ ਗੇਮਸ ਜਿਹੜੀਆਂ ਨੇ ਮਤਲਬ ਕਿ ਖੇਡਾਂ ਨੇ ਉਹ ਵੀ ਪਹਿਲੋਂ ਸ਼ੁਰੂ ਦੇ 2-3 ਮਹੀਨੇ ਜਾਂ 4 ਮਹੀਨੇ ਨਹੀਂ ਹੋਈਆਂ,
ਜੀ
ਜਦੋਂ ਜਿਹੜੇ ਲੋਕ ਬੈਟਿੰਗ ਕਰਦੇ ਸੀ ਗੇਮਾਂ ਦੇ ਉੱਤੇ, ਖੇਡਾਂ ਦੇ ਉੱਤੇ, ਉਹਨਾਂ ਦਾ ਧਿਆਨ ਇੱਧਰ ਸ਼ੇਅਰ ਮਾਰਕੀਟ ਵੱਲ ਗਿਆ ਵੀ ਇੱਧਰ ਵੀ ਪੈਸੇ ਬਣ ਸਕਦੇ, ਹਨਾ, ਉਹ ਫਿਰ ਉਹਨਾਂ ਨੇ ਉਹੀ ਦਿਮਾਗ ਲਾਉਣਾ ਸ਼ੁਰੂ ਕੀਤਾ ਇੱਧਰ। ਹਾਂ, ਤੇ ਪਰ ਇਹ ਨਾ, ਇਹਨੂੰ ਜਿਹੜੀ ਸਟੋਰੀ ਇਹ ਸ਼ੁਰੂ ਹੁੰਦੀ ਆ, ਵਹੀਕਲ ਵਿੱਚ ਚੱਲਦੇ ਹੈਜ ਫੰਡ, ਹੈਜ ਫੰਡ ਹੁੰਦੇ ਆ ਜੀ, ਮੈਂ ਥੋੜਾ ਜਿਹਾ ਤੁਹਾਨੂੰ ਦੱਸ ਦਿੰਦਾ
ਹਾਂਜੀ ਹਾਂਜੀ
ਵੀ
ਜ਼ਰੂਰ,
ਤੁਸੀਂ,
ਮੈਂ ਪੁੱਛਣੇ ਵਾਲਾ ਸੀ।
ਹਾਂਜੀ, ਵੀ ਤੁਸੀਂ ਇੱਕ ਕੰਪਨੀ ਦੇ ਵਿੱਚ ਪੈਸੇ ਲਾਉਂਦੇ ਹੋ, ਇਨਵੈਸਟਮੈਂਟ ਕੰਪਨੀ ਦੇ ਵਿੱਚ, ਉਹ ਵੀ ਕਾਫੀ ਇਨਵੈਸਟਰ, ਬਿਲੀਅਨੇਅਰ ਇਨਵੈਸਟਰ ਵਿੱਚ ਪੈਸੇ ਸਿੱਟਦੇ ਨੇ,
ਅੱਛਾ
ਉਹ ਫਿਰ ਤੁਹਾਡੇ ਲਈ ਪੈਸੇ ਹੋਰ ਜਨਰੇਟ ਕਰਦੇ ਨੇ
ਠੀਕ। ਆਪਾਂ
ਸ਼ੇਅਰ
ਪੰਜਾਬੀ ਚ,
ਮਾਰਕੀਟ
ਆਪਾਂ ਪੰਜਾਬੀ ਚ ਇੱਦਾਂ ਵੀ ਕਹਿ
ਉਹਨਾਂ ਦੇ।
ਸਕਦੇ ਹਾਂ ਵੀ ਜਿੱਦਾਂ ਆਪਾਂ ਕਮੇਟੀ ਪਾ ਲਈ, ਮਤਲਬ ਇਕੱਠੇ ਹੋ ਗਏ ਅਸੀਂ ਪਾ ਲਏ ਪੈਸੇ ਇੱਕ ਕੰਪਨੀ ਬਣਾ ਲਈ, ਤੇ ਕਮੇਟੀ ਤਾਂ ਚਲੋ ਇਕੱਲੇ ਇਕੱਲੇ ਨੂੰ ਨਿਕਲਦੀ ਆ, ਪਰ ਉਹ ਜਿੱਦਾਂ ਆਪਾਂ ਮਤਲਬ ਅਸੀਂ 20 ਜਣੇ ਇਕੱਠੇ ਹੋ ਜਾਈਏ ਤੇ ਅਸੀਂ ਵਿੱਚ $1,000 ਪਾ ਕੇ 20,000 ਕਰ ਲਈਏ ਤੇ ਇੱਕ ਬਿਜ਼ਨਸ ਖਰੀਦ ਲਈਏ, ਉਹਦੇ ਜਿਹੜਾ ਪ੍ਰੋਫਿਟ ਹੋਊਗਾ 20 ਜਣੇ ਨੂੰ ਹੋਊਗਾ, ਹੈ ਨਾ, ਉਹ ਇੱਕ ਜਣਾ ਨੂੰ। ਹਾਂ
ਨਹੀਂ, ਇਹ ਆਪਣਾ ਫਿਰ ਉਹ ਕੀ ਕਹਿੰਦੇ ਹੁੰਦੇ ਨੇ, ਉਹ ਅਸੀਂ ਆਪਾਂ ਹਜੇ ਨਾ ਆਪਣਾ ਜਿਹੜਾ ਮਾਇੰਡ ਸੈਟ, ਆਪਾਂ ਉੱਥੇ ਬੈਠੇ ਪੈਸਾ ਇੱਦਾਂ ਹੀ ਬਣੂਗਾ, ਇਹ ਪੈਸਾ ਡਿਫਰੈਂਟ, ਇਹ ਪੈਸਾ ਡਿਫਰੈਂਟ ਤਰੀਕੇ ਬਾਜੀ ਬਣਾਉਂਦੇ ਨੇ, ਇਹ ਬਣਾਉਂਦੇ ਆ ਵੀ ਤੁਸੀਂ ਹੈਜ ਫੰਡ ਬਣਿਆ ਹੋਇਆ, ਠੀਕ ਹੈ, ਉਹਦੇ ਉਹ ਕੰਪਨੀ ਹੈ ਪੂਰੀ, ਉਹਨਾਂ ਨੇ ਤੁਹਾਨੂੰ ਪੈਸੇ ਬਣਾ ਕੇ ਦੇਣੇ ਨੇ, ਠੀਕ ਹੈ ਜੀ, ਬਣਾ ਕੇ ਇੱਦਾਂ ਦੇਣੇ, ਹਾਈ ਰਿਸਕ ਇਨਵੈਸਟਮੈਂਟ ਹੁੰਦੀ, ਬਹੁਤ ਹਾਈ ਰਿਸਕ ਇਨਵੈਸਟਮੈਂਟ ਹੁੰਦੀ ਹੈ, ਤੁਹਾਡੇ ਪੈਸੇ ਡੁੱਬ ਵੀ ਸਕਦੇ ਆ, ਪਰ ਜਿਹੜੀ ਰਿਟਰਨ ਹੁੰਦੀ ਹੈ, ਰਿਟਰਨ ਬਹੁਤ ਤਗੜੀ ਹੁੰਦੀ, ਮੰਨ ਲਓ 30% 40% ਰਿਟਰਨ ਹੁੰਦੀ ਹੈ ਵਿਦਇਨ 1 ਈਅਰ, ਹਨਾ, ਤੇ ਲੋਕ ਪੈਸੇ ਲਾਉਂਦੇ ਨੇ। ਹੁਣ ਇਹ ਕੀ ਕਰਦੇ ਨੇ, ਇਹ ਜਿੱਦਾਂ ਹੁਣ ਹਰੇਕ ਕੰਪਨੀ ਆਪਣੀ ਸਾਲ ਦੀ ਅਰਨਿੰਗ ਦੀ ਰਿਪੋਰਟ ਜਾਰੀ ਕਰਦੀ ਹੈ ਹਰੇਕ ਸਾਲ ਬਾਅਦ, ਹਨਾ, ਉਸ ਤੋਂ ਬਾਅਦ ਉਹਦੇ ਜਿਹੜੇ ਸ਼ੇਅਰ ਪ੍ਰਾਈਜ਼ ਹੁੰਦੇ ਨੇ ਉਹ ਜਾਂ ਤਾਂ ਵੱਧਦੇ ਨੇ ਜਾਂ ਡਿੱਗਦੇ ਨੇ, ਜੇ ਤਾਂ ਉਹਨਾਂ ਨੇ ਪੈਸੇ ਕਮਾਏ ਨੇ ਫਿਰ ਉਹਨਾਂ ਦੇ ਸ਼ੇਅਰ ਪ੍ਰਾਈਜ਼ ਵੱਧਦੇ ਨੇ, ਜੇ ਉਹਨਾਂ ਨੇ ਪੈਸੇ ਘਟਾਏ ਗਵਾਏ ਨੇ ਫਿਰ ਉਹਨਾਂ ਦੇ ਘਟਦੇ ਨੇ, ਘਟਦੇ ਕਿਉਂ ਆ, ਕਿਉਂਕਿ ਫਿਰ ਇਨਵੈਸਟਰ ਨੂੰ ਲੱਗਦਾ ਵੀ ਇਹਨਾਂ ਦੇ ਫਿਊਚਰ ਪਲੈਨਿੰਗ ਔਖੀ ਆ, ਕਿਉਂਕਿ ਇਹਨਾਂ ਨੇ ਪੈਸੇ ਇਸ ਸਾਲ ਅਰਨਿੰਗ ਨਹੀਂ ਕੀਤੀ, ਅਗਲਾ ਸਾਲ ਇਹਨਾਂ ਨੂੰ ਬਹੁਤ ਔਖਾ ਲੰਘੂਗਾ। ਤੇ ਇਹ ਜਿਹੜੇ ਹੈਜ ਫੰਡ ਵਾਲੇ ਨੇ ਇਹ ਕੰਪਨੀ ਨੂੰ ਪਿਕ ਕਰਦੇ ਨੇ ਸ਼ੇਅਰ ਮਾਰਕੀਟ ਦੇ ਵਿੱਚ ਵੀ ਕਿਹੜੀ ਕੰਪਨੀ ਦੇ ਸ਼ੇਅਰ ਥੱਲੇ ਜਾਊਗੇ, ਠੀਕ ਹੈ ਜੀ। ਹੁਣ ਉਹ ਕੰਪਨੀ ਦੇ ਅਗੇਂਸਟ ਇਹ ਬੈਟਿੰਗ ਸ਼ੁਰੂ ਕਰ ਦਿੰਦੇ ਆ ਸ਼ੇਅਰ ਮਾਰਕੀਟ ਦੇ ਵਿੱਚ ਹੀ, ਉਹਨੂੰ ਸ਼ਾਰਟ ਸ਼ਾਰਟਿੰਗ ਕਹਿੰਦੇ ਆ,
ਸ਼ਾਰਟ,
ਤੇ ਉਹ ਟੋਟਲੀ ਲੀਗਲ ਆ।
ਅੱਛਾ,
ਹਾਂ, ਟੋਟਲੀ ਲੀਗਲ ਆ, ਇਹ ਨੈਸਡੈਕ ਦੇ ਵਿੱਚ ਕਰਦੇ ਨੇ, ਡਾਓ ਜੋਨਸ ਦੇ ਵਿੱਚ ਕਰਦੇ ਨੇ, ਨੈਸਡੈਕ ਨਿਊਯਾਰਕ ਦੀ ਲਿਸਟਿੰਗ ਆ, ਡਾਓ ਜੋਨ ਵੀ ਉੱਥੇ ਅਮਰੀਕਾ ਦੀ ਲਿਸਟਿੰਗ ਆ, ਠੀਕ ਆ, ਇਹ 200 ਜਾਂ 500 ਕੰਪਨੀਆਂ ਦੀ ਲਿਸਟਿੰਗ ਹੁੰਦੀ, ਉਹਦੇ ਵਿੱਚ ਇਹ ਬੈਟਿੰਗ ਚੱਲਦੀ, ਠੀਕ ਹੈ। ਹੁਣ ਹੋਇਆ ਕੀ ਆ ਵੀ ਰੈਡਿਟ ਇੱਕ ਪਲੇਟਫਾਰਮ ਹੈ, ਜਿੱਦਾਂ ਯਾਹੂ ਮੈਸੇਂਜਰ ਨਹੀਂ ਹੁੰਦਾ ਵੀ ਤੁਸੀਂ ਓਪਨ ਗਰੁੱਪ ਚੈਟ ਕਰਦੇ ਹੁੰਦੇ ਸੀ,
ਹਾਂਜੀ,
ਉਹਨਾਂ 'ਚ ਗਰੁੱਪ ਬਣ ਗਿਆ, ਤੇ ਉਹ ਕਹਿੰਦੇ ਵੀ ਉਹਨਾਂ ਨੂੰ ਵਿੱਚੋਂ ਕਿਸੇ ਨੂੰ ਇਨਫੋਰਮੇਸ਼ਨ ਸੀ ਵੀ ਗੇਮ ਜਿਹੜਾ ਸਟਾਪ ਆ ਉਹਦੇ ਉੱਤੇ ਤਾਂ ਉਹਦੇ ਅਗੇਂਸਟ ਤਾਂ ਬੈਟਿੰਗ ਹੋ ਰਹੀ ਆ ਕਿਉਂਕਿ ਕੋਵਿਡ ਦੇ ਲੋਕਡਾਊਨ ਦੇ ਡਿਊਰਿੰਗ ਸ਼ੋਪਿੰਗ ਸੈਂਟਰ ਬੰਦ ਰਹੇ ਨੇ, ਸ਼ੋਪਸ ਬੰਦ ਰਹੀਆਂ ਨੇ, ਤੇ ਉਹਨਾਂ ਦੀ ਸੇਲ ਨਹੀਂ ਹੋਈ, ਤੇ ਉਹ $3 ਤੇ ਬੈਠਾ ਸੀ, ਕੰਪਨੀ ਦੀ ਵੈਲਿਊਏਸ਼ਨ $2 ਬਿਲੀਅਨ ਸੀ ਅਕੋਰਡਿੰਗ ਟੂ ਦੇਅਰ ਆਪਣੇ ਸ਼ੇਅਰ ਵੈਲਿਊ ਕਰਕੇ।
ਅੱਛਾ,
ਹੋਇਆ ਕਿ ਉਹਨਾਂ ਨੇ ਉਸ ਕੰਪਨੀ ਦੇ ਸ਼ੇਅਰ ਖਰੀਦਣੇ ਸ਼ੁਰੂ ਕਰਤੇ, ਜਿਹੜਾ ਰੈਡਿਟ ਦੇ ਉੱਤੇ ਗਰੁੱਪ ਬਣਿਆ ਸੀ ਬੈਟ ਅਗੇਂਸਟ ਵਾਲ ਸਟਰੀਟ ਔਰ ਬੈਟ ਔਨ ਵਾਲ ਸਟਰੀਟ, ਗਰੁੱਪ ਦੇ ਮੈਂਬਰ ਬਣਦੇ ਗਏ ਬਣਦੇ ਗਏ, 1 ਪੁਆਇੰਟ ਤੇ ਆ ਕੇ 3 ਮਿਲੀਅਨ ਮੈਂਬਰ ਬਣ ਗਿਆ ਜੀ।
ਅੱਛਾ,
ਤੇ ਉਹ ਗਰੁੱਪ ਦੇ ਵਿੱਚ ਡਿਸਕਸ਼ਨ ਚੱਲਦੀ ਸੀ ਵੀ ਇਹਦੇ ਸ਼ੇਅਰ ਖਰੀਦੋ ਇਸ ਕੰਪਨੀ ਦੇ, ਤੇ ਆਪਾਂ ਇਹਦੇ ਵਿੱਚੋਂ ਪੈਸੇ ਬਣਾਉਂਦੇ, ਉਹਨਾਂ ਨੇ ਪੈਸੇ ਉੱਚੋ ਬਣਾਉਣੇ ਸ਼ੁਰੂ ਕਰਤੇ ਫਿਰ ਰੈਡਿਟ ਵਾਲਿਆਂ ਨੇ। ਹੈਜ ਫੰਡ ਦਾ ਕੀ ਹੋਇਆ, ਉਹਨਾਂ ਨੇ ਹਾਂਜੀ ਸ਼ਾਰਟ ਸੈਲਿੰਗ ਬਾਇੰਗ ਕਰਕੇ ਸ਼ਾਰਟ ਸੈਲਿੰਗ ਕਰਕੇ, ਤੇ ਹੈਜ ਫੰਡ ਵਾਲਿਆਂ ਦਾ ਕੀ ਹੋਇਆ, ਉਹਨਾਂ ਨੇ ਜੋ ਦੇਖਿਆ ਵੀ ਇਹ $3 ਤੋਂ ਸਿੱਧਾ $300 ਤੇ ਪਹੁੰਚ ਗਿਆ, ਉਹਨਾਂ ਦੀ ਜਿਹੜੀ ਇਨਵੈਸਟਮੈਂਟ ਸੀ ਉਹ ਸਾਰੀ ਡਿਸਟਰਬ ਹੋ ਗਈ, ਕਿਉਂਕਿ ਤੁਸੀਂ 100 ਗੁਣਾ ਤੁਹਾਡਾ ਸ਼ੇਅਰ ਹੀ ਵੱਧ ਗਿਆ, ਤੁਹਾਡੀ ਸਾਰੀ ਜਿਹੜੀ ਜਿਹੜੀ ਇਨਵੈਸਟਮੈਂਟ ਸੀ ਉਹ ਸੀ ਵੀ ਇਹ ਸ਼ੇਅਰ 3 ਤੋਂ 2 ਡਾਲਰ ਜਾਊਗਾ ਜਾਂ 1.5 ਡਾਲਰ ਜਾਊਗਾ,
ਪੁੱਠੇ ਪਾਸੇ
ਉਹ ਪਾਸੇ ਪੁੱਠਾ ਪੈ ਗਿਆ ਜੀ। ਹੁਣ ਆਪਣੇ ਕਈ ਸਰੋਤਿਆਂ ਨੂੰ ਇਹ ਨੀ ਸਮਝ ਲੱਗ ਰਹੀ ਹੋਗੀ ਵੀ ਤੁਸੀਂ ਜਦੋਂ ਕੰਪਨੀ ਘਾਟੇ ਚ ਜਾਂਦੀ ਆ ਉੱਤੋਂ ਤੁਸੀਂ ਕਿੱਦਾਂ ਪੈਸੇ ਬਣਾ ਸਕਦੇ ਹੋ। ਇਹ ਓਦਾਂ ਹੀ ਹੈ ਜੀ ਜਿੱਦਾਂ ਤੁਸੀਂ ਇੰਡੀਆ ਆਸਟ੍ਰੇਲੀਆ ਦੇ ਉੱਤੇ ਪੈਸੇ ਲਾਓਗੇ ਵੀ ਹਾਂ ਵੀ ਆਸਟ੍ਰੇਲੀਆ ਹਾਰੂਗਾ ਤੇ ਤੁਹਾਨੂੰ ਇੰਨੇ ਪੈਸੇ ਮਿਲਣਗੇ, ਇਹ ਉਹ ਹਿਸਾਬ ਹੈ ਜੀ। ਹਾਂ ਤੇ ਜਦੋਂ ਆਸਟ੍ਰੇਲੀਆ ਹਾਰੂਗਾ, ਈਵਨ ਕਿ ਜੇ ਤੁਸੀਂ ਇੰਡੀਆ ਹਾਰੂਗਾ ਤੇ ਪੈਸੇ ਲਾਓਗੇ, ਜਦੋਂ ਇੰਡੀਆ ਹਾਰ ਗਿਆ ਤਾਂ ਤੁਸੀਂ ਬੜੀ ਖੁਸ਼ੀ ਮਨਾਓਗੇ ਤੇ ਤੁਹਾਡੇ ਤੁਹਾਡੀ ਘਰਵਾਲੀ ਜਾਂ ਪਾਰਟਨਰ ਕੰਫਿਊਜ਼ ਹੋ ਵੀ ਇੰਡੀਆ ਤਾਂ ਹਾਰ ਗਿਆ, ਖੁਸ਼ੀ ਕਿਉਂ ਮਨਾਉਂਦੇ? ਉਹਨਾਂ ਨੂੰ ਇਹ ਪਤਾ ਵੀ ਇਸੇ ਚੀਜ਼ ਤੋਂ ਪੈਸੇ ਬਣੇ, ਠੀਕ ਹੈ ਜੀ। ਉਹ ਹੁਣ ਹੈਜ ਬਿਲ ਜਿਹੜੇ ਫੰਡ ਵਾਲੇ ਮੈਨੇਜਰ ਸੀ ਉਹ ਰੋ ਰਹੇ ਆ ਵੀ ਸਾਡਾ $5 ਬਿਲੀਅਨ ਦਾ ਨੁਕਸਾਨ ਹੋਇਆ ਜੀ।
ਅੱਛਾ,
ਕੰਪਨੀ ਦੀ ਵੈਲੂਏਸ਼ਨ 2 ਬਿਲੀਅਨ ਤੋਂ, ਹਾਂਜੀ 2 ਬਿਲੀਅਨ ਤੋਂ 22 ਬਿਲੀਅਨ ਹੋ ਗਈ ਹੈ ਜੀ।
ਅੱਛਾ,
ਹਾਂ ਇਹ ਸਿਰਫ ਜਿਹੜੇ ਆ ਜਵਾਕ ਨੇ ਨਾ 17-18 ਸਾਲ ਦੇ, ਇਹਨਾਂ ਨੇ ਕੀਤਾ ਜੀ, ਇਹਨਾਂ ਨੇ ਹਿਲਾ ਕੇ ਰੱਖ ਦਿੱਤੀ ਵਾਲ ਸਟ੍ਰੀਟ। ਹੁਣ ਇਹਦੇ ਵਿੱਚ ਨੈਨਸੀ ਪਲੋਸੀ ਜਿਹੜੀ ਸਪੀਕਰ ਆ ਉਹਨੇ ਵੀ ਇੰਟਰਸਟ ਦਿਖਾਇਆ, ਰਿਪਬਲਿਕਨ ਦੇ ਜਿਹੜੇ ਸੈਨੇਟਰ ਨੇ ਡੈਮੋਕ੍ਰੈਟ ਦੇ ਸੈਨੇਟਰ ਨੇ ਉਹਨਾਂ ਨੇ ਇੰਟਰਸਟ ਦਿਖਾਇਆ, ਉਹ ਐਕਚੁਲੀ ਇਹਨਾਂ ਦੇ ਹੱਕ ਵਿੱਚ ਨੇ ਰੈਡਿਟ ਵਾਲਿਆਂ ਦੇ। ਉਹ ਕਹਿੰਦੇ ਵੀ ਤੁਸੀਂ ਇਹਨਾਂ ਨੂੰ ਰੋਕ ਕਿਵੇਂ ਸਕਦੇ ਹੋ, ਉਹ ਕਹਿੰਦੇ ਮੈਨੀਪੂਲੇਸ਼ਨ ਹੈ, ਮੈਨੀਪੂਲੇਸ਼ਨ ਲੀਗਲ ਨਹੀਂ ਹੈਗਾ। ਅਗਲੇ ਸਾਲ ਔਖਾ, ਉਹ ਕੰਪਨੀ ਨੂੰ ਇਹ ਬ੍ਰੇਕ ਕਰਕੇ ਉਹਨੂੰ ਬੈਂਕਰਪਟ ਕਰਕੇ, ਇਹ ਗੇਮ ਬਹੁਤ ਲੰਮੀ ਚੱਲਦੀ ਹੈ ਜੀ। ਉਹ ਫਿਰ ਜਿੰਨੀਆਂ ਉਹਦੀਆਂ ਸ਼ੋਪਸ ਨੇ, ਜਿੱਦਾਂ ਹੁਣ ਮੰਨ ਲਓ ਕੰਪਨੀ ਬੈਂਕਰਪਟ ਹੋ ਗਈ, ਉਹਨਾਂ ਨੇ ਬਿਜ਼ਨਸ ਬੰਦ ਕਰਨਾ, ਉਹ ਜਿਹੜਾ ਰੀਅਲ ਸਟੇਟ ਆ ਇਹ ਫਿਰ ਹੈਜ ਫੰਡ ਵਾਲੇ ਉਹ ਰੀਅਲ ਸਟੇਟ ਵੀ ਖਰੀਦਦੇ, ਫਿਰ ਉਹ ਰੀਅਲ ਸਟੇਟ ਦੇ ਉੱਤੇ ਇਹ ਫਿਰ ਰੈਜੀਡੈਂਸ਼ੀਅਲ ਬਿਲਡਿੰਗਸ ਬਣਦੀਆਂ ਨੇ। ਇਹ ਗੇਮ ਬਹੁਤ ਲੰਮੀ ਚੱਲਦੀ ਆ, ਜਿੰਨੇ ਇਸ ਸਾਰੇ ਸਿਨਾਰੀਓ ਨੂੰ ਸਮਝਣਾ ਨਾ, ਉਹ ਇੱਕ ਮੂਵੀ ਹੈਗੀ ਦਾ ਬਿਗ ਸ਼ਾਟ,
ਮੈਂ ਦੇਖੀ ਸੀ
ਨੈਟਫਲਿਕਸ ਤੇ ਵੀ ਹੈਗੀ ਆ, ਹਾਂਜੀ ਉਹਨੂੰ 2-3 ਵਾਰੀ ਦੇਖਿਓ ਤੁਹਾਨੂੰ ਪਤਾ ਲੱਗੂਗਾ ਵੀ ਇਹ ਸਾਰੀ ਗੇਮ ਦਾ ਕੀ ਚੱਲ ਰਿਹਾ। ਉਹਦੇ ਵਿੱਚ ਵੀ ਬੰਦਾ ਜਾ ਕੇ ਏਦਾਂ ਹੀ ਸ਼ੇਅਰ ਖਰੀਦਦਾ, ਕੈਪੀਟਲ ਵਨ ਇੱਕ ਇਨਵੈਸਟਮੈਂਟ ਕੰਪਨੀ ਹੁੰਦੀ ਆ, ਉਹਦੇ ਜਾ ਕੇ ਏਦਾਂ ਹੀ ਉਹ ਸ਼ੇਅਰ ਖਰੀਦਦਾ, ਉਹਦੇ ਅਗੇਂਸਟ ਉਹ ਬੈਟ ਕਰਦਾ ਤੇ ਉਹਨਾਂ ਦੇ ਸ਼ੇਅਰ ਉਸ ਵੇਲੇ ਸਮਥਿੰਗ ਵੀ ਅਰਾਊਂਡ $80-90 ਚੱਲਦੇ ਹੁੰਦੇ, ਤੇ ਉਹਨਾਂ ਦੇ ਅਗੇਂਸਟ ਬੈਟ ਕਰਦਾ ਵੀ ਇਹ $15-20 ਦੇ ਆ ਜਾਣਗੇ, ਤੇ ਲੋਕ ਹੱਸਦੇ ਹੁੰਦੇ ਪੌਂਡ ਖਰੀਦਣੇ ਸ਼ੁਰੂ ਕਰ ਦਿੰਦੇ। ਉਹ ਸਾਰੀ ਗੇਮ ਏਦਾਂ ਹੀ ਚੱਲਦੀ ਹੈ ਜੀ। ਸੋ ਜਿਹਨਾਂ ਨੇ ਪੈਸੇ ਬਣਾਏ ਆ, ਇੱਕ ਮੁੰਡਾ ਹੈਗਾ ਸੀ ਜਿਹਨੇ ਕੰਮ ਸਾਰਾ ਸ਼ੁਰੂ ਕੀਤਾ ਨਾ, ਤੇ ਉਹਨੇ $50,000 ਲਾਇਆ ਤੇ ਉਹਨੂੰ ਇਸ ਵੇਲੇ $47 ਮਿਲੀਅਨ ਬਣਾ ਕੇ ਬੈਠਾ ਜੀ।
ਵੈਸੇ ਤਾਂ ਗੁਰਪ੍ਰੀਤ ਜੇ ਐਥੀਕਲੀ ਦੇਖੋ ਤਾਂ ਇਹ ਜਿਹੜੀ ਗੇਮ ਹੈ ਨਾ ਇਹ ਟੋਟਲੀ ਮਤਲਬ ਮੋਰਲੀ ਵੀ ਇਹ ਗਲਤ ਹੀ ਹੈ ਸਾਰਾ, ਜਿਹੜੀ ਸ਼ੇਅਰ ਮਾਰਕੀਟਿੰਗ ਐਂਡ ਆਲ ਦੈਟ ਹੈ ਨਾ, ਇਹ ਸਾਰਾ ਕੁਛ ਮਤਲਬ ਇੱਕ ਹੱਕ ਦੀ ਕਮਾਈ ਨਹੀਂ ਸਮਝੀ ਜਾਂਦੀ। ਜੇ ਆਪਾਂ ਦੇਖਿਆ ਜਾਵੇ ਤਾਂ ਇਹ ਤੋਂ ਗਰੇਜ਼ ਹੀ ਕਰਨਾ ਚਾਹੀਦਾ। ਮੈਂ ਸ਼ੇਅਰ ਮਾਰਕੀਟ ਦੇ ਵਿੱਚ ਬਹੁਤ ਵਧੀਆ ਵਧੀਆ ਬੰਦੇ ਡੁੱਬਦੇ ਦੇਖੇ ਨੇ, ਕਿਉਂਕਿ ਇੱਕ ਹੈਬਿਟ ਬਣ ਜਾਂਦੀ ਹੈ, ਜੂਏ ਵੱਲ ਨੂੰ ਇਹ ਚੱਲ ਜਾਂਦਾ ਕੰਮ। ਜਿਹੜੀ ਸ਼ੋਰਟ ਕਹਿ ਲਓ ਕਿ ਚੇਂਜ ਕਰਨੀ ਹੈ ਜਿਸ ਤਰ੍ਹਾਂ ਤੁਸੀਂ ਦੱਸਦੇ ਹੋ, ਉਹ ਤਾਂ ਜਮਾਂ ਹੀ ਮਤਲਬ ਉਹ ਸਾਰੀ ਸਾਰੇ ਦਿਨ ਮੈਂ ਦੇਖੇ ਨੇ ਬੰਦੇ ਉਹ ਕੰਪਿਊਟਰ ਦੇ ਮੂਹਰੇ ਬੈਠੇ ਰਹਿੰਦੇ, ਗ੍ਰਾਫ ਹੀ ਦੇਖਦੇ ਰਹਿੰਦੇ ਆ ਮਤਲਬ ਜੇ, ਔਰ ਅਖੀਰ ਨੂੰ ਕਈ ਵਾਰੀ
ਹਾਂਜੀ ਦੇਖੋ ਸ਼ੇਅਰ ਟ੍ਰੇਡਿੰਗ 2 ਤਰੀਕੇ ਦੀ ਹੁੰਦੀ ਹੈ। ਇੱਕ ਹੁੰਦੀ ਡੇ ਟ੍ਰੇਡਿੰਗ ਹੁੰਦੀ, ਤੁਸੀਂ ਦਿਨ ਦੇ ਵਿੱਚ ਨਾ ਜਿਹੜੇ 10 ਸੈਂਟ 5 ਸੈਂਟ 20 ਸੈਂਟ ਵਾਲੇ ਸਟਾਕ ਨੇ ਉਹ ਲੱਭਦੇ ਹੋ, ਉਹਦੇ ਵਿੱਚ ਤੁਸੀਂ ₹10,000 ਲਾ ਦਿੱਤਾ ਨਾ, ਉਹਦੇ ਵਿੱਚ ਮੰਨ ਲਓ 50% ਵੀ ਇਨਕਰੀਜ਼ ਹੋ ਗਿਆ, ਤੁਸੀਂ $5,000 ਬਣਾ ਲਿਆ। ਤੁਸੀਂ ਸੋਚਦੇ ਵੀ ਚਲੋ 20 ਸੈਂਟ ਤੋਂ ਥੱਲੇ ਕੀ ਜਾਊਗਾ ਨਾ, ਜੇ 20 ਸੈਂਟ ਤੋਂ 30 ਸੈਂਟ ਵੀ ਹੋ ਗਿਆ ਤਾਂ ਮੇਰੇ ਮੈਂ $5,000 ਬਣਾ ਕੇ ਆਊਟ ਹੋ ਗਿਆ। ਇਹ ਕਈਆਂ ਦੀ ਫੁੱਲ ਟਾਈਮ ਜੋਬ ਵੀ ਹੈਗੀ ਆ, ਲੋਕ ਕਰਦੇ ਨੇ, ਪਰ ਇਹਦੇ ਵਿੱਚ ਨਾ 2 ਚੀਜ਼ਾਂ ਵਧੀ ਹੁੰਦੀਆਂ ਨੇ। ਪਹਿਲੀ ਚੀਜ਼ ਆਉਂਦੀ ਹੈ ਤੁਹਾਡੀ ਸਟੱਡੀ, ਵੀ ਤੁਸੀਂ ਸਟੱਡੀ ਕਰਕੇ ਬੈਠੇ ਹੋ ਤੇ ਤੁਹਾਨੂੰ ਪਤਾ ਹੈ ਵੀ ਕਿਹੜੀ ਕੰਪਨੀ ਚਲਾ ਰਹੇ ਹੋ, ਠੀਕ ਹੈ। ਦੂਜੀ ਤੁਹਾਡੀ ਆਉਂਦੀ ਹੈ ਵੀ ਤੁਸੀਂ ਟੈਂਪਟਡ ਕਿੰਨੇ ਹੁੰਦੇ ਹੋ, ਟੈਂਪਟਡ ਮਤਲਬ ਵੀ ਜੇ ਦਾ ਸ਼ੇਅਰ ਥੱਲੇ ਜਾਣੇ ਸ਼ੁਰੂ ਹੋ ਗਏ ਤੁਸੀਂ ਘਬਰਾਉਂਦੇ ਕਿੰਨੇ ਹੋ, ਠੀਕ ਹੈ ਨਾ। ਇਹ ਇਹ ਦੋਨੇ ਪਾਸੇ ਚੱਲਦੇ, ਕਿਉਂਕਿ ਜਿਹੜੀ ਸ਼ੇਅਰ ਮਾਰਕੀਟ ਹੁੰਦੀ ਨਾ ਖਰੀਦਣ ਵਾਲੇ, ਜਿੱਦਾਂ ਹੁਣ ਭਾਈ ਤੁਹਾਡੀ ਬੈਰੀਆਂ ਦੀ ਆਪਾਂ ਐਗਜ਼ਾਮਪਲ ਲਾਉਂਦੇ ਹਾਂ, ਮੰਨ ਲਓ ਤੁਸੀਂ ਤੁਹਾਡੇ ਕੋਲ 10 ਕਿਲੋ ਬੈਰੀਆਂ ਨੇ, ਰਾਈਟ, ਪਿੱਛੇ ਵੀ ਤੁਹਾਡੇ ਕੋਲ ਬੈਰੀਆਂ ਵੀ ਸਟਾਕ ਚ ਵੀ ਪਈਆਂ ਨੇ, ਪਰ ਤੁਸੀਂ ਸੇਲ ਤੇ 10 ਕਿਲੋ ਲਾਈਆਂ ਨੇ ਹਨਾ
ਜੀ।
ਹੁਣ ਪੈਰੀਆਂ ਤੁਹਾਡੀਆਂ 10 ਕਿਲੋ ਦੀਆਂ 10 ਕਿਲੋ ਵਿਕਣੀਆਂ ਸ਼ੁਰੂ ਹੋ ਗਈਆਂ ਠੀਕ ਹੈ। ਤੁਸੀਂ ਜਦੋਂ ਤੁਹਾਨੂੰ ਲੱਗਾ ਵੀ 9 ਕਿਲੋ ਵਿਕ ਗਈਆਂ ਤੁਸੀਂ ਪ੍ਰਾਈਸ ਉਹਦਾ ਇਨਕਰੀਜ਼ ਕਰ ਦੋਗੇ ਵੀ ਕਿਲੋ ਰਹਿ ਗਈਆਂ ਨੇ ਤੇ ਆਪਾਂ ਇਹਨੂੰ ਕੱਢ ਦਈਏ ਠੀਕ ਹੈ। ਪਰ ਹੁਣ ਕਈਆਂ ਨੂੰ ਇਹ ਨੀ ਪਤਾ ਤੁਹਾਡੇ ਕੋਲ ਪਿੱਛੇ ਵੀ 10 ਕਿਲੋ ਪਈਆਂ
ਹੋਰ ਪਈਆਂ ਨੇ,
ਹੁਣ ਉਹ ਜਿਹੜੇ ਉਹ ਕਿਲੋ ਤੁਹਾਡੇ ਕੋਲ ਖਰੀਦ ਕੇ ਜਾਣਗੇ ਉਹਨਾਂ ਨੂੰ ਬਾਅਦ ਵਿੱਚ ਇਹ ਲੱਗੂ ਯਾਰ ਮੈਂ ਤਾਂ ਮਹਿੰਗੀਆਂ ਖਰੀਦਣੀਆਂ ਹਨਾ। ਇਹਨਾਂ ਨੂੰ ਹੁਣ ਇਹ ਨਾ ਸਾਰੀ ਖਬਰ ਤੇ ਚੱਲਦੀ ਹੈ, ਖਬਰ ਕੀ ਹੈ ਜਿਸ ਤਰ੍ਹਾਂ ਹੁਣ ਕਿਸੇ ਕੰਪਨੀ ਨੂੰ ਨਵਾਂ ਕੰਟਰੈਕਟ ਮਿਲ ਗਿਆ ਠੀਕ ਹੈ, ਉਹਦੇ ਸ਼ੇਅਰ ਹੋਰ ਉੱਪਰ ਜਾਣਗੇ। ਹੁਣ ਆਪਣੇ ਕਈ ਸਰੋਤੇ ਸੁਣਦੇ ਹੋਣਗੇ ਉਹਨਾਂ ਨੂੰ ਪਤਾ ਆਫਟਰ ਪੇ ਕੀ ਹੈ ਨਾ, ਆਫਟਰ ਪੇ ਭਾਈ ਪਿਛਲੇ ਸਾਲ ਮਾਰਚ ਦੇ ਵਿੱਚ ਆਫਟਰ ਪੇ ਦਾ ਸ਼ੇਅਰ 7 ਜਾਂ 8 ਡਾਲਰ ਤੇ ਸੀ ਠੀਕ ਹੈ, ਹੁਣ ਉਹੀ ਸ਼ੇਅਰ 123 ਡਾਲਰ ਤੇ ਹੈ
ਜੀ
ਠੀਕ ਹੈ। ਉਹ ਉਹਦੇ ਉਹਦੇ ਕਈ ਫੈਕਟਰ ਨੇ, ਉਹ ਕਿਉਂ ਇਨਕਰੀਜ਼ ਹੋਇਆ ਕਿਉਂਕਿ ਡਿਊਰਿੰਗ ਲੋਕਡਾਊਨ ਫਿਰ ਲੋਕਾਂ ਕੋਲ ਜਿਹੜੇ ਖੇਡਾਂ ਤੇ ਬੈਟ ਕਰਦੇ ਸੀ ਉਹਨਾਂ ਕੋਲ ਟਾਈਮ ਹੈਗਾ ਸੀ, ਉਹਨਾਂ ਨੇ ਸ਼ੇਅਰ ਵਾਰ ਦੇਖਣਾ ਸ਼ੁਰੂ ਕੀਤਾ। ਆਫਟਰ ਪੇ ਸਭ ਤੋਂ ਵੱਡਾ ਪਲੇਟਫਾਰਮ ਹੈ ਵੀ ਤੁਸੀਂ ਬਿਨਾਂ ਇੰਟਰਸਟ ਤੋਂ ਬਿਨਾਂ ਕ੍ਰੈਡਿਟ ਚੈੱਕ ਤੋਂ ਤੁਸੀਂ ਆਨਲਾਈਨ ਸ਼ਾਪਿੰਗ ਕਰਦੇ ਹੋ, ਆਫਟਰ ਪੇ ਕਰਦੇ ਹੋ। ਜਦੋਂ ਉਹਨਾਂ ਨੇ ਆਫਟਰ ਪੇ ਨੂੰ ਪੇ ਕੀਤਾ ਵੀ ਯਾਰ ਇਹਦੀ ਵੈਲਿਊ ਜ਼ਿਆਦਾ ਹੋਣੀ ਚਾਹੀਦੀ ਹੈ, ਉਹਦੇ ਪਾਇਲ ਜ਼ਿਆਦਾ ਵੱਧ ਗਏ, ਉਹਦਾ ਪ੍ਰਾਈਜ਼ ਵੀ ਜ਼ਿਆਦਾ ਵੱਧ ਗਿਆ। ਆਫਟਰ ਪੇ ਇਸ ਵੇਲੇ ਕਾਮਨਵੈਲਥ ਬੈਂਕ ਦੇ ਨਾਲੋਂ ਆਫਟਰ ਪੇ ਦੇ ਸ਼ੇਅਰ ਮਹਿੰਗੇ ਨੇ, ਤੁਸੀਂ ਇਹ ਦੇਖ ਲਓ ਵੀ ਕਾਮਨਵੈਲਥ ਬੈਂਕ ਇੰਨਾ ਪੁਰਾਣਾ ਇੰਨਾ ਐਸਟ ਹੋਲਡ ਕਰਦਾ, ਉਹ ਹੁਣ ਕਈ ਵਾਰੀ ਓਵਰ ਸ਼ੇਅਰ ਵੈਲਿਊ ਵੀ ਹੋ ਜਾਂਦੀ ਆ। ਪਰ ਸ਼ੇਅਰ ਮਾਰਕੀਟ ਨੂੰ ਆਪਾਂ ਇਹ ਨੀ ਕਹਿ ਸਕਦੇ ਵੀ ਲੌਂਗ ਟਰਮ ਇਹ ਮਾੜੀ ਹੈ, ਪਰ ਜੇ ਤੁਸੀਂ ਰਿਸਕ ਹੀ ਕਰਦੇ ਹੋ ਨਾ ਇਨਵੈਸਟਮੈਂਟ, ਰਿਸਕ ਦੇ ਵਿੱਚ ਤਾਂ ਭਾਜੀ ਫਿਰ ਉਹੀ ਆ ਵੀ ਜੇ 80 ਸਪੀਡ ਤੇ 100 ਤੇ ਗੱਡੀ ਖਿੱਚੇ ਮੈਂ ਜਲਦੀ ਪਹੁੰਚਣਾ, ਹੁਣ ਉੱਥੇ ਚਾਂਸ ਹੈਗਾ ਤੁਹਾਨੂੰ ਪੁਲਿਸ ਵਾਲਾ ਰਾਜ ਟੱਕਰ ਵੀ ਸਕਦਾ ਨਹੀਂ ਟੱਕਰ ਸਕਦਾ
ਬਿਲਕੁਲ।
ਹੁਣ ਜੇ ਤੁਸੀਂ ਪਹੁੰਚ ਗਏ ਤੇ ਕਹੋਗੇ ਦੇਖਿਆ ਮੈਂ ਪਹੁੰਚ ਗਿਆ, ਤੇ ਉਹ ਨੈਕਸਟ ਟਾਈਮ ਨੀ ਤੁਸੀਂ ਇਹ ਗਰੰਟੀ ਦੇ ਸਕਦੇ ਵੀ ਹਾਂ ਵੀ ਨੈਕਸਟ ਟਾਈਮ ਵੀ ਤੁਸੀਂ ਬਚ ਜਾਓ।
ਬਿਲਕੁਲ ਬਿਲਕੁਲ, ਇੱਧਰ ਆਪਣੇ ਸ਼ਰਮਾ ਬੱਦ ਵੀ ਇਹੀ ਕਹਿ ਰਹੇ ਨੇ, ਕਹਿੰਦੇ ਡੇ ਟ੍ਰੇਡਿੰਗ ਸ਼ਾਰਟ ਟਰਮ ਟ੍ਰੇਡਿੰਗ ਇਜ਼ ਨੋ ਡਿਫਰੈਂਟ ਦੈਨ ਬਾਇੰਗ ਅ ਲੋਟੋ ਔਰ ਪਲੇਇੰਗ ਇਨ ਕਸੀਨੋ। ਕਹਿੰਦੇ ਜਿਹੜੀ ਲੌਂਗ ਟਰਮ ਇਨਵੈਸਟਿੰਗ ਇਜ਼ ਐਬਸੋਲੂਟਲੀ ਬ੍ਰਿਲੀਅੰਟ ਐਂਡ ਐਥੀਕਲ ਜਸਟ ਲਾਈਕ ਬਾਇੰਗ ਬਿਜ਼ਨਸ ਐਂਡ ਵੀ ਆਲ ਹੈਵ ਸ਼ੇਅਰਸ ਥਰੂ ਅਵਰ ਸੁਪਰ। ਹਾਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੀ ਸ਼ਾਰਟ ਟਰਮ ਡੇ ਟ੍ਰੇਡਿੰਗ ਨਾ ਮਤਲਬ ਸ਼ਾਰਟ ਟਰਮ ਹੈ ਉਹ ਜੂਆ ਆ, ਤੇ ਜਿਹੜੀ ਜਿੱਦਾਂ ਹੁਣ ਮਤਲਬ ਟੈਲਸਟਰਾ ਆ ਜਾਂ ਬੀ ਐਚ ਪੀ ਆ ਮਾਈਨਾ ਆ ਉਹਨਾਂ ਦੇ ਸ਼ੇਅਰ ਖੋਲਦੇ ਨੇ, ਐਕਚੁਅਲੀ ਯੂ ਆਰ ਬਾਇੰਗ ਐਕਚੁਅਲ ਰੀਅਲ ਸਟੇਟ ਇਨ ਦੈਟ ਵੀ ਹਾਂ ਵੀ ਤੁਹਾਡਾ ਸ਼ੇਅਰ ਉਸ ਕੰਪਨੀ ਦੇ ਵਿੱਚ ਜਿਹੜਾ ਉਸ ਐਸੈਟਸ ਨੂੰ ਮੈਨੇਜ ਕਰ ਰਿਹਾ ਹੈ, ਉਹ ਬਾਇੰਗ ਜਿਹੜੀ ਐਥੀਕਲ ਹੈ ਮਤਲਬ ਜਿਸ ਹਿਸਾਬ ਨਾਲ ਸ਼ਰਮਾ ਬਤੂਣੀ ਕਹਿ ਰਹੇ ਨੇ। ਤੇ
ਦੇਖੋ ਮੈਂ ਇੱਕ ਸਿੰਪਲ ਆਪਾਂ ਕਰ ਦਿੰਦੇ ਹਾਂ, ਇਹ ਨਾ ਜਿੱਦਾਂ ਹੁਣ ਆਪਣੇ ASX 200 ਆ ਇੱਥੇ ਵੀ 200 ਕੰਪਨੀਆਂ ਇਹਨਾਂ ਦਾ ਗਰੁੱਪ ਬਣਦਾ ਵੀ ਜਿਹਨਾਂ ਦੀ ਵੈਲੂਏਸ਼ਨ ਹੁੰਦੀ ਨਾ ਕਿਸੇ ਵੀ ਕੰਪਨੀ ਦੀ, ਮੰਨ ਲਓ ਜਿੱਦਾਂ ਆਪਣੀ ਕੋਆਪਰੇਟਿਵ ਸੋਸਾਇਟੀ ਹੋ ਗਈ, ਉਹਦੇ ਵਿੱਚ ਜਿਹੜੇ ਕਿਸਾਨਾਂ ਕੋਲ 10 ਕਿੱਲੇ ਨੇ 20 ਕਿੱਲੇ ਨੇ 30 ਕਿੱਲੇ ਨੇ ਉਹੀ ਉਹ ਗਰੁੱਪ ਚ ਜਾ ਸਕਦੇ ਨਾ ਕੋਆਪਰੇਟਿਵ ਸੋਸਾਇਟੀ ਆਪਾਂ
ਐਗਜ਼ਾਮਪਲ ਲੈਵਲ ਤੱਕ। ਹਾਂ ਇੱਕ ਲੈਵਲ ਤੱਕ,
ਹੁਣ ਤੁਸੀਂ ਇੱਕ ਲੈਵਲ ਤੱਕ ਮੰਨ ਲਓ ਵੀ 30 ਕਿੱਲੇ ਵਾਲਾ ਹੀ ਐਂਟਰ ਕਰ ਸਕਦਾ, ਉਹ ਕਰ ਗਿਆ ਐਂਟਰ ਹਨਾ। ਹੁਣ ਕੋਈ ਇਨਵੈਸਟਰ ਆਉਂਦਾ ਉਹ ਕਹਿੰਦਾ ਵੀ ਇਹ ਸਾਰਿਆਂ ਕੋਲ 30 ਕਿੱਲੇ ਵੀ ਹੈਗੇ ਨੇ, ਮੈਂ ਇਨਵੈਸਟ ਕਰਦਾ ਜਾਂ ਇਹਨਾਂ ਨੂੰ ਮੈਂ ਲੋਨ ਦਿੰਦਾ ਫੋਰ ਦਾ ਫਿਊਚਰ, ਮੈਨੂੰ ਰਿਟਰਨ ਆਊਗੀ, ਤੁਸੀਂ ਉਸ ਭਰੋਸੇ ਨਾਲ ਦੇ ਰਹੇ ਵੀ ਇਹਨਾਂ ਕੋਲ ਆਲਰੇਡੀ ਐਸੈਟਸ ਹੈਗੇ ਨੇ ਇਹ ਕੰਮ ਕਰਨਗੇ ਮੈਨੂੰ ਰਿਟਰਨ ਆਊ। ਹੁਣ ਏਦਾਂ ਹੀ ਤੁਸੀਂ ASX 200 ਦੇ ਵਿੱਚ ਵੀ ਇਨਵੈਸਟ ਕਰ ਸਕਦੇ ਹੋ। ਇੱਕ ਕੰਪਨੀ ਹੈਗੀ ਜੀ ਵੈਨਗਾਰਡ, ਤੁਸੀਂ ਗੂਗਲ ਕਰਕੇ ਦੇਖਿਓ, ਉਹਦੇ ਵਿੱਚ ਤੁਸੀਂ $500 ਮਿਨੀਮਮ ਤੋਂ ਇਨਵੈਸਟਮੈਂਟ ਸ਼ੁਰੂ ਹੁੰਦੀ ਹੈ, ਪਰ ਉਹ ਤੁਹਾਨੂੰ 0.5% ਜਾਂ 0.25% ਕਮਿਸ਼ਨ ਚਾਰਜ ਕਰਦੇ ਨੇ। ਉਹਦਾ ਫਾਇਦਾ ਕੀ ਆ ਵੀ ਜਿੱਦਾਂ ਹੁਣ ਆਪਣੇ ਕਈ ABM ਤੇ ਕੰਮ ਕਰਦੇ ਨੇ ਟੈਕਸੀ ਵੀ ਚਲਾਉਂਦੇ ਨੇ ਹੋਰ ਵੀ ਕਈ ਕੰਮ, ਉਹਨਾਂ ਦਾ ਸੁਪਰ ਨਹੀਂ ਹੁੰਦਾ, ਤੁਸੀਂ ਇਸ ਤਰੀਕੇ ਨਾਲ ਆਪਣੇ ਸੁਪਰ ਚ ਇਨਵੈਸਟ ਕਰ ਸਕਦੇ ਹੋ, ਕਿਉਂਕਿ ਓਵਰ ਦਾ ਪੀਰੀਅਡ ਜਿਹੜਾ ਇਹ ਇੰਡੈਕਸ ਆ ASX 200 ਇਹ ਤੁਸੀਂ ਸਰਚ ਕਰਕੇ ਦੇਖ ਲਓ, ਓਵਰ ਦਾ ਪੀਰੀਅਡ ਇਹ 7% ਦੀ ਰਿਟਰਨ ਦੇ ਰਿਹਾ ਜੀ ਹਰੇਕ ਸਾਲ। ਸੋ ਇਹ ਵਧੀਆ ਸਟ੍ਰੈਟਜੀ ਹੈ, ਤੁਹਾਨੂੰ ਇਹ ਟੈਨਸ਼ਨ ਲੈਣ ਦੀ ਲੋੜ ਨਹੀਂ ਮੈਂ ਇੱਕ ਕੰਪਨੀ ਚ ਇਨਵੈਸਟ ਕੀਤਾ ਇਹਨਾਂ ਦੇ ਇੱਕ ਫੈਸਲੇ ਨਾਲ ਮੇਰੇ ਇੰਨੇ ਪੈਸੇ ਡੁੱਬ ਗਏ, ਓਦਾਂ ਨਹੀਂ ਹੁੰਦਾ ਜੀ। ਉਹ ਜਿਹੜੀ ਮਾਰਕੀਟ ਹੈ 200 ਕੰਪਨੀਆਂ ਦੇ ਵਿੱਚ ਉੱਪਰ ਥੱਲੇ ਵੀ ਜਾਂਦੀਆਂ ਨੇ, ਕਈ ਉੱਪਰ ਚੱਲ ਗਈਆਂ ਕੋਈ ਥੱਲੇ ਚੱਲ ਗਈਆਂ, ਉਹ ਓਵਰਆਲ ਤੁਸੀਂ ਖ਼ਬਰਾਂ 'ਚ ਸੁਣਿਆ ਹੋਊਗਾ ਮਾਰਕੀਟ ਓਪਨ 1% ਹਾਇਰ 2% ਲੋਅਰ ਹੈ ਨਾ, ਉਹੀ ਜਿਹੜਾ 200 ਕੰਪਨੀਆਂ ਦੀ ਜਿਹੜੀ ਮਾਰਕੀਟ ਹੈ ਨਾ ਉਹਦੇ ਬਾਰੇ ਗੱਲ ਹੋ ਰਹੀ ਹੁੰਦੀ, ਬਾਕੀ ਜਿਹੜੀਆਂ ਕੰਪਨੀਆਂ ਨੂੰ ਉਹਨਾਂ ਬਾਰੇ ਨੀ ਗੱਲ ਹੋ ਰਹੀ ਹੁੰਦੀ, ਤੁਸੀਂ ਉਹ 'ਚ ਵੀ ਡਾਇਰੈਕਟ ਇਨਵੈਸਟ ਕਰਦੇ ਹੋ ਇੰਸਟੈਡ ਆਫ ਇੱਕ ਕੰਪਨੀ 'ਚ ਇਨਵੈਸਟ ਕਰਨ ਨਾਲ। ਸੋ ਇਹ ਵੀ ਇਨਵੈਸਟਮੈਂਟ ਦੀ ਕਈ ਆਪਸ਼ਨ ਹੈਗੀਆਂ ਨੇ, ਆਪਾਂ ਵੀ ਉਹਨਾਂ ਨੂੰ ਇਹ ਨੀ ਕਰ ਸਕਦੇ ਵੀ ਇਹ ਜੂਆ ਆ, ਉਹ 'ਚ ਤੁਸੀਂ ਪੜ੍ਹੇ ਲਿਖੇ ਹੋ ਕੇ ਵੀ ਸਿਆਣੇ ਹੋ ਕੇ ਥੋੜੀ ਜਿਹੀ ਰਿਸਰਚ ਕਰੋ, ਯੂਟਿਊਬ ਤੇ ਬਹੁਤ ਵੀਡੀਓਜ਼ ਨੇ, ਦੇਖੋ ਤੁਹਾਨੂੰ ਗਾਇਜ ਮਿਲੂਗੀ, ਫਿਰ ਤੁਸੀਂ ਉਹਨੂੰ ਮੈਸੇਜ ਕਰ ਸਕਦੇ।
ਹਾਂਜੀ, ਅਮਰੀਕ ਫਲੋਰਾ ਭਾਅ ਜੀ ਜੁੜੇ ਨੇ ਤੇ ਉਹ ਕਹਿੰਦੇ ਨੇ ਕਿ ਜਿਹੜੇ ਆਮ ਬੰਦੇ ਨੇ ਸਾਡੇ ਵਰਗੇ, ਕਹਿੰਦੇ ਉਹ ਬਹੁਤ ਵਧੀਆ ਰਹਿ ਸਕਦੇ ਨੇ, ਉਹ ਲੂਜ਼ ਨਹੀਂ ਕਰ ਸਕਦੇ ਆਸਟ੍ਰੇਲੀਆ ਦੇ ਵਿੱਚ, ਜੇ ਉਹ ਏਮ ਜਿਹੜਾ ਆ ਵੀ ਆਪਣੀ ਜੌਬਾਂ ਦੇ ਕਰ ਰਹੇ ਨੇ, ਆਪਣੇ ਕੰਮ ਕਾਰ ਕਰ ਰਹੇ ਨੇ ਜੇ, ਪਰ ਉਹ ਸ਼ੇਅਰ ਮਾਰਕੀਟ ਦੇ ਵਿੱਚ ਵੀ ਅਗਰ ਉਹ ਕਰਨਾ ਚਾਹੁੰਦੇ ਨੇ, ਉਹ ਜੇ ਏਮ ਕਹਿੰਦੇ 15,000 ਤੱਕ ਰੱਖਣ ਆਪਣਾ, ਵੀ ਸ਼ੇਅਰ ਮਾਰਕੀਟ 'ਚੋਂ ਇੰਨਾ ਬਣਾਉਣਾ ਆ, ਤਾਂ ਉਹ ਕਦੇ ਵੀ ਲੂਜ਼ ਨਹੀਂ ਕਰ ਸਕਦੇ। ਦਿਸ ਇਜ਼ ਕਾਲਡ ਬਲੂ ਚਿਪ ਸੇਫ ਟ੍ਰੇਡਿੰਗ, ਇਹ ਟਰਮ ਹੈ ਆਸਟ੍ਰੇਲੀਆ ਦੇ ਵਿੱਚ। ਸੋ 15,000 ਦੀ ਅਗਰ ਤੁਸੀਂ ਲਿਮਿਟ ਰੱਖਦੇ ਹੋ ਨਾ, ਵੀ ਮੈਂ ਇੰਨਾ ਹੀ ਬਣਾਉਣਾ, ਇਹ ਤੋਂ ਵੱਧ ਨਹੀਂ ਬਣਾਉਣਾ, ਮੇਰਾ ਇਹ ਇਹ ਟੋਪ ਟਾਰਗੇਟ ਹੈ, ਤਾਂ ਦੈਨ ਯੂ ਵਿਲ ਨੈਵਰ ਲੂਜ਼। ਅਤੇ ਉੱਧਰ ਜਗਤਾਰ ਜੌਲ ਬਾਈ ਜੀ ਜੁੜੇ ਨੇ ਮਨੀਲਾ ਤੋਂ, ਉਹ ਵੀ ਗੁਰਪ੍ਰੀਤ ਸਾਨੂੰ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਪਾਲਾ ਬੈਂਸ ਵੀ ਕਹਿੰਦਾ ਬਾਈ ਜੀ ਉਹ 10 ਕਿਲੋ ਬੇਰੀਆਂ 'ਚੋਂ ਪਾਈ ਅੱਕ ਮੇਰੇ ਲਈ ਵੀ ਰੱਖ ਲਿਓ, ਉਹ ਵੀ ਸ਼ੇਅਰ ਖਰੀਦਣਾ ਚਾਹੁੰਦੇ ਨੇ 10 ਕਿਲੋ। ਤੁਸੀਂ ਏਦਾਂ ਕਰੋ, ਬੈਟ ਕਰੋ, ਬੈਟ ਕਰੋ ਜਾ ਕੇ
ਹਾਂਜੀ।
ਤੇ ਵੈਸੇ ਇਸੇ ਖੁਸ਼ੀ ਜੀ ਨਾਲ ਇੱਕ ਰੋਮਾਂਟਿਕ ਜਿਹਾ ਗੀਤ ਲਾ ਦਈਏ, ਕੋਵਰ ਕੋਵਰ ਵਾਲੇ ਰੋਮਾਂਟਿਕ ਗੀਤ ਬਹੁਤ ਸੁਣਦੇ ਨੇ, ਤੇ ਐਵੇਂ ਨੀ। ਤੇ ਖੈਰ ਲੇਟੈਸਟ ਕੀ ਚੱਲ ਰਿਹਾ ਬਾਰਡਰ ਤੇ, ਮਤਲਬ ਜਿਹੜੀ ਉਹ ਤਾਂ ਬਿੱਟਾ ਸਾਹਿਬ ਨੂੰ ਪੁੱਛਾਂਗੇ, ਉਹਨਾਂ ਨੇ ਜਗਾਇਆ ਹੋਇਆ, ਉੱਠੇ ਹੋਏ ਨੇ, ਸੁਣ ਵੀ ਰਹੇ ਨੇ, ਤੇ ਮਤਲਬ ਜਿਹੜਾ ਘਟਨਾਕ੍ਰਮ ਵਾਪਰਿਆ ਪਿੱਛੇ ਜੇ, ਮਤਲਬ 26 ਜਨਵਰੀ ਵਾਲਾ। ਤੇ ਅੱਛਾ, ਮੈਨੂੰ ਮੈਂ ਤੁਹਾਡੇ ਤੋਂ ਪੁੱਛਣਾ ਸੀ ਵੀ ਜੋਗਿੰਦਰ ਯਾਦਵ ਹੋਣਾ ਨੇ ਕਾਲ ਦਿੱਤੀ ਸੀਗੀ, ਮੈਂ ਬਿੱਟਾ ਸਾਹਿਬ ਨੂੰ ਪੁੱਛੂੰਗਾ, ਉਹਨਾਂ ਨੇ ਇਹ ਸਾਰੀ ਛੁਰਲੀ ਛੱਡੀ ਸੀ 26 ਜਨਵਰੀ, ਤੋਂ ਉਹ ਮੈਨੂੰ ਦਿਖਾਈ ਨਹੀਂ ਦਿੱਤੇ ਕਿਤੇ ਉਸ ਦਿਨ।
ਉਹ ਅਸਲੀ ਰੋਟੀਆਂ ਸਿੱਖਣ ਵਾਲੇ ਨੇ, ਉਹਨਾਂ ਉਹ ਵਿਹਲੇ ਬੈਠੇ ਸੀ ਘਰੇ, ਉਹਨਾਂ ਨੇ ਦੇਖਿਆ ਵੀ ਚਲੋ ਹੁਣ ਇੱਧਰ ਨੂੰ ਨਿਕਲ ਜਾਂਦੇ ਨੇ। ਮੈਨੂੰ ਤਾਂ ਉਹਨਾਂ ਦੇ ਜਿਹੜੇ ਲਾਸ਼ ਪਾਰਟਨਰ ਆ ਉਹਨਾਂ ਦੇ ਨਾਲ ਬਹੁਤ ਮੈਨੂੰ ਕੀ ਕਹਿੰਦੇ ਹੁੰਦੇ ਆ
ਸਹਾਨੁਭੂਤੀ
ਹੈ ਜੀ, ਉਹ ਆਹੋ ਵੀ ਉਹ ਏਦਾਂ ਦੇ ਬੰਦੇ ਨਾਲ ਵੀ ਕਦੀ ਐਨ ਤੁਰ ਕੇ ਕਦੀ ਆਉਣ ਤੁਰ ਕੇ ਨਾ, ਤੇ ਹਰੇਕ ਜਗ੍ਹਾ ਜਾ ਕੇ ਤੇ ਬਾਅਦ ਚ ਕੜੀ ਘੋਲ ਦੇਣੀ। ਠੀਕ ਹੈ ਜੀ, ਉਹ ਜੋਗਿੰਦਰ ਯਾਦਵ ਦਾ ਦੂਜਾ ਨਾਂ ਆ ਵੀ ਇਹ ਕੜੀ ਘੋਲਣੀ ਹੈ ਤੇ ਇਹਨਾਂ ਨੂੰ ਬੁਲਾ ਲਓ ਹਨਾ ਵੀ ਸਾਰੇ ਕੰਮ ਦੇ ਵਿੱਚ। ਇਹਨਾਂ ਨੇ ਆਮ ਆਦਮੀ ਪਾਰਟੀ ਚ ਵੀ ਕੜੀ ਘੋਲੀ ਸੀ, ਉਹਨੂੰ ਕੇਜਰੀਵਾਲ ਨੂੰ ਚੱਕ ਕੇ ਉੱਥੇ ਵਾਰਾਣਸੀ ਭੇਜ ਤਾ ਸੀ ਵੀ ਤੂੰ ਮੋਦੀ ਦੇ ਖਿਲਾਫ਼ ਲੜ, ਤੇ ਉਹ ਉੱਥੋਂ ਜਿਹੜਾ ਗਾਲਾਂ ਖਾ ਕੇ ਨਿਕਲਿਆ ਹਨਾ। ਫਿਰ ਰਾਹੁਲ ਗਾਂਧੀ ਨੂੰ ਪੁੱਛ ਲਓ ਵੀ ਜੋਗਿੰਦਰ ਯਾਦਵ ਕੌਣ ਆ, ਉਹਨਾਂ ਦੇ ਸਲਾਹਕਾਰ ਰਹੇ ਨੇ, ਦੇਖ ਲਓ ਰਾਹੁਲ ਗਾਂਧੀ ਕਿੱਥੇ ਬੈਠਾ ਹੁਣ, ਦੋਨੇ ਦੋਨੇ ਇਲੈਕਸ਼ਨ ਅੱਗੇ ਵੀ ਉਹ ਬੇਚਾਰਾ ਪਿਆਰ ਦਿੱਤਾ ਨੀ ਟੱਪਿਆ। ਇਹ ਇੱਦਾਂ ਦੇ ਸਲਾਹਕਾਰ ਨੇ, ਸੋ ਜਿਹੜੇ ਆਪਣੇ ਨਾ ਆਪਣੇ ਨਾ ਇੱਕ ਫੋਬੀਆ ਆ ਆਪਣੇ ਪੰਜਾਬੀਆਂ ਦੇ ਵਿੱਚ, ਜਿਹੜਾ ਸਾਡੇ ਨਾਲ ਹਿੰਦੀ ਚ ਗੱਲ ਕਰਦਾ ਜਾਂ ਪੰਜਾਬੀ ਚ ਗੱਲ ਕਰਦਾ, ਅਸੀਂ ਉਹਨੂੰ ਪੜ੍ਹਿਆ ਲਿਖਿਆ ਸਮਝਣ ਲੱਗ ਪੈਂਦੇ। ਭਾਵਾਂ ਤੁਹਾਡੇ ਆਪਣੇ ਮੁੰਡੇ ਨੇ ਐਮ ਫਿਲ ਕੀਤੀ ਹੋਵੇ ਨਾ, ਉਹਨੂੰ ਮਾਸਟਰ ਪਤਾ ਨੀ ਕੀ ਕਰਦਾ ਫਿਰਦਾ, ਜੇ ਉਹ ਹਿੰਦੀ ਚੱਲ ਬੋਲੂ ਨਾ ਸਰਕਾਰ ਜੀ ਐਸੇ ਆ ਵੈਸੇ ਆ ਭਈਏ ਨੂੰ ਛੱਡ ਕੇ, ਜੇ ਹੋਰ ਕੋਈ ਹਿੰਦੀ ਚੱਲ ਬੋਲੂ ਉਹਨੂੰ ਉੱਦਾਂ ਹੀ ਆਪਾਂ ਬਾਬੂ ਸਮਝਣ ਲੱਗ ਪੈਂਦੇ ਹਾਂ। ਉਹਨੂੰ ਸਮਝਦੇ ਪਤਾ ਨੀ ਕਿੱਥੋਂ ਆਇਆ, ਇਹ ਤਾਂ ਬੜਾ, ਇਹ ਤਾਂ ਇਹਦਾ ਬੜਾ ਹੈ ਨਾ। ਏਦਾਂ ਇਹ ਜਿਹੜੀ ਨਿਕੰਮੀ ਸਾਡੀ ਜਿਹੜੀ ਜਿਹੜੇ ਕਿਸਾਨ 33 ਦਿਨ ਬੈਠੇ ਹੈ ਨਾ, ਵਿੱਚੋਂ ਇਹਨਾਂ ਦੀ ਸੈਕਟਰੀ ਲਾ ਲਈਏ, ਜਿਹੜੇ 65-66 ਲੋਕ ਬੈਠੇ ਨੇ ਉਹਨਾਂ ਦੀ ਇੰਨੀ ਕਹਿ ਲਈਏ ਫੇਲੀਅਰ ਆ, ਇਹਨਾਂ ਨੂੰ ਪੋਲਸੀ ਆਪਣੇ ਤੌਰ ਤੇ ਨੀ ਕਰ ਰਹੇ, ਇਹਨਾਂ ਨੂੰ ਪਤਾ ਨੀ ਲੱਗ ਰਿਹਾ। ਹੁਣ ਵੀ ਜਿੰਨੇ ਸੰਭਾਲਿਆ ਉਹ ਕਹਿ ਰਿਹਾ ਉਹਨੇ ਸੰਭਾਲ ਲਿਆ ਹੈ, ਇਹ ਨਹੀਂ ਤਾਂ ਕਿ ਪਹਿਲਾਂ ਉਹਨਾਂ ਨੇ ਗਾਜ਼ੀਪੁਰ ਵਾਲਾ ਖਾਲੀ ਕਰਾਉਣਾ ਸੀ, ਫਿਰ ਸਿੰਘੂ ਵਾਲਾ ਉਹਨਾਂ ਨੇ ਆਪਣੇ ਖਾਲੀ ਕਰਾਉਣਾ ਸੀ, ਉਹ ਸੰਭਾਲ ਗਿਆ ਉੱਥੋਂ, ਇੰਨਾ ਕੋਲ ਨੀ ਸੰਭਲਣਾ। ਮੈਂ ਤੁਹਾਨੂੰ ਦੱਸ ਦਿੰਦਾ, ਡੀਸੀ ਦਫ਼ਤਰ ਦੇ ਮੂਹਰੇ ਧਰਨੇ ਲਾਉਣ ਵਾਲਿਆਂ ਨੂੰ ਤੁਸੀਂ ਐਡੀ ਵੱਡੀ ਇੱਕ
ਵਰਲਡ ਵਾਈਡ
ਜ਼ਿੰਮੇਵਾਰੀ ਦੇਤੀ, ਉਹਨਾਂ ਕੋਲ ਸਮਝਣ ਨਹੀਂ ਦੇ।
ਉਹ ਤਾਂ
ਉਹੀ ਨਾ, ਹੁਣ ਜਹਾਜ਼ ਜਿਹੜਾ, ਮੈਂ ਤੁਹਾਨੂੰ ਪਹਿਲੀ ਐਗਜ਼ਾਮਪਲ ਦਿੰਦਾ, ਮੈਂ ਜਹਾਜ਼ ਜਿਹੜਾ ਆਇਆ ਜਿੱਥੇ 2 ਸੀਟਾਂ ਵਾਲਾ, ਠੀਕ ਹੈ ਜੀ। ਹੁਣ ਮੈਂ ਸਟੇਜ ਤੋਂ ਕਹਿ ਦਵਾਂ ਵੀ ਮੈਂ ਤਾਂ ਜਹਾਜ਼ ਚੜਾਉਂਦਾ ਰਿਹਾ ਹੈ, ਉਹ ਮੈਨੂੰ ਕੋਈ ਫੜਾ ਦੇਵੇ 727 747 747, ਮੈਨੂੰ ਸ਼ਰਮੋ ਸ਼ਰਮੀ ਦਾ ਟਾਉਣੇ ਪੈਣਾ ਨਾ, ਮੈਂ ਡਾਇਆ
ਨਹੀਂ ਉਹ ਡਾਣਾ, ਉਹ ਇੱਕ ਇੱਕ ਚੁਟਕਲਾ ਵੀ ਫਲੋਟ ਕਰ ਰਿਹਾ ਸੀ ਨਾ ਵੀ ਬੰਦੇ ਨੂੰ ਜਿੱਦਾਂ ਤੇਰੇ ਵਰਗੇ ਨੂੰ ਫੋਰ ਐਗਜ਼ਾਮਪਲ ਜਹਾਜ਼ ਫੜਾਤਾ ਨਾ, ਉਹ ਕਹਿੰਦਾ ਵੀ ਜਹਾਜ਼ ਨੂੰ ਔਨ ਕਰਨਾ, ਬੁੱਕਲੈਟ ਪਈ ਹੈ ਦੇਖਿਆ ਵੀ ਏਦਾਂ ਔਨ ਕਰਨਾ, ਉਹ ਜਹਾਜ਼ ਦੌੜਨ ਲੱਗ ਗਿਆ, ਕਹਿੰਦੇ ਹੁਣ ਅਡਾਉਣਾ ਕਿੱਦਾਂ ਨਾਲ, ਕਹਿੰਦੇ ਦੂਜੀ ਬੁੱਕਲੈਟ ਪੜ੍ਹੋ, ਦੂਜੀ ਬੁੱਕਲੈਟ ਦੇ ਵਿੱਚ ਸੀਗਾ ਹੁਣ ਇਹਨੂੰ ਏਦਾਂ ਉਡਾਉਣਾ, ਜਹਾਜ਼ ਉੱਡ ਗਿਆ, ਉੱਡਣ ਲੱਗ ਗਿਆ, ਬੜਾ ਖੁਸ਼ੀ ਹੋਈ, ਕਹਿੰਦੇ ਵੀ ਹੁਣ ਉਤਾਰਨਾ ਕਿੱਦਾਂ, ਕਹਿੰਦੇ ਹੁਣ ਤੀਜੀ ਬੁੱਕਲੈਟ ਪੜ੍ਹੋ, ਕਹਿੰਦੇ ਉਹ ਕਿੱਥੇ ਆ, ਕਹਿੰਦੇ ਉਹਦਾ ਹੇਠਾਂ ਰਹਿ ਗਈ। ਉਹ ਜੋਗਿੰਦਰ ਯਾਦਵ ਕੋਲ ਹੈ ਹੁਣ ਕਹਿੰਦੇ, ਸੋ ਇਸੇ ਤਰ੍ਹਾਂ ਮਤਲਬ
ਅਸੀਂ ਬਾਈ ਫਿਰ ਵੀ ਗੱਲ ਕਰ ਹੀ ਰਹੇ ਜੀ, ਇਹ ਲੋਕ ਜਿਹੜੇ ਸਾਰੇ ਰਾਜਿਆਂ ਨਾਲ ਇਹ ਫੋਟੋਆਂ ਜਿਹੜੀਆਂ ਦੀਪ ਸਿੱਧੂ ਦੀਆਂ ਇਹਨਾਂ ਨੇ ਵਾਇਰਲ ਕੀਤੀਆਂ ਜੀ, ਠੀਕ ਹੈ ਜੀ, ਉਹ ਮੋਦੀ ਦੇ ਨਾਲ ਹੈਗਾ। ਇੱਕ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਆਪਣੇ ਵਿਚਾਰਾਂ ਨੂੰ ਨਾ ਇੰਨੇ ਹੌਲੇ ਵੀ ਨਾ ਰੱਖੋ ਵੀ ਇੱਕ ਫੋਟੋ ਵਾਲਾ ਪੱਖਾ ਸਾਰੇ ਤੁਹਾਡੇ ਵਿਚਾਰ ਉਡਾ ਕੇ ਪਰਲੇ ਪਾਸੇ ਨੂੰ ਰੱਖ ਦਿਓ।
ਨਹੀਂ ਆਪਣੇ ਗੁਰਪ੍ਰੀਤ, ਗੁਰਪ੍ਰੀਤ ਮੈਂ ਨਾ ਬਹੁਤ ਸਾਰੇ ਮਤਲਬ ਸਮਝਦਾਰ ਬੰਦਿਆਂ ਨੂੰ ਟਪਲਾ ਖਾਂਦੇ ਹੋਏ ਦੇਖਿਆ ਵੀ ਉਹ ਤਸਵੀਰ ਕਹਿੰਦੇ 2-3 ਸਾਲ ਪੁਰਾਣੀ ਹੈ, ਹਨਾ, ਲਓ ਜੀ ਆ ਗਈ ਬਿੱਲੀ ਨੂੰ ਥੱਲੇ ਬਾਹਰ ਫੜ ਹੋ ਗਿਆ ਜੀ, ਉਹ ਹੋ ਗਿਆ। ਦੂਜਾ ਇੱਕ ਨਾ ਜਿਹੜਾ ਉਹ CCTV ਕੈਮਰੇ ਵਾਲਾ, ਉਹ ਦੇਖ ਭੱਜ ਗਿਆ, ਉਹ ਦੇਖ ਭੱਜ ਗਿਆ, ਉਹ ਮੈਂ ਖੁਦ ਦੇਖਿਆ ਉਹਨੂੰ ਕਰ ਕਰਕੇ, ਉਹਦੇ ਵਿੱਚ ਕੋਈ ਪਤਾ ਨਹੀਂ ਲੱਗਦਾ ਵੀ ਉਹ ਦੀਪ ਸਿੱਧੂ ਹੈ ਜਾਂ ਕੋਈ ਹੋਰ ਹੈ। ਉਹ ਇੱਕ ਮੋਟਰਸਾਈਕਲ ਵਾਲਾ ਜਾਂਦਾ, ਉਹ ਉਦਾਂ ਹੀ ਰੌਲਾ ਪਾ ਕੇ ਉਹਦੇ ਉਹ ਭੱਜ ਗਿਆ ਜੀ। ਉਹ ਦੇਖੋ ਜੇ ਮੋਟਰਸਾਈਕਲ 'ਤੇ ਚਲੇ ਗਏ ਆਪਣੇ ਘਰ ਨੂੰ, ਉਹਦਾ ਕੀ ਮਤਲਬ, ਇਹ ਤਾਂ ਉਹੀ ਆਪਾਂ ਨਹੀਂ ਕਹਾਣੀ ਸੁਣਾਉਂਦੇ ਹੁੰਦੇ ਵੀ ਜਦੋਂ ਪਿੰਡ ਦੇ ਜਿਹੜੇ ਨਾ ਇਹ ਮੈਂਟੈਲਿਟੀ ਹੈ ਕਈ ਬੁੜੀਆਂ ਦੀ ਹੁੰਦੀ ਆ, ਪਿੰਡ ਦੀ ਸ਼ਹਿਰ ਵੀ ਇੱਦਾਂ ਰੱਖ ਲਓ, ਪਿੰਡ ਆ ਕੇ ਜੀ ਰੌਲਾ ਪੈ ਗਿਆ ਵੀ ਉਹ ਫਲਾਨਿਆਂ ਦੀ ਨਾ ਲੰਬੜਾਂ ਦੀ ਗੁੜੀ ਭੱਜ ਗਈ, ਹੈ ਨਾ, ਭੱਜੀ ਬਹੁਤ, ਕਹਿੰਦੇ ਸਾਰੇ ਉਹਦੇ ਮਗਰ ਪੈ ਗਏ, ਮਤਲਬ ਫੜਨੀ ਹੋਈ, ਭੱਜੇ ਗਈ ਸਕੂਲ 'ਚੋਂ, ਹੈ ਨਾ, ਸਕੂਲੇ ਸੀਗੀ, ਭੱਜ ਗਈ ਉਹ ਮਗਰੋਂ, ਉਹ ਬੁੜੀਆਂ ਘੁਸਰ ਮੁਸਰ ਕਰਨ ਅਤੇ ਉਹ ਉਹਦੀ ਸਹੇਲੀ ਜਿਹੜੀ ਉਹ ਸੇਮ ਕਲਾਸ 'ਚ ਪੜ੍ਹਦੀ ਸੀ ਉਹਦੇ ਤੱਕ ਗੱਲ ਪਹੁੰਚੀ, ਕਹਿੰਦੀ ਨਾ ਬੀਬੀ ਭੱਜ ਕਿੱਥੇ ਗਈ, ਉਹ ਤਾਂ ਘਰੇ ਹੀ ਆ, ਕਹਿੰਦੇ ਤੈਨੂੰ ਬਹੁਤ ਪਤਾ ਸਾਰੇ ਪਿੰਡ 'ਚ ਰੌਲਾ ਪਿਆ ਕਿ ਉਹਨਾਂ ਦੀ ਲੰਬੜਾਂ ਦੀ ਕੁੜੀ ਭੱਜ ਗਈ, ਸਾਰਾ ਉਹਨੇ ਮਗਰ ਭੱਜੇ, ਕੋਈ ਫੜੀ ਨਹੀਂ ਹੋਈ, ਹੈ ਨਾ, ਅਤੇ ਉਹ ਕਹਿੰਦੀ ਤੁਹਾਡਾ ਦਿਮਾਗ ਖਰਾਬ ਹੋਇਆ, ਅੱਜ ਕਹਿੰਦੀ ਉੱਥੇ ਰੇਸਾਂ ਸੀਗੀਆਂ 100 ਮੀਟਰ ਦੀਆਂ, ਉਹਦੇ 'ਚ ਭੱਜੀ ਸੀ, ਉਹ ਕਹਿੰਦੀ ਸਾਰੀਆਂ ਉਹਦੇ ਮਗਰ ਭੱਜੀਆਂ ਕਿਸੇ 'ਤੇ, ਉਹੀ ਹਾਲ ਉਹ ਵੀਡੀਓ ਦੇਖ ਕੇ ਮੈਨੂੰ ਚੇਤਾ ਆ ਗਿਆ ਵੀ ਉਹ ਬੇਚਾਰਾ ਮੋਟਰਸਾਈਕਲ ਤੇ ਆਪਣੇ ਘਰ ਨੂੰ ਗਿਆ ਤੇ ਉਹ ਜੀ ਉਹ ਭੱਜ ਗਿਆ, ਲੋ ਜੀ ਫਰਾਰ ਹੋ ਗਿਆ ਜੀ, ਉਹ ਹੋ ਗਿਆ, ਲੋਕਾਂ ਨੇ ਉਹ
ਮੇਰੇ ਨਾਲ ਫੇਸਬੁੱਕ ਤੇ ਇੱਕ ਮੈਸੰਜਰ ਉਹ ਲੱਭਣ ਗਿਆ, ਮੈਂ ਕਿਹਾ ਬਾਈ ਤੂੰ ਉੱਥੇ ਹੁੰਦਾ, ਤੇਰੇ ਪਿੱਛੇ 5-6 ਜਾਣੇ ਆਉਂਦੇ ਤੈਨੂੰ ਕੁੱਟਣ ਮਾਰਨ ਲਈ, ਤੂੰ ਖੜ ਕੇ ਕੁੱਟ ਖਾਣੀ ਦੱਸ ਮੈਨੂੰ, ਨਹੀਂ ਨਹੀਂ ਉਹਦਾ ਲੀਡਰ ਬਣਿਆ ਫਿਰ, ਮੈਂ ਕਿਹਾ ਮੈਨੂੰ ਇਹ ਗੱਲ ਦਾ ਜਵਾਬ ਦੇਣਾ, ਤੂੰ ਨਾ ਭੱਜੇਗਾ ਮੈਂ ਭੱਜੂਗਾ, ਮੈਂ ਕਰਿਆ ਕਹਿੰਦਾ ਮੈਂ ਭੱਜੂਗਾ,
ਆਹੋ ਆਪਣਾ ਬਚਾ ਤਾਂ ਕਰਨਾ ਹੀ ਹੈ,
ਉਹ ਤਾਂ ਨਹੀਂ ਬਚਾਉਣੀ ਹੁਣ, ਮੈਂ ਕਿਹਾ ਤੁਸੀਂ ਫਿਰ ਬਾਅਦ ਚ ਉਹਦੇ ਪੈਂਦੀਆਂ ਨੀ ਵੀਡੀਓ ਸ਼ੇਅਰ ਕਰਨੀ, ਮੈਂ ਤੁਹਾਡਾ ਕੋਈ ਤੁਸੀਂ ਵੀਡੀਓ ਕੋਈ ਵੀ ਸ਼ੇਅਰ ਕਰੂੰਗੇ, ਤੁਸੀਂ ਪੈਂਦੇ ਆਹ ਦੇਖੋ ਜੀ ਫਾਲਿਆਂ ਨੂੰ ਕੁੱਟਣ ਦੇ, ਮੈਂ ਕਿਹਾ ਸਿਆਣਾ ਨਿਕਲ ਗਿਆ ਵਿਚਾਰਾ, ਉਹ ਤੁਹਾਡੇ ਧੱਕੇ ਧੱਫੇ ਖਾਵੇ, ਹੈ ਨਾ। ਤੇ ਦੂਜੀ ਗੱਲ ਭਾਜੀ, ਆਪਾਂ ਹਰਮਨ ਰੇਡੀਓ ਦੇ ਨਾ ਪ੍ਰੋਗਰਾਮਿੰਗ ਦਾ ਥੋੜਾ ਚੇਂਜ ਕਰੀਏ, ਵੀ ਜਿਵੇਂ ਪ੍ਰੋ ਪੰਜਾਬੀ ਵਾਲੇ ਸਰਵਨ ਟਹਿਣਾ, ਕੱਲ ਮੈਂ ਇਹਨਾਂ ਦਾ ਪ੍ਰੋਗਰਾਮ ਦੇਖਣ ਦਿਆ ਸੀ, ਉਹ ਭਰਾਵਾ ਚੱਜ ਦਾ ਵਿਚਾਰ ਮੈਂ ਦੇਖਣ ਦਿਆ, ਉਹ ਗੱਡੀ ਚ ਦੇਖਣ ਦਿਆ ਸੀ ਬੈਠਾ, ਉਹ ਦੋਨੇ ਇੱਕ ਦੂਜੇ ਨੂੰ ਐ ਬੋਲਣ ਦੇ ਵੀ ਜਿਵੇਂ ਨਾ ਜਿੱਦਾਂ ਦਾਜ ਦਾ ਰੌਲਾ ਨੀ ਪੈ ਇਹਨਾਂ ਹੁੰਦਾ, ਤੇ ਬਾਅਦ ਚ ਪੰਚਾਇਤ ਚ ਬੈਠੇ ਵੀ ਉਹ ਇਹਨਾਂ ਨੇ ਇਹਨਾਂ ਮੰਗਿਆ ਸੀ, ਇਹਨਾਂ ਨੇ ਉਹਨਾਂ ਮੰਗਿਆ, ਉੱਚੀ ਬਾਅਦ ਚ ਬੋਲਣਾ, ਮੈਨੂੰ ਇਹ ਨੀ ਸਮਝ ਲੱਗਦੀ ਪੰਜਾਬੀ ਮੀਡੀਆ ਨੂੰ ਪ੍ਰੋਬਲਮ ਕੀ, ਇਹ ਕਿਲਦੇ ਕਿਉਂ ਆ,
ਨਹੀਂ ਤੁਸੀਂ ਹੁਣ ਸਾਨੂੰ ਚਾਹੁੰਦੇ
ਆਰਾਮ ਨਾਲ ਕਿਉਂ ਨੀ ਗੱਲ,
ਨਹੀਂ ਤੁਸੀਂ ਸਾਨੂੰ ਚਾਹੁੰਦੇ ਵੀ ਅਸੀਂ ਵੀ ਉਦਾਂ ਹੀ ਬੋਲੀ,
ਮੈਂ ਉਹੀ ਤਾਂ ਕਹਿੰਦਾ ਵੀ ਅਸੀਂ ਪੰਜਾਬੀ ਮੀਡੀਆ ਦੇ ਹਿੱਸਾ ਆ, ਮੈਨੂੰ ਲੱਗਦਾ ਹੈ ਆਪਾਂ ਪ੍ਰੋਟੋਕੋਲ ਮਿਸ ਕਰ ਗਏ ਆ, ਵੀ ਸਾਨੂੰ ਖੇਲਣਾ ਪੈਣਾ ਵੀ ਆਰਾਮ ਨਾਲ ਆਪਾਂ ਗੱਲ ਨੀ ਕਰ ਸਕਦੇ, ਯਾਦਵਿੰਦਰ ਕਰਫਿਊ, ਠੀਕ ਆ, ਕਹਿਣਾ, ਹੋਰ ਜਿੰਨੇ ਵੀ ਪੱਤਰਕਾਰ ਨੇ ਉਹ ਸਾਰੇ ਕਿਲਦੇ ਨੇ, ਮੈਂ ਕਿਹਾ ਤੁਸੀਂ ਆਰਾਮ ਨਾਲ ਕਿਉਂ ਨੀ ਗੱਲ ਕਰਦੇ, ਕਿਲਣ ਦਾ ਕੀ ਮਤਲਬ ਹੈ ਵੀ ਤੁਸੀਂ ਉੱਚੀ ਉੱਚੀ ਬੋਲ ਕੇ
ਭੰਨਣੇ ਪਿਆ ਕਰਨੇ, ਸਾਡੇ ਤਾਂ ਬਜਟ ਹਿੱਲ ਜਾਣੇ ਰੇਡੀਓ ਦੇ ਸਾਰੇ, ਤੇ ਅਸੀਂ ਕੱਪੋ ਠਾ ਮਾਰਿਆ, ਆਹ ਕੀ ਹੋਇਆ ਜੀ, ਮੈਂ ਤਾਂ ਗੁੱਸੇ ਜਾ ਕੇ ਕੱਪ ਭੰਨ ਦਿੱਤਾ, ਸਾਡੇ ਘਰੇ ਮਗਰੋਂ ਜਿਹੜੀ ਸਾਡੇ ਜੁੱਤੀਆਂ ਪੈਣੀਆਂ ਮੁਕਦੀਆਂ, ਸਾਡੇ ਰੋਮਾਂਟਿਕ ਗੀਤ ਸਾਰੇ ਰੁਲ ਜਾਣੇ,
ਨਹੀਂ ਤੁਸੀਂ ਦੂਜੇ ਰੱਖ ਲੈਣਾ, ਸਟੀਲ ਵਾਲੇ ਕੱਪ ਰੱਖ ਲੈਣਾ, ਉਹ ਖੜਕੂਗੇ ਜ਼ਿਆਦਾ ਤੇ ਟੁੱਟਣਗੇ,
ਉਹ ਇਹ ਨਾ हाँ कई लोग ना उदा जिदा ना स्टेजी बयान देने की कोशिश करने किल किल के सारा कुछ। चलो ये तो उन्होंने मीडिया का अपना तसीर है, हुण तुसी बिट्टा साहब ना गल सुनोगे वो देखियो भी किदा तसली नाल ऐन प्रॉपर गल करते, और देखो जिहड़े स्रोते ने सुनते हैं बड़े एपरीशिएट करते हैं, एकदम सन्नाटा छा जांदा। हुण देखो सारे सुन रहे हैं, कोई मैसेज नहीं आ रहा, सारे सानूं दसदे हुंदे कि असीं बिल्कुल तसली नाल प्रोग्राम सुनते हैं जिहड़ा ऑलरेडी गुड चल रहा, तो वो चल रहा, असीं डिस्टर्ब नहीं करना चाहते है ना। तो इस करके ना जिहड़ी जिहड़ी कन्वरसेशन है, जिहड़ी गलबात है, वो सहज दी होनी चाहिए है। तो आपां कोई अग लाऊ भड़काऊ गल्लां नहीं करनी, उन्हां दी TRP दा उन्हां नूं देखो उन्हां दी आमदन उत्थों हुंदी है ना, तो इस करके उन्हां नूं उस तरह करना पैंदा है। तो बाकी जिहड़ी रिपोर्टिंग है, रिपोर्टिंग जिहड़ी बहुत वधिया चल रही, ओवरऑल जिहड़े ना लोग आम लोग उत्थों वीडियो पाउंदे ने जां सुनेहा भेजदे ने उहदे नाल ना सही पता लग जांदा। अदरवाइज जे असीं पेड मीडिया ते डिपेंडेंट रहिंदे जां ईवन के जिहड़े पोलराइज्ड मीडिया जथेबंदियां अपनियां चक्के फिरदियां जे उहनां ते रहिंदे फिर तां कहानी कुछ होर सी, इह तां लोकां दी जिहड़ी लाइव वीडियो चलदे ने सोशल मीडिया ते उहदे नाल जिहड़ी इनफॉर्मेशन फ्लो हो रही है बहुत वधिया हो रही है
हाँ जी हाँ जी,
जी।
ये तो हम देखो ये तो सारे की जिम्मेवारी है, पर मेरी पंजाबी मीडिया वाले बेनती है कि
जी
थोड़ा ना रिड़कन नालों एनालिसिस कराया करो। रिड़कना तो तुसी खाली भी तुसी मधाणी चला सकते हो, थोड़ा एनालिसिस कराया करो भी जे निशान साहब उत्थे मुंडिया ने जोश जाके पोल ते चढ़ाता कि परलो आ गई, भी मुंडिया ने होर की किया उत्थे मैनूं दसो भी ਕਿੱਡੀ ਕੁ ਪਰਲੋ ਆ ਗਈ। ਤੁਸੀਂ ਅੱਜ ਵਜਿੰਦਰ ਸਿੰਘ ਜਿਹੜਾ ਬਾਕਸਰ ਆ ਉਹਨੇ ਉਹਨੇ ਟਵਿੱਟਰ ਤੇ ਸ਼ੇਅਰ ਕੀਤਾ, ਕਹਿੰਦਾ ਮੈਂ ਉਹਨੇ ਫੋਟੋ ਪਾਈ ਆ, ਕਹਿੰਦਾ ਮੈਂ ਉਹੀ ਨਿਸ਼ਾਨ ਸਾਹਿਬ ਆ ਜਿਹਨੂੰ ਲੋਕਡਾਊਨ ਦੇ ਵਿੱਚ ਲੋਕ ਦੇਖ ਕੇ ਦੂਰੋਂ ਹੀ ਦੇਖ ਕੇ ਕਹਿੰਦੇ ਸੀ ਵੀ ਹਾਂ ਵੀ ਉੱਥੇ ਸਾਨੂੰ ਰੋਟੀ ਪਾਣੀ ਮਿਲ ਜਾਣਾ, ਉਹ ਗੁਰਦੁਆਰਾ ਸਾਹਿਬ ਆ। ਕਹਿੰਦਾ ਅੱਜ ਉਸੇ ਨਿਸ਼ਾਨ ਸਾਹਿਬ ਤੋਂ ਇੱਕ ਤੁਸੀਂ ਇੱਕ ਪੋਲ ਦੇ ਉੱਤੇ ਟੰਗਣ ਨਾਲ ਤੁਹਾਨੂੰ ਇੰਨੀ ਪ੍ਰੋਬਲਮ ਆ ਗਈ, ਸਪੈਸ਼ਲੀ ਜਿਹੜੇ ਆਪਣੇ ਜਿਹੜੇ ਹੈਗੇ ਨੇ ਨਾ ਸਾਰੇ ਵੈਸੇ ਸਾਰੇ ਬੁੱਧੀਜੀਵੀ ਨੇ ਚੇਤਨ ਕਿ ਕਹਿ ਲਓ 100 ਬੰਦਾ ਪੰਜਾਬੀ ਹੈ, 100 ਚ 100 ਹੀ ਬੁੱਧੀਜੀਵੀ ਆ ਜਿਹੜੇ, ਉਹਨਾਂ ਨੂੰ ਪ੍ਰੋਬਲਮ ਆਈ ਹੈ ਵੀ ਸਾਰਾ ਤਾਰੋ ਪੀੜ ਕਰਤਾ। ਵੀ ਮੈਨੂੰ ਇਹ ਨੀ ਪਤਾ ਲੱਗਦਾ ਵੀ ਕਿੱਦਾਂ ਹੋ ਗਿਆ, ਇੱਕ ਸਿਰਫ ਜੈਸਚਰ ਸੀ ਵੀ ਹਾਂ ਅਸੀਂ ਉੱਥੇ ਜਾ ਕੇ ਜੀ ਆਪਣਾ ਝੰਡਾ ਲਹਿਰਾਤਾ ਨਿਸ਼ਾਨ ਸਾਹਿਬ, ਜਿਹੜਾ ਕਿ ਸੀਕ੍ਰੇਟ ਆ, ਖਾਲਿਸਤਾਨ ਦਾ ਝੰਡਾ ਹੈ ਹੀ ਨੀ ਉਹ। ਹੁਣ ਜੇ ਤੁਸੀਂ ਭਗਵੇ ਹਾਈਕੋਰਟ ਇਲਾਹਾਬਾਦ ਹਾਈਕੋਰਟ ਦੇ ਉੱਤੇ ਭਗਵਾ ਝੰਡਾ ਲਹਿਰਾਇਆ ਗਿਆ, ਉੱਥੇ ਨਾ ਮੀਡੀਆ ਬੋਲਿਆ ਕੋਈ ਨੀ ਬੋਲਿਆ, ਉਹ ਫਿਰ ਓਕੇ ਆ। ਪਰ ਜੇ ਆ ਤੁਸੀਂ ਕਿਤੇ ਘੱਟ ਕੀਤੇ ਹੋਏ ਲਿਜਾ ਕੇ ਝੰਡਾ ਲਹਿਰਾਤਾ, ਉਹ ਤਾਂ ਜੀ ਉਹ ਤਾਂ ਥਰਡ ਵਰਲਡ ਵਾਰ ਸ਼ੁਰੂ ਹੋ ਗਈ।
ਨਹੀਂ ਹੁਣ ਦੇਖੋ ਲੜਾਈ ਚੱਲੀ 1984 ਦੇ ਵਿੱਚ, ਜਿਹੜੀ ਇੰਡੀਆ ਦੀ ਆਰਮੀ ਨੇ ਆਪਣੇ ਜਿੱਤੋਂ ਜਿੱਤ ਕੇ ਅਕਾਲ ਤਖ਼ਤ ਦੇ ਉੱਤੇ ਝੰਡਾ ਚੜ੍ਹਾ ਦਿੱਤਾ, ਠੀਕ ਹੈ, ਇੰਡੀਆ ਦਾ ਤਿਰੰਗਾ, ਉਹ ਤਿਰੰਗਾ ਚੜ੍ਹਾਉਣ ਵਾਲਾ ਥਾਂ ਹੈ ਦੱਸੋ, ਆਪਣਾ ਹੀ ਦੇਸ਼ ਹੈ, ਠੀਕ ਹੈ, ਉਹ ਓਕੇ ਆ, ਉਹ ਠੀਕ ਹੈ। ਪਰ ਜਿਹੜਾ ਲਾਲ ਕਿਲ੍ਹਾ ਜਿੱਥੇ ਪਹਿਲਾਂ ਹੀ 20 ਵਾਰੀ ਸਿੰਘਾਂ ਨੇ ਨਿਸ਼ਾਨ ਸਾਹਿਬ ਚੜ੍ਹਾਏ ਹੋਏ ਨੇ ਜਿੱਤ ਜਿੱਤ ਕੇ, ਉੱਥੇ ਆ ਗਏ, ਹੁਣ 21ਵੀਂ ਵਾਰੀ ਪ੍ਰੋਬਲਮ ਆ ਗਈ ਹੈ। ਮੈਂ ਕਹਿੰਦਾ ਜੇ ਬਾਬਾ ਬਘੇਲ ਸਿੰਘ ਦੇ ਵੇਲੇ ਬੰਦੇ ਹੁੰਦੇ ਨਾ ਜਾਂ ਫੇਸਬੁੱਕ ਮੀਡੀਆ ਹੁੰਦਾ, ਉਹ ਬਾਬਾ ਬਘੇਲ ਸਿੰਘ ਨੂੰ ਦਿੱਲੀ ਤੋਂ ਨਹੀਂ ਸੀ ਮੁੜਨ ਦੇਣਾ ਇਹਨਾਂ ਨੇ, ਮਤਲਬ ਇੱਦਾਂ ਦੇ ਕਿਰਤ ਕਣ ਲੋਕ ਸਾਡੇ ਬੈਠੇ ਆ। ਆਹੋ ਮਤਲਬ ਨਹੀਂ ਉਹ ਗੁਰੂ, ਮੈਂ ਤੁਹਾਨੂੰ ਦੱਸਾਂ ਉਹ ਗੁਰੂ, ਮੈਂ ਤੁਹਾਨੂੰ ਦੱਸਾਂ ਜਦੋਂ ਸਾਡੇ ਕਿਰਤਕਾਨ ਬੰਦਿਆਂ ਨੇ ਨਾ ਜਦੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਣੀ ਸੀਗੀ ਜਾਂ ਹੋਈ ਸੀਗੀ, ਉਹਨਾਂ ਨੇ ਉਦੋਂ 10ਵੇਂ ਪਾਤਸ਼ਾਹ 9 ਸਾਲ ਦੇ ਸੀ, ਉਹਨਾਂ ਦੇ ਨਾਂ 'ਤੇ ਫੰਡ ਰੇਜ਼ਿੰਗ ਸ਼ੁਰੂ ਕਰ ਦੇਣੀ ਸੀਗੀ। ਇੱਦਾਂ ਦੇ ਬੰਦੇ ਆ ਸਾਡੇ ਬੇਵਕੂਫ ਹੈ ਨਾ, ਅਤੇ ਉਹ ਉਹ ਇੱਧਰ ਨੂੰ ਤੁਰਿਆ।
ਮੈਂ ਛੋਟੇ ਹੁੰਦੇ ਆ ਦੀਵਾਨ ਸੁਣਦਾ ਹੁੰਦਾ ਸੀ, ਛੋਟੇ ਹੁੰਦੇ ਆ, ਪਰ ਉਹਦੇ ਜਿਹੜਾ ਮੈਨੂੰ ਅੱਜ ਤੱਕ ਇੱਕ ਦੀਵਾਨ ਯਾਦ ਆ ਵੀ ਵੀ ਅਕਾਲ ਪੁਰਖ ਨੇ ਧਰਤੀ ਨੂੰ ਪੁੱਛਿਆ ਵੀ ਤੇਰੇ ਤੇ ਸਭ ਤੋਂ ਜ਼ਿਆਦਾ ਭੋਜ ਵੀ ਜਿਹੜਾ ਬੋਝ ਆ ਉਹ ਕਿਹੜੀ ਚੀਜ਼ ਦਾ, ਵੀ ਮੈਂ ਬੋਝ ਤੇਰਾ ਹਲਕਾ ਕਰ ਦਿੰਦਾ ਨਾ, ਵੀ ਤੂੰ ਕਾਫੀ ਜਿਹੜੀ ਲੋਕ ਆ ਇੰਨੀ ਕੁਦਰਤ ਸਾਰਾ ਕੁਝ ਸੰਭਾਲੀ ਬੈਠੀ ਆ, ਮੈਂ ਉਹ ਤੇਰਾ ਭਾਰ ਹਲਕਾ ਕਰ ਦਿੰਦਾ। ਉਹ ਕਹਿੰਦੀ ਜੀ ਧਰਤੀ ਕਹਿੰਦੀ ਵੀ ਮੈਨੂੰ ਕਿਸੇ ਚੀਜ਼ ਦਾ ਭਾਰ ਨੀ ਹੈਗਾ, ਮੈਨੂੰ ਸਿਰਫ ਅਕ੍ਰਿਤ ਕਹਿੰਦੇ ਲੋਕ ਹੈ ਨਾ ਉਹਨਾਂ ਦਾ ਭਾਰ ਜ਼ਿਆਦਾ ਇਸ ਵੇਲੇ।
ਬਿਲਕੁਲ
ਹਾਂ, ਵੀ ਉਹ ਪਟੈਂਡ ਕਰਦੇ ਨੇ ਵੀ ਅਸੀਂ ਤੁਹਾਡੇ ਹੀ ਆ, ਪਰ ਜਦੋਂ ਲੋੜ ਪੈਂਦੀ ਆ ਉਦੋਂ ਫਿਰ ਬਿਲਕੁਲ ਪਲਟਾ ਮਾਰ ਦਿੰਦੇ ਨੇ, ਜਿਵੇਂ ਕਿ ਇੱਕ ਸੁੱਕਾ ਪੱਤਾ ਹੁੰਦਾ ਵੀ ਨਹੀਂ ਮੈਂ ਇੱਧਰ ਜ਼ਿਆਦਾ ਸੇਫ ਆ ਤੇ ਮੈਂ ਇੱਧਰ ਜਾ ਕੇ ਮੈਂ ਐਂ ਲੱਗੂਗਾ ਜਿਵੇਂ ਮੈਂ PhD ਕੀਤੀ ਹੋਈ ਆ ਤੇ ਮੈਂ ਸਿਆਣਾ ਬਹੁਤ ਆ। ਉਹ ਬੜਾ ਹਾਲ ਆ ਕ੍ਰਿਟ ਕਰਨ ਲੋਕਾਂ ਦਾ, ਵੀ ਆਪਣੇ ਚਲੋ ਕਾਮਰੇਡਾਂ ਦਾ ਤਾਂ ਆਪਣਾ ਨੂੰ ਕੋਈ ਆਸ ਹੀ ਹੈ ਨੀ ਵੀ ਉਹਨਾਂ ਨੇ ਤਾਂ ਚਲੋ ਸਾਰੇ ਵੀ ਦੇਸ਼ ਹੀ ਚੱਲਣਾ ਹਨਾ, ਤੇ ਪਰ ਮੈਂ ਇੱਕ ਨਾ ਸਵਾਲ ਪੁੱਛਣਾ ਚਾਹੁੰਦਾ, ਜਿੰਨੇ ਵੀ ਸਾਡੇ ਕਾਮਰੇਡ ਵੀਰ ਸੁਣਦੇ ਆ ਸ਼ਾਇਦ ਸੁਣਦੇ ਹੋਣਗੇ, ਵੀ ਜਿਹੜਾ ਤੁਸੀਂ ਰੂਸ ਦਾ ਲਿਟਰੇਚਰ ਪੜ੍ਹਦੇ ਹੋ ਜਾਂ ਤੁਸੀਂ ਲੋਕਾਂ ਨੂੰ ਵੀ ਵੰਡਦੇ ਹੋ ਰੂਸ ਦਾ ਲਿਟਰੇਚਰ ਪੜ੍ਹੋ, ਤੁਸੀਂ ਕਦੀ ਉਹਦੇ ਵਿੱਚ ਕੋਈ ਅੰਸ਼ ਜੋੜਿਆ ਵੀ ਜਦੋਂ ਤੁਸੀਂ ਆਪਣੇ ਰਸ਼ੀਆ ਦੇ ਰਾਜ ਨੂੰ ਮਾਰਤਾ ਸੀ, ਉਹਦੇ ਬੱਚਿਆਂ ਨੂੰ ਵੀ ਮਾਰਤਾ ਸੀ, ਉਹਦੀ ਘਰਵਾਲੀ ਨੂੰ ਮਾਰਤਾ ਸੀ, ਉਹ ਤੋਂ ਦੋ ਤਿੰਨ ਦਿਨ ਬਾਅਦ ਰਸ਼ੀਆ ਦੇ ਵਿੱਚ ਕੀ ਹਾਲਾਤ ਸੀ, ਮਾਸਕੋ ਦੇ ਵਿੱਚ ਕੀ ਹਾਲਾਤ ਸੀ, ਉਹ ਕਦੇ ਤੁਸੀਂ ਲੋਕਾਂ ਨੂੰ ਦੱਸਿਆ ਵੀ ਜਦੋਂ ਤੁਹਾਡਾ ਇਨਕਲਾਬ ਆ ਗਿਆ, ਆਉਣ ਤੋਂ ਬਾਅਦ ਇਨਕਲਾਬ ਆਉਣ ਤੋਂ ਬਾਅਦ ਕੀ ਬਣਿਆ, ਇਹ ਕਦੇ ਦੱਸਿਆ ਤੁਸੀਂ? ਮੈਂ ਤੁਹਾਨੂੰ ਮਾੜਾ ਜਿਹਾ ਦੱਸ ਦਿੰਦਾ, ਉੱਥੇ ਦੰਗੇ ਫੈਲੇ ਸੀ, ਭੁੱਖਮਰੀ ਫੈਲ ਗਈ, ਲੋਕਾਂ ਨੇ ਇੱਕ ਦੂਜੇ ਨੂੰ ਵੱਢਣਾ ਸ਼ੁਰੂ ਕਰ ਦਿੱਤਾ ਸੀ, ਕੰਮ ਬੰਦ ਹੋ ਗਏ ਸੀ, ਤੇ ਲੋਕਾਂ ਨੂੰ ਇਹ ਨੀ ਸੀ ਪਤਾ ਲੱਗਦਾ ਵੀ ਅਗਲੇ ਵੇਲੇ ਦੀ ਰੋਟੀ ਕਿੱਥੋਂ ਮਿਲਣੀ। ਇਹ ਇਨਕਲਾਬ ਦਾ ਸੱਚ ਹੈ ਜਿਹੜਾ ਹੋਇਆ ਸੀ, ਰਾਜੇ ਨੂੰ ਲਾਉਣਾ ਉਹ ਇਨਕਲਾਬ ਸੀ, ਇਨਕਲਾਬ ਤੋਂ ਬਾਅਦ ਵੀ ਕੀ ਕਰਨਾ ਹੈ ਉਹ ਕਿਸੇ ਨੂੰ ਕੁਛ ਪਤਾ ਨੀ, ਉਹ ਵੀ ਇੱਕ ਗੈਸਟ ਸੀ ਵੀ ਹਾਂ ਅਸੀਂ ਇਨਕਲਾਬ ਨਾਲ ਰਾਜਾ ਲਾਤਾ ਤੇ ਉਹਦੀ ਫੈਮਿਲੀ ਮਾਰਤੀ, ਉਹਦੇ ਬੱਚੇ ਮਾਰਤੇ, ਉਹਦੀ ਘਰਵਾਲੀ ਮਾਰਤੀ। ਇਹ ਰਸ਼ੀਆ ਦਾ ਇਨਕਲਾਬ ਹੈ ਜੀ,
ਇੰਤਜ਼ਾਰ ਕਰ ਰਹੇ ਨੇ ਤੇ ਆਪਾਂ ਉਹਨਾਂ ਦੀ ਵੀ ਦੇਖੀਏ ਰਿਪੋਰਟ ਲਾਈਵ ਕੀ ਕਹਿ ਰਹੇ ਨੇ ਕੀ ਦੱਸ ਰਹੇ ਨੇ ਉਹ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤੁਸੀਂ ਜਾਣਕਾਰੀ
ਸਾਂਝੀ ਕੀਤੀ,
ਸ਼ੁਕਰਾਨਾ ਜੀ। ਸੋ ਮਿੱਤਰ ਪਿਆਰਿਓ, ਸਾਡੇ ਨਾਲ ਗੁਰਪ੍ਰੀਤ ਗਿੱਲ ਜੁੜੇ ਸਨ, ਬਸ ਚੰਦ ਕੁ ਮਿੰਟਾਂ ਦੇ ਵਿੱਚ ਬਿੱਟਾ ਸਾਹਿਬ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੇ ਨੇ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਜੀ, ਤੇ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ। ਪਹਿਲਾਂ ਅਸੀਂ ਗੁਰਪ੍ਰੀਤ ਗਿੱਲ ਹੋਣਾਂ ਨਾਲ ਗੱਲਬਾਤ ਕਰਕੇ ਹਟੇ ਹਾਂ, ਇਸ ਦੌਰਾਨ ਯੋਗੀ ਕੁਮਾਰ ਉਹਨਾਂ ਨੇ ਮੈਸੇਜ ਭੇਜਿਆ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਸੰਸਨੀ ਖੇਜ ਬਣਾਓ ਨਿਊਜ਼ ਨੂੰ। ਅਸੀਂ ਬਣਾ ਸਕਦੇ ਅਸੀਂ ਤਾਂ ਲਾ ਰਹੇ ਹਾਂ ਜੀ, ਉਹ ਪੜਦੇ ਲਾ ਰਹੇ ਹਾਂ ਕਿ ਅਸੀਂ ਨਿਊਜ਼ ਗੱਲਬਾਤ ਜਿਹੜੀ ਆ ਉਹ ਸਹਿਜ ਨਾਲ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਗੁਰਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਵੀਰ ਜੀ। ਕੱਲ੍ਹ ਕਹਿੰਦੇ ਮਾਹੌਲ ਥੋੜ੍ਹਾ ਗਰਮ ਹੋ ਗਿਆ ਸੀ, ਮੰਨੋ ਜਾਂ ਨਾ ਮੰਨੋ, ਬਿਲਕੁਲ ਹੋ ਗਿਆ ਸੀ ਜੀ, ਦਿਲ ਵਾਲੀ ਗੱਲ ਜੋ ਸੀ। ਅਤੇ ਦੂਸਰੀ ਗੱਲ, ਉੱਧਰ ਸਰਕਾਰ ਨੇ ਇੰਟਰਨੈੱਟ ਬੰਦ ਕਰ ਦਿੱਤਾ ਅਤੇ ਭਾਰੀ ਫੋਰਸ ਤੈਨਾਇਤ ਕੀਤੀ ਹੋਈ ਹੈ, ਲੱਗਦਾ ਕਿਸਾਨ ਮੋਰਚੇ ਦੀ ਸਪਲਾਈ ਬੰਦ ਕਰ ਰਹੇ ਨੇ। ਇਸ ਦੀ ਸ਼ਾਦੀ ਮੈਂ ਭਰ ਸਕਦਾ ਕਿਉਂਕਿ ਸਾਡਾ ਸੰਪਰਕ ਬਿੱਟਾ ਸਾਹਿਬ ਨਾਲ ਥਰੂ ਸਾਡੇ ਲਿੰਕ ਨਹੀਂ ਬਣ ਰਿਹਾ ਸੀ, ਸੋ ਅਸੀਂ ਡਾਇਰੈਕਟ ਕੰਟੈਕਟ ਕੀਤਾ, ਵੈਸੇ ਉਹਨਾਂ ਤੋਂ ਹੀ ਅਸੀਂ ਪੁੱਛਦੇ ਹਾਂ, ਸ਼ੁਰੂ ਇੱਥੋਂ ਕਰਾਂਗੇ, ਪਰ ਪਹਿਲਾਂ ਮੈਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦਾ ਹਾਂ। ਸਤਿ ਸ਼੍ਰੀ ਅਕਾਲ ਬਿੱਟਾ ਸਾਹਿਬ ਜੀ, ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਜੀ। ਬਹੁਤ ਮਿਹਰਬਾਨੀ, ਤੁਸੀਂ ਸੁਣ ਰਹੇ ਹੋ ਰੇਡੀਓ ਹਰਮਨ, ਮੈਂ ਹਾਂ ਜਸਵਿੰਦਰ ਸਿੰਘ ਬਿੱਟਾ, ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ।
ਹਾਂਜੀ ਬਿੱਟਾ ਸਾਹਿਬ, ਫੇਰ ਤੁਹਾਡੀ ਲੋਕੇਸ਼ਨ ਉੱਥੇ ਹੀ ਹੈ ਜਿੱਥੇ ਪਿਛਲੇ ਹਫ਼ਤੇ ਸੀ, ਡਟੇ ਹੋਏ ਆ?
ਹਾਂਜੀ ਬਿਲਕੁਲ ਜੀ, ਉੱਥੇ ਹੀ ਡਟੇ ਹੋਏ ਆ, ਤੇ ਗੁਰੂ ਮਹਾਰਾਜ ਦੀ ਕਿਰਪਾ ਜੀ।
ਚਲੋ,
ਕੱਲ ਰਾਤ ਇੱਕ ਖ਼ਬਰ ਇੱਕ ਇਹ ਆਈ ਸੀ ਕਿ ਪੱਤਰਕਾਰ ਜਿਹੜੇ ਨੇ ਪੂਣੀਆਂ ਜਿਹੜੇ ਕਾਰਵਾਂ ਨਾਲ ਕੰਮ ਕਰਦੇ ਸੀ
ਜੀ,
ਉਹਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ।
ਅੱਛਾ ਜੀ।
ਔਰ ਦੋ ਪੱਤਰਕਾਰ ਹਿਰਾਸਤ ਦੇ ਵਿੱਚ ਲਏ ਨੇ ਦੇਰ ਸ਼ਾਮ।
ਅੱਛਾ ਜੀ।
ਇੱਕ ਤਾਂ ਮਨਦੀਪ ਪੂਣੀਆਂ ਹੈਗਾ
ਜੀ,
ਇੱਕ ਧਰਮਿੰਦਰ ਸਿੰਘ ਹੈਗਾ
ਜੀ,
ਔਰ ਉਹਨੂੰ ਪੁਲਿਸ ਕੋਈ ਜਾਣਕਾਰੀ ਨਹੀਂ ਸੀ। ਦੇਰ ਰਾਤ ਅਸੀਂ ਕਾਫੀ ਇੱਧਰ ਉੱਧਰ ਭਟਕਦੇ ਰਹੇ
ਜੀ,
ਤੇ ਹੁਣ ਪਤਾ ਲੱਗਿਆ ਕਿ ਇਹਨਾਂ ਦੇ ਖਿਲਾਫ਼ ਜਿਹੜਾ ਮੁਕੱਦਮਾ ਦਰਜ ਕਰ ਦਿੱਤਾ ਹੈ, ਔਰ ਮੁਕਦਮਾ ਵੀ ਉਹਨਾਂ ਤੇ ਦਰਜ ਜਿਹੜਾ ਕੀਤਾ ਹੈ। ਹਾਲਾਂਕਿ ਉਹ ਰਿਪੋਰਟਿੰਗ ਕਰ ਰਿਹਾ ਸੀ ਮੁੰਡਾ ਸਿੰਘੂ ਬਾਰਡਰ ਦੇ ਉੱਤੇ, ਉੱਤੇ ਚੜ੍ਹ ਕੇ ਉਹ ਬੈਰੀਕੇਡ ਦੇ ਚੜ੍ਹ ਕੇ ਵੀਡੀਓ ਬਣਾ ਰਿਹਾ ਸੀ ਤੇ ਅਚਨਚੇਤ ਨੂੰ ਚੱਕ ਲਿਆ ਤੇ ਮੀਡੀਆ ਦੇ ਵਿੱਚ ਕਾਫੀ ਦੇਰ ਰਾਤ ਤੱਕ ਪੈਨਿਕ ਮਾਹੌਲ ਰਿਹਾ।
ਮਤਲਬ ਉੱਥੇ ਕਾਹਦਾ ਕਾਹਦਾ ਮੁਕਦਮਾ ਕੀਤਾ?
ਉਹਦੇ ਤੇ ਧਾਰਾ ਤਾਂ ਜਿਹੜੀ ਲਾਈ ਹੈ ਜੀ ਉਹ ਬੜੀ ਹਲਕੀਆਂ ਜਿਹੀਆਂ ਲਾਈਆਂ, ਪਰ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਸਰਕਾਰੀ ਡਿਊਟੀ ਦੇ ਵਿੱਚ ਜਿਹੜੇ ਵਿਘਨ ਪਾਉਂਦੇ ਹੋ।
ਅੱਛਾ,
ਅਲੀਪੁਰ ਥਾਣੇ ਦੇ ਵਿੱਚ ਉਹਨਾਂ ਨੇ ਮੁਕਦਮਾ ਦਰਜ ਕੀਤਾ, ਜਿਹੜਾ ਸਿੰਘੂ ਬਾਰਡਰ ਦੇ ਬਿਲਕੁਲ ਨੇੜੇ ਹੀ ਪੈਂਦਾ। ਪੂਨੀਆ ਜਿਹੜਾ ਮੁੰਡਾ ਹੈਗਾ ਮਨਦੀਪ ਪੂਨੀਆ ਪੱਤਰਕਾਰ ਹੈ ਤੇ ਇੱਕ ਧਰਮਿੰਦਰ ਸਿੰਘ ਹੈ, ਉਹ ਕਾਰਵਾਂ ਮੈਗਜ਼ੀਨ ਤੇ ਇੱਕ ਆਨਲਾਈਨ ਮੈਗਜ਼ੀਨ ਹੈਗਾ ਜਨਪਥ ਉਹਦੇ ਲਈ ਰਿਪੋਰਟਿੰਗ ਕਰਦਾ। ਔਰ ਦੋਵਾਂ ਨੂੰ ਜਦੋਂ ਹਿਰਾਸਤ ਵਿੱਚ ਲਿਆ ਤੇ ਪਹਿਲਾਂ ਦਿੱਲੀ ਪੁਲਿਸ ਨੇ ਕੋਈ ਜਾਣਕਾਰੀ ਦੇਣ ਤੋਂ ਪੂਰੀ ਤਰ੍ਹਾਂ ਨਾ ਕਰ ਦਿੱਤੀ ਸੀ, ਔਰ ਬਾਅਦ ਦੇ ਵਿੱਚ ਜਦੋਂ ਸਾਰੇ ਪੱਤਰਕਾਰ ਨੇ ਪ੍ਰੈਸ਼ਰ ਪਾਇਆ ਤਾਂ ਫਿਰ ਪਤਾ ਲੱਗਿਆ ਕਿ ਮੁਕਦਮਾ ਉਹਦੇ ਖਿਲਾਫ ਦਰਜ ਕੀਤਾ ਗਿਆ ਕਿ ਤੁਸੀਂ ਜਨਤਾ ਨੂੰ ਗੁਮਰਾਹ ਕਰ ਰਹੇ ਹੋ। ਔਰ ਇਸੇ ਸੰਬੰਧੀ ਹਾਂਜੀ ਇਸੇ ਸੰਬੰਧੀ ਇੱਕ ਸੀਨੀਅਰ ਪੱਤਰਕਾਰ ਰਾਜਦੀਪ ਸਿਰਦਸਾਈ ਤੇ ਇੱਕ ਹੋਰ ਪੱਤਰਕਾਰ ਹੈਗਾ ਉਹਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਹੈ। ਔਰ ਜਿਹੜੇ ਮੈਂਬਰ ਪਾਰਲੀਮੈਂਟ ਹੈ ਸ਼ਸ਼ੀ ਥਰੂਰ ਉਹਨਾਂ ਦੇ ਖਿਲਾਫ ਵੀ ਇੱਕ ਮਾਮਲਾ ਦਰਜ ਕੀਤਾ ਹੈ ਕਿ ਇਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਕਿਸਾਨਾਂ ਦੀ ਟਰੈਕਟਰ ਰੈਲੀ ਹੋ ਰਹੀ ਸੀ ਤਾਂ ਉਦੋਂ ਇੱਕ ਐਸੀਆਂ ਪੋਸਟਾਂ ਪਾਈਆਂ ਜਿਹੜੀਆਂ ਸਰਕਾਰ ਕਹਿੰਦੀ ਹੈ ਕਿ ਤੁਸੀਂ ਗੁਮਰਾਹ ਕੁੰਨ ਟਵੀਟ ਕੀਤੇ ਨੇ ਉਹਨਾਂ ਦੇ ਖਿਲਾਫ ਮੁਕਦਮਾ ਦਰਜ।
ਸੋ ਗੱਲ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਆ ਗਈ ਹੈ, ਦਬਦਬਾ ਦੇ ਵੀ ਆ ਗਈ ਹੈ, ਮੈਂਬਰਾਂ ਨੂੰ ਵੀ ਰੋਕਿਆ ਜਾ ਰਿਹਾ, ਮੈਂਬਰਾਂ ਨੂੰ ਧਮਕਾਇਆ ਜਾ ਰਿਹਾ। ਬਿੱਟਾ ਸਾਹਿਬ ਗੱਲ ਆਪਾਂ ਥੋੜ੍ਹੀ ਡੀਪ ਇੱਥੇ ਸ਼ੁਰੂ 'ਚ ਹੀ ਕਰ ਲਈਏ ਕਿ ਸਰਕਾਰ ਜਿਹੜੀ ਅੰਦਰੂਨੀ ਪਾਰਟੀ ਪ੍ਰੈਸ਼ਰ ਵੀ ਝੱਲ ਰਹੀ ਹੈ ਲੱਗਦਾ ਮੈਨੂੰ ਇਸ ਤੋਂ ਕਿ ਉਹ ਹੁਣ ਜਦੋਂ ਦੂਸਰੇ MLA MPਾਂ ਨੂੰ ਇੱਦਾਂ ਚਾਰਜ ਕਰਨਾ ਸ਼ੁਰੂ ਕਰ ਦੇਵੇ ਤਾਂ ਆਪਣੇ ਪਾਰਟੀ ਦੇ ਵਿੱਚ ਵੀ ਕਾਫ਼ੀ ਫਿਰ ਉਦੋਂ ਕਲੇਸ਼ ਪਿਆ ਹੁੰਦਾ ਆ। ਤੁਸੀਂ ਇਸ ਨੂੰ ਕਿੱਦਾਂ ਰਿਪੋਰਟ ਕਰਦੇ ਹੋ ਕਿ BJP ਦਾ ਅੰਦਰੂਨੀ ਜਿਹੜੀ ਸਿਚੁਏਸ਼ਨ ਹੈ ਉਹਨਾਂ ਦੀ ਹਾਲਾਤ ਨੇ ਉਹ ਕੀ ਨੇ?
ਬਿਲਕੁਲ ਜੀ, ਅੰਦਰੂਨੀ ਤੌਰ ਦੇ ਉੱਤੇ ਤਾਂ ਸਰਕਾਰ ਆਪਣਾ ਪ੍ਰੈਸ਼ਰ ਚੱਲ ਰਹੀ ਹੈ, ਡਰੀ ਹੋਈ ਹੈ
ਜੀ।
ਤੁਸੀਂ ਦੇਖੋ ਵੀ ਸਰਵ ਪਾਰਟੀ ਮੀਟਿੰਗ ਹੈ ਜਿਹੜੀ ਅੱਗੇ ਹਮੇਸ਼ਾ ਉਹ ਪਹਿਲਾਂ ਬੁਲਾਈ ਜਾਂਦੀ ਹੈ ਤੇ ਬਜਟ ਸੈਸ਼ਨ ਬਾਅਦ ਚ ਸ਼ੁਰੂ ਹੁੰਦਾ ਹੈ। ਇਸ ਵਾਰ ਰਾਸ਼ਟਰਪਤੀ ਦਾ ਭਾਸ਼ਣ ਪਹਿਲਾਂ ਹੋ ਗਿਆ, ਸਰਵ ਪਾਰਟੀ ਮੀਟਿੰਗ ਕੱਲ ਬੁਲਾਈ ਗਈ ਹੈ, ਜਿਹਦੇ ਚ ਵਰਚੁਅਲ ਭਾਵੇਂ ਬੁਲਾਈ ਗਈ ਹੈ, ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਟਾਈਮ ਦਿੱਤਾ ਗਿਆ। ਸਰਕਾਰ ਪੂਰੀ ਤਰ੍ਹਾਂ ਡਰੀ ਹੋਈ ਹੈ। ਜਦੋਂ ਰਾਜਨਾਥ ਸਿੰਘ ਇਹ ਬਿਆਨ ਦਿੰਦੇ ਨੇ ਕਿ ਸਾਨੂੰ ਅਸੀਂ ਉਹ ਪਿਛਲੀਆਂ ਜਿਹੜੀਆਂ ਵੀਡੀਓ ਦੇਖੋ ਮਹਿੰਦਰ ਸਿੰਘ ਟਕੈਦ ਦੀਆਂ, ਨਰੇਸ਼ ਟਕੈਦ ਦੀਆਂ, ਰਕੇਸ਼ ਟਕੈਦ ਦੀਆਂ, ਤਾਂ ਉਸ ਸਮੇਂ ਉਹ ਕਿਸਾਨਾਂ ਦਾ ਪੱਖ ਪੂਰਦੇ ਨੇ, ਲੇਕਿਨ ਅੱਜ ਦੀ ਘੜੀ ਜਦੋਂ ਸਾਰੇ BJP ਦਾ ਜਿਹੜਾ RSS ਵਿੰਗ ਹੈਗਾ ਜਿਹਦੇ ਚ ਭਾਰਤ ਕਿਸਾਨ ਸੰਘ ਹੈਗਾ, ਸਵਦੇਸ਼ੀ ਜਾਗਰਣ ਮੰਚ ਹੈਗਾ, ਜਦੋਂ ਸ਼ਰਿਆਂ ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਨੇ ਉਹ ਕੰਨਾਂ ਦੇ ਕੱਚੇ ਨੇ, ਅਧਿਕਾਰੀ ਉਹਨਾਂ ਨੂੰ ਗਲਤ ਗੁਮਰਾਹ ਕਰ ਰਹੇ ਨੇ, ਤਾਂ ਉਸ ਸਮੇਂ ਜਦ ਰਾਜਨਾਥ ਸਿੰਘ ਇਹ ਕਹਿ ਰਿਹਾ ਕਿ ਸਰਦਾਰਾਂ ਦੇ ਖਿਲਾਫ਼ ਸਿੱਖਾਂ ਦੇ ਖਿਲਾਫ਼ ਤੁਸੀਂ ਕੋਈ ਵੀ ਗੱਲ ਕਰੋਗੇ ਤਾਂ ਮੈਨੂੰ ਬਰਦਾਸ਼ਤ ਨਹੀਂ, ਤਾਂ ਉਸ ਸਮੇਂ ਹਰਿਆਣਾ ਦੀਆਂ ਆਪ ਪੰਚਾਇਤਾਂ ਜਦੋਂ ਕਿਸਾਨੀ ਅੰਦੋਲਨ ਦੀ ਪਿੱਠ ਤੇ ਆ ਜਾਂਦੀਆਂ, ਜਦੋਂ ਸਾਰੇ ਗਾਜ਼ੀਪੁਰ ਬਾਰਡਰ ਤੇ ਪਹੁੰਚਣ ਦੀ ਜਿਹੜੀ ਕਾਲ ਦੇ ਦਿੰਦੇ ਆ ਤੇ ਅੱਧੀ ਰਾਤ ਨੂੰ UP ਦੇ ਹਰਿਆਣੇ ਦੇ ਬੰਦੇ ਜਿਹੜੇ ਆ ਉੱਥੇ ਆਪੋ ਆਪਣੀਆਂ ਗੱਡੀਆਂ ਟਰੈਕਟਰ ਨੰਗੇ ਪੈਰੀ ਰਾਤ ਨੂੰ ਬਿਸਤਰੇ ਚੱਕ ਕੇ ਉੱਥੇ ਪਹੁੰਚ ਜਾਂਦੇ ਆ, ਤੇ ਉਦੋਂ ਇੱਕ ਨਵੀਂ ਜਿਹੜੀ ਸਰਕਾਰ ਦੇ ਵਿੱਚ ਇੱਕ ਧਿਰ ਜਿਹੜੀ ਖੜੀ ਹੋਣ ਦੀ ਉਮੀਦ ਹੈ। ਉਹਦੇ ਚ ਇਹ ਹੈ ਕਿ ਰਾਜਨਾਥ ਸਿੰਘ ਦਾ ਤੁਹਾਡਾ ਵੱਖਰਾ ਬਣਦਾ ਜਾ ਰਿਹਾ, ਭਾਵੇਂ ਉਹਨਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਪ੍ਰਧਾਨ ਮੰਤਰੀ ਹੀ ਹੱਲ ਕਰਨਗੇ, ਤਾਂ ਦੂਜੇ ਪਾਸੇ ਜਿਹੜੇ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ, ਉਹਨਾਂ ਦਾ ਜਿਹੜਾ ਗਰੁੱਪ ਹੈ ਉਹ ਵੱਖਰਾ ਨਜ਼ਰ ਆ ਰਿਹਾ।
ਹਾਂ, ਇਹ ਤਾਂ ਅਸੀਂ 3-4 ਹਫ਼ਤੇ ਪਹਿਲਾਂ ਵੀ ਖੁਲਾਸਾ ਕੀਤਾ ਸੀ, ਤੁਹਾਨੂੰ ਯਾਦ ਹੋਏਗਾ ਕਿ ਅੰਦਰੂਨੀ ਇੱਕ ਪੁਰਾਣਾ ਧੜਾ ਹੈ, ਇੱਕ ਨਵਾਂ ਧੜਾ ਆ, ਤੇ ਇਹਨਾਂ ਦੇ ਵਿੱਚ ਵੀ ਦਰਾੜ ਹੈਗੀ ਹੈ, ਔਰ ਇਹ ਹੋਰ ਉੱਭਰਨ ਦੀ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਆ। ਮੈਨੂੰ ਲੱਗਦਾ ਕਿ ਜਿਸ ਹਿਸਾਬ ਨਾਲ ਪ੍ਰੈਸ਼ਰ ਬਣ ਰਿਹਾ ਇਹ ਧੜੇ ਜਿਹੜੀ ਧੜੇਬੰਦੀ ਬੀਜੇਪੀ ਦੀ ਇਹ ਖੁੱਲ੍ਹ ਕੇ ਬਾਹਰ ਆਏਗੀ। ਸੋ ਬਿੱਟਾ ਸਾਹਿਬ ਗੱਲ ਚੱਲੀ ਸੀ ਇੰਟਰਨੈੱਟ ਦੀ, ਗੁਰਿੰਦਰ ਸਿੰਘ ਹੋਣੀ ਵਰਜੀਨੀਆ ਤੋਂ ਕਿਹਾ ਸੀ ਕਿ ਇੰਟਰਨੈੱਟ ਵੀ ਬੰਦ ਕਰ ਦਿੱਤਾ ਗਿਆ, ਭਾਰੀ ਫੋਰਸ ਤੈਨਾਤ ਕੀਤੀ ਗਈ ਹੈ, ਲੱਗਦਾ ਕਿਸਾਨ ਮੋਰਚੇ ਦੀ ਸਪਲਾਈ ਬੰਦ ਕਰ ਰਹੇ ਨੇ, ਤੁਸੀਂ ਕੀ ਕਹਿ ਰਹੇ ਹੋ ਇਸ ਦੇ ਬਾਰੇ?
ਬਿਲਕੁਲ ਜੀ, ਇੰਟਰਨੈੱਟ ਬੰਦ ਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਿਹੜਾ ਇੱਕ ਤਾਂ ਗੋਦੀ ਮੀਡੀਆ ਇੱਕ ਐਸੀ ਪਿਕਚਰ ਦਿਖਾ ਸਕੇ ਜਿਹੜੀ ਪਿਕਚਰ ਪਹਿਲਾਂ ਡਿਜੀਟਲ ਮੀਡੀਆ ਨੇ ਦਿਖਾ ਦਿੱਤੀ, ਉਸ ਦੀ ਅਸੀਂ ਕਹਿ ਸਕਦੇ ਹਾਂ ਕਿ ਸੰਯੁਕਤ ਕਿਸਾਨ ਮੋਰਚੇ ਦੀ ਇਸ ਸਾਰੀ ਟਿੱਕੀ ਦੀ ਗੱਲ ਕਰ ਲਓ, ਗਾਜੀਪੁਰ ਦੀ ਗੱਲ ਕਰ ਲਓ, ਸਿੰਘੂ ਦੀ ਗੱਲ ਕਰ ਲਓ, ਉਹਨਾਂ ਦੀ ਜਿਹੜੀ ਅਸਲੀ ਜਿਹੜੀ ਪਿਕਚਰ ਸੀਗੀ ਉਹ ਲੋਕਾਂ ਤੱਕ ਪਹੁੰਚ ਚੁੱਕੀ ਹੈ
ਜੀ।
ਔਰ ਇੰਟਰਨੈੱਟ ਬੰਦ ਕਰਕੇ ਇਹਨਾਂ ਨੇ ਆਪਣਾ ਪਲੇਟਫਾਰਮ ਦੇ ਉੱਤੋਂ ਇਸ ਤਰ੍ਹਾਂ ਦਾ ਪ੍ਰਚਾਰ ਪ੍ਰਸਾਰ ਕਰਨ ਦੀ ਜਿਹੜੀ ਵਿਉਂਤ ਘੜੀ ਹੈ ਉਹ ਕਾਮਯਾਬ ਨਹੀਂ ਹੋਣ ਦਿੱਤੀ ਜਾਊਗੀ, ਔਰ ਨਾ ਹੀ ਉਹ ਕਾਮਯਾਬ ਹੋ ਰਹੀ ਹੈ। ਕਿਉਂਕਿ ਤੁਸੀਂ ਦੇਖੋ ਵੀ ਜਦੋਂ ਰਕੇਸ਼ ਟਕੈਤ ਦੇ ਅੱਥਰੂ ਆਉਂਦੇ ਆ ਤੇ ਰਕੇਸ਼ ਟਕੈਤ ਦੀ ਉਹ ਅੱਥਰੂ ਵਾਲੀ ਜਿਹੜੀ ਵੀਡੀਓ ਹੈਗੀ ਹੈ ਉਹ ਗੋਦੀ ਮੀਡੀਆ ਇਸ ਕਰਕੇ ਚਲਾਉਂਦਾ ਹੈ ਕਿ ਮਨੋਬਲ ਤੋੜ ਦਿੱਤਾ ਜਾਵੇ, ਲੋਕ ਡਰਾ ਦਿੱਤੇ ਜਾਣ, ਦੇਖੋ ਜੀ ਲੀਡਰ ਤਾਂ ਰੋਣ ਲੱਗ
ਗਏ।
ਔਰ ਉਹ ਵੀਡੀਓ ਜਿਹੜੀ ਚਲਾਈ ਹੈ ਗੋਦੀ ਮੀਡੀਆ ਨੇ ਉਹ ਚਲਾਈ ਤਾਂ ਉਹਨਾਂ ਨੇ ਇਹ ਸੀਗਾ ਕਿ ਡਿਮੋਰਲਾਈਜ ਕਰਨ ਦੇ ਲਈ, ਉਹਨਾਂ ਦਾ ਮਨੋਬਲ ਤੋੜਨ ਦੇ ਲਈ, ਪਰ ਉਸ ਵੀਡੀਓ ਨੇ ਐਸਾ ਕੰਮ ਕਰ ਦਿੱਤਾ ਜਿਹੜਾ ਮੇਰੇ ਖਿਆਲ ਹੈ ਕਿ ਪਿਛਲੇ 60 ਦਿਨਾਂ ਤੋਂ ਨਹੀਂ ਹੋਇਆ ਸੀਗਾ, ਜਿਹੜਾ ਕਿਸਾਨੀ ਸੰਘਰਸ਼ ਨੂੰ ਇਸ ਅੰਦੋਲਨ ਨੂੰ ਜਿਹੜਾ ਬੂਸਟ ਮਿਲਣਾ ਸੀਗਾ, ਜਿਹੜਾ ਇਹਨੂੰ ਬੂਰ ਪੈਣਾ ਸੀਗਾ, ਉਹ ਉਸ 60 ਸੈਕਿੰਡ ਦੀ ਵੀਡੀਓ ਨੇ ਕਰ ਦਿੱਤਾ। ਮੈਂ ਥੋੜੇ ਦਿਨ ਪਹਿਲਾਂ ਜੰਤਰ ਮੰਤਰ ਤੇ ਬੈਠਾ ਸੀ, ਜੰਤਰ ਮੰਤਰ ਉਹ ਜਗ੍ਹਾ ਹੈ ਜਿੱਥੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ, ਗੁਰਜੀਤ ਸਿੰਘ ਔਜਲਾ, ਜਸਵੀਰ ਸਿੰਘ ਡਿੰਪਾ, ਕੁਲਵੀਰ ਸਿੰਘ ਜੀਰਾ ਬੈਠੇ ਸੀ
ਜੀ।
ਤੇ ਮੈਨੂੰ ਉਹ ਕਹਿੰਦੇ ਜੀ ਸਾਨੂੰ ਇੱਥੇ 40 ਦਿਨ ਹੋ ਗਏ ਬੈਠਿਆਂ ਨੂੰ, ਤੇ ਅਸੀਂ ਉਹ ਕੰਮ ਨਹੀਂ ਕਰ ਸਕੇ ਜਿਹੜਾ ਭਗਵੰਤ ਮਾਨ 40 ਸੈਕਿੰਡ ਚ ਕਰ ਗਿਆ। ਮੈਂ ਬੜਾ ਹੈਰਾਨ ਹੋਇਆ, ਮੈਂ ਕਿਹਾ ਵੀ ਉਹ ਕਿਹੜੀ ਗੱਲ ਹੋ ਗਈ, ਮੈਂ ਉਹੀ ਮੈਂ ਤੁਹਾਨੂੰ ਉਹੀ ਦੱਸਣ ਲੱਗਿਆ ਵੀ ਉਹ ਕਿਹੜਾ, ਮੈਨੂੰ ਵੀ ਹੈਰਾਨੀ ਵੀ ਉਹ ਕਿਹੜਾ। ਉਹ ਕਹਿੰਦੇ ਜੀ ਜਦੋਂ ਪ੍ਰਧਾਨ ਮੰਤਰੀ ਨੇ ਰਵਿੰਦਰ ਨਾਥ ਟੈਗੋਰ ਦੀ ਜਯੰਤੀ ਮਨਾਈ ਪਾਰਲੀਮੈਂਟ ਦੇ ਆਪਣੇ ਵਿੱਚ ਸੈਂਟਰਲ ਹਾਲ ਦੇ ਵਿੱਚ, ਤਾਂ ਉਹਦੇ ਦੋ ਮੈਂਬਰ ਪਾਰਲੀਮੈਂਟ ਸੰਜੇ ਸਿੰਘ ਤੇ ਭਗਵੰਤ ਮਾਨ ਨੇ ਉਹਨਾਂ ਨੂੰ ਤਖ਼ਤੀਆਂ ਦਿਖਾਈਆਂ ਕਿ ਖੇਤੀ ਬਿੱਲ ਰੱਦ ਕਰੋ, ਦੋ ਨਾਰੇ ਮਾਰੇ ਅੰਦਰ ਖੜ ਕੇ, ਤੇ ਪ੍ਰਧਾਨ ਮੰਤਰੀ ਸਿੱਧਾ ਤੁਰਿਆ ਤੁਰਿਆ ਆਉਂਦਾ ਤੇ ਪਿੱਛੇ ਮੁੜ ਗਿਆ ਉਵੇਂ ਹੀ ਮੂੰਹ ਕਰਕੇ। ਉਹ ਵੀਡੀਓ ਵਾਇਰਲ ਹੁੰਦੀ ਹੈ 40 ਸੈਕਿੰਡ, ਤੁਸੀਂ ਦੇਖੀ ਹੋਣੀ ਹੈ, ਥੋੜਾ ਧਿਆਨ ਚ ਹੋਣਾ।
ਹਾਂਜੀ ਹਾਂਜੀ ਹੁਣ ਯਾਦ ਆ,
ਉਹ ਯਾਦ ਆ ਗਈ। ਤੇ ਉਹ ਕਹਿੰਦੇ ਅਸੀਂ ਭਗਵੰਤ, ਹੁਣ ਜਦੋਂ ਦਿੱਲੀ ਆ ਕੇ ਸਾਰੀਆਂ ਲਾਈਨਾਂ ਇਕੱਠੀਆਂ ਹੋ ਜਾਂਦੀਆਂ
ਜੀ,
ਜੇ ਬਠਿੰਡੇ ਤੋਂ ਰੇਲ ਆਉਂਦੀ ਹੈ ਤਾਂ ਅੰਮ੍ਰਿਤਸਰ ਤੋਂ ਆਉਂਦੀ ਹੈ ਤੇ ਜਲੰਧਰ ਤੋਂ ਆਉਂਦੀ ਹੈ, ਤਾਂ ਸਾਨੂੰ ਵੱਖਰੀ ਵੱਖਰੀ ਦਿੰਦੀ ਹੈ, ਪਰ ਦਿੱਲੀ ਆ ਕੇ ਉਹ ਮਰਜ ਹੋ ਜਾਂਦੀ ਹੈ
ਜੀ,
ਕਿਉਂਕਿ ਇੱਕੋ ਹੀ ਪਲੇਟਫਾਰਮ ਹੁੰਦਾ। ਦਿੱਲੀ ਆ ਕੇ ਸਾਰੇ ਮੈਂਬਰ ਪਾਰਲੀਮੈਂਟ ਇਕੱਠੇ ਹੀ ਹੋ ਜਾਂਦੇ, ਭਾਵੇਂ ਪਾਰਟੀ ਉਹਨਾਂ ਦੀ ਅੱਡੋ ਅੱਡੀ ਹੋਵੇ
ਜੀ ਜੀ,
ਤੇ ਉਹ ਹਾਸਾ ਠੱਠਾ ਚੱਲਦਾ ਹੀ ਰਹਿੰਦਾ ਆਪਸ ਚ, ਤੇ ਇੱਥੇ ਆ ਕੇ ਪਤਾ ਲੱਗਦਾ। ਤੇ ਮੈਂ ਪੁੱਛਿਆ ਵੀ ਹਾਂਜੀ ਗੱਲ ਤਾਂ ਤੁਹਾਡੀ ਠੀਕ ਹੈ, ਤੇ ਕਹਿੰਦੇ ਉਸ ਦਿਨ ਕੀ ਹੋਇਆ, ਕਹਿੰਦੇ ਭਗਵੰਤ ਮਾਨ ਸਾਨੂੰ ਟਿੱਚਰ ਕਰਦਾ ਹੈ ਵੀ ਤੁਹਾਨੂੰ ਤਾਂ 40 ਦਿਨ ਹੋ ਗਏ ਠੰਡ ਚ ਬੈਠਦਿਆਂ ਨੂੰ, ਨਾਲੇ ਤੁਹਾਨੂੰ ਤੁਹਾਡੀ ਬੇਇੱਜ਼ਤੀ ਕਰਦੇ ਆ ਰੋਜ਼ ਪੁਲਿਸ ਵਾਲੇ, ਨਾਲੇ ਤੁਹਾਨੂੰ ਬੈਠਣ ਨੀ ਦਿੰਦੇ, ਨਾਲੇ ਤੁਹਾਨੂੰ ਜਿਹੜੇ ਉੱਥੇ ਕਿਸਾਨ ਜਥੇਬੰਦੀਆਂ ਵਾਲੇ ਉਹ ਕਹਿੰਦੇ ਇਹ ਡਰਾਮਾ ਕਰਦੇ ਆ, ਨਾਲੇ ਤੁਹਾਡੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਇਹ ਲੱਗਦਾ ਇਲਜ਼ਾਮ ਵੀ ਇੱਕ ਦਿਨ ਜੰਤਰ ਮੰਤਰ ਤੇ ਆ ਕੇ ਫੋਟੋ ਖਿਚਾ ਕੇ ਚਲਾ ਗਿਆ, ਫੋਟੋ ਸੈਸ਼ਨ ਕਰਕੇ, ਤੇ ਆਹ ਗਰੀਬ ਆਹ ਜਿਹੜੇ ਗਰੀਬ ਇਹਨਾਂ ਨੂੰ ਫਸਾ ਗਿਆ, ਗਰੀਬ ਮਤਲਬ ਝੁੱਗੀਆਂ ਝੁੱਗੀਆਂ ਇਹਨੂੰ ਫਸਾ ਗਿਆ, ਜਿਹਨਾਂ ਨੂੰ ਛੱਤ ਵੀ ਰਾਤ ਨੂੰ ਲਾਉਂਦੇ ਨਾ ਜੀ, ਉਹ ਪੁਲਿਸ ਵਾਲਾ ਦਿੱਲੀ ਦਾ ਜਿਹੜੇ ਪੁਲਿਸ ਅਫਸਰ ਆ ਕੇ ਉਹਨਾਂ ਨੂੰ ਕਹਿੰਦੇ ਨਾ ਇਹਨੂੰ ਧਾਰਾ 144 ਲੱਗੀ ਆ, 3 ਤੋਂ ਵੱਧ ਬੰਦੇ ਨੀ ਠਹਿਰਦੇ ਨੇ, ਤੇ ਉਹ ਕਹਿੰਦੇ ਜਿਹੜਾ ਕੰਮ ਤੁਸੀਂ 40 ਦਿਨਾਂ ਚ ਕਰ ਸਕਿਆ ਮੈਂ 40 ਸੈਕਿੰਡ ਚ ਕਰ ਦਿੱਤਾ। ਤੇ ਮੈਂ ਕੱਲ ਇੱਥੇ ਇੱਕ ਮੈਂਬਰ ਪਾਰਲੀਮੈਂਟ ਸੀ ਡਾਕਟਰ ਉਦਿਤ ਰਾਜ, ਮੈਂ ਉਹਨਾਂ ਕੋਲੇ ਬੈਠਾ ਸੀ, ਉਹ ਕਹਿੰਦੇ ਜੀ ਦੇਖੋ ਜੀ ਇਹ ਜਿਹੜਾ ਨਰੇਸ਼ ਟਕੈਤ ਜਿਹੜੇ ਰਕੇਸ਼ ਟਕੈਤ ਜਿਹਨਾਂ ਦੇ ਅੱਖਾਂ ਚ ਹੰਝੂ ਆ ਗਏ ਤੇ ਗੋਦੀ ਮੀਡੀਆ ਨੇ ਉਹ ਵੀਡੀਓ ਗਲਤੀ ਨਾਲ ਚਲਾ ਦਿੱਤੀ ਵੀ ਮਨੋਬਲ ਤੋੜੋ, ਪਰ ਉਸ ਵੀਡੀਓ ਨੇ ਅੱਧੀ ਰਾਤ ਨੂੰ ਲੋਕਾਂ ਨੂੰ ਸੌਣ ਨੀ ਦਿੱਤਾ। ਮੈਂ ਪਰਸੋਂ ਜਾ ਕੇ ਆਇਆ ਗਾਜੀਪੁਰ ਬਾਰਡਰ ਤੇ, ਤੇ ਗਾਜੀਪੁਰ ਬਾਰਡਰ ਤੇ ਅਮਨਦੀਪ ਭਾਜੀ ਲੋਕ ਕੋਈ ਜਲ ਲੈ ਕੇ ਆ ਰਿਹਾ, ਕੋਈ ਆਪਣੇ ਧਾਰਮਿਕ ਸਥਾਨ ਦੇ ਉੱਤੇ ਕੋਈ ਪੁਸਤਕਾਂ ਲੈ ਕੇ ਆ ਰਿਹਾ, ਕੋਈ ਬੰਦਾ ਲੱਕੜਾ ਲੈ ਕੇ ਆ ਰਿਹਾ, ਕੋਈ ਬੰਦਾ ਬਾਜਰੇ ਦੀ ਰੋਟੀ ਲੈ ਕੇ ਆ ਰਿਹਾ, ਕੋਈ ਬੰਦਾ ਕਹਿੰਦਾ ਕਿ ਮੇਰੀ ਮਾਂ ਨੇ ਰੋਟੀ ਪਕਾ ਕੇ ਦਿੱਤੀ ਹੈ ਵੀ ਆ ਜਾ ਕੇ ਰਕੇਸ਼ ਟਗੈਤ ਨੂੰ ਖਵਾਓ ਤਾਂ ਭੁੱਖ ਜਿਹੜਾ ਮਰਨ ਵਾਰ ਜਿਹੜਾ ਉਹਦਾ ਭੁੱਖ ਹੜਤਾਲ ਵਾਲਾ ਤੋੜੋ, ਕੋਈ ਮਤਲਬ ਉਹਦੇ ਉਹਦੇ ਜਿਹੜੇ ਮੰਚ ਦੇ ਉੱਤੇ ਇੰਨੀਆਂ ਚੀਜ਼ਾਂ ਰੱਖੀਆਂ ਹੋਈਆਂ, ਇੰਨੀਆਂ ਚੀਜ਼ਾਂ ਪਈਆਂ। ਔਰ ਹੈਰਾਨੀ ਦੀ ਗੱਲ ਹੈ ਜਿਹੜੀਆਂ ਲੇਡੀਜ਼ ਸੀ ਉੱਥੇ, ਮੈਨੂੰ ਇੱਕ ਪਲਵਲ ਤੋਂ ਸਾਹਿਬਾ ਦਿਓਲ ਕੁੜੀ ਆਈ, ਉਹ ਕਹਿੰਦੀ ਕਿ ਮੇਰੇ ਘਰ ਦੇ ਅੱਗੋਂ ਦੀ ਟਰਾਲੀਆਂ ਲੰਘ ਰਹੀਆਂ ਸੀ ਤੇ ਮੈਂ ਸੋਚਿਆ ਵੀ ਮੈਂ ਇਹਨਾਂ ਦੀ ਸੇਵਾ ਕਿਉਂ ਨਾ ਕਰਾਂ। ਉਹਨੇ ਘਰੋਂ ਰੋਟੀ ਬਣਾ ਕੇ ਸਾਰਾ ਕੁਛ ਕਰਕੇ ਤੇ ਉਹ ਟਰਾਲੀਆਂ ਦੇ ਪਿੱਛੇ ਭੱਜੀ ਵੀ ਅੱਜ ਤੁਸੀਂ ਵੀਰੇ ਰੋਟੀ ਖਾ ਕੇ ਜਾਓ। ਉਹ ਕਹਿੰਦੀ ਮੈਂ ਦਿੱਲੀ ਦੀ ਜੰਮੀ ਆ, ਕਰਨਾਲ ਮੈਂ ਵਿਆਹੀ ਆ ਤੇ ਮੈਂ ਰਹਿੰਦੀ ਇੱਥੇ ਫਰੀਦਾਬਾਦ ਰਹਿੰਦੀ ਆ। ਉਹਨੂੰ ਜਦੋਂ ਪਤਾ ਲੱਗਿਆ ਕਿ ਘਰ ਦੇ ਮੂੰਹ ਦੀ ਟਰਾਲੀਆਂ ਜਾ ਰਹੀਆਂ ਤੇ ਉਹ ਨੰਗੇ ਪੈਰੀ ਭੱਜੀ ਉੱਥੋਂ। ਸੋ ਇੰਨੀਆਂ ਲੇਡੀਜ਼ ਮੈਂ ਗਾਜੀਪੁਰ ਬਾਰਡਰ ਦੇ ਵਿੱਚ ਜਾ ਕੇ ਦੇਖਿਆ, ਜਿਹੜੀਆਂ ਅਲਕਾ ਲਾਂਬਾ ਮੈਨੂੰ ਮਿਲੀ ਜਿਹੜੀ ਆਮ ਆਦਮੀ ਪਾਰਟੀ ਦੀ ਪਹਿਲਾਂ ਵਿਧਾਇਕ ਰਹੀ ਹੈ, ਬਾਅਦ ਚੋਂ ਕਾਂਗਰਸ ਚ ਸ਼ਾਮਿਲ ਹੋ ਗਈ, ਉਹਦੇ ਸਿਰ ਤੇ ਟੋਪੀ ਨਰੇਸ਼ ਟਕੈਤ ਨੇ ਰੱਖੀ, ਰਕੇਸ਼ ਟਕੈਤ ਨੇ ਰੱਖੀ। ਔਰ ਰਕੇਸ਼ ਟਕੈਤ ਤੇ ਨਰੇਸ਼ ਟਕੈਤ ਦੋ ਭਰਾ ਨੇ ਜਿਹੜੇ ਇੱਕ ਦੂਜੇ ਦੇ ਮਤਲਬ ਸਾਹਾਂ ਚ ਸਾਹ ਭਰਦੇ ਨੇ। ਜੇ ਮਹਾਂਪੰਚਾਇਤ ਮੁਰਾਦਾਬਾਦ ਦੇ ਵਿੱਚ ਰੱਖੀ ਗਈ ਮੁਰਾਦ ਨਗਰ ਦੇ ਵਿੱਚ, ਤਾਂ ਉੱਥੋਂ ਇੱਕ ਐਸੀ ਲਹਿਰ ਉੱਠੀ। ਦਪਿੰਦਰ ਸਿੰਘ ਹੁੱਡਾ ਜਿਹੜੇ ਆਪਣੇ ਭੁਪਿੰਦਰ ਸਿੰਘ ਹੁੱਡਾ ਦੇ ਬੇਟੇ ਆ ਹਰਿਆਣਾ ਦੇ ਮੁੱਖ ਮੰਤਰੀ, ਜੋਗਿੰਦਰ ਯਾਦਵ, ਜੋਗਿੰਦਰ ਸਿੰਘ ਉਗਰਾਹਾਂ ਔਰ ਅਲਕਾ ਲਾਂਬਾ, ਉਹਦੇ ਤਰਾਜ ਇੰਨੇ ਨਾਮ ਸੀ ਜਿਹੜੇ ਗਿਣੇ ਨੀ ਜਾਂਦੇ ਸੀ ਤੇ ਤਿਲ ਸਿੱਟਣ ਨੂੰ ਥਾਂ ਨੀ ਸੀਗੀ। ਸੋ ਮੈਂ ਇਹ ਸਮਝਦਾ ਕਿ ਗਾਜੀਪੁਰ ਬਾਰਡਰ ਹੁਣ ਸਿੰਘੂ ਪਹਿਲਾਂ ਹੁੰਦਾ ਸੀਗਾ ਕਿ ਸਿੰਘੂ ਬਾਰਡਰ ਜਿਹੜਾ ਹੈਗਾ ਅਮੀਰਾਂ ਦਾ ਹੈ ਤੇ ਜਿਹੜਾ ਟਿੱਕਰੀ ਬਾਰਡਰ ਹੈ ਉਹ ਹੈਗਾ ਆਮ ਦਰਮਿਆਨੇ ਗਰੀਬਾਂ ਦਾ, ਤੇ ਜਿਹੜਾ ਗਾਜੀਪੁਰ ਬਾਰਡਰ ਹੈ ਉਹਦੀ ਗਿਣਤੀ ਨੀ ਹੁੰਦੀ ਸੀ, ਉੱਥੇ ਵਿਚਾਰੇ ਥੋੜੇ ਜਿਹੇ ਬੈਠੇ ਸੀ ਬੰਦੇ। ਅੱਜ ਦੀ ਘੜੀ ਸਭ ਤੋਂ ਜ਼ਿਆਦਾ ਜੇ ਅਸੀਂ ਗੱਲ ਕਰਦੇ ਹਾਂ ਤਾਂ ਗਾਜੀਪੁਰ ਬਾਰਡਰ ਦੇ ਉੱਤੇ ਜਿਹੜੀ ਸੰਗਤ ਦਾ ਹੜ ਆ ਰਿਹਾ, ਕੋਈ ਮੋਟਰਸਾਈਕਲਾਂ ਦੇ ਕੋਈ ਕਾਫਲੇ ਆ ਰਹੇ, ਕੋਈ ਟਰੈਕਟਰਾਂ ਦੇ ਕਾਫਲੇ ਆ ਰਹੇ, ਟੂਰ ਆਪਰੇਟਰ ਐਸੋਸੀਏਸ਼ਨ, ਡਰਾਈਵਰ ਐਸੋਸੀਏਸ਼ਨ, ਇੰਨੀਆਂ ਕੁ ਜਥੇਬੰਦੀਆਂ ਉੱਥੇ ਆ ਰਹੀਆਂ ਜਿਹਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਰਿਹਾ।
ਬਿੱਟਾ ਸਾਹਿਬ, ਤੁਸੀਂ ਦੱਸਿਆ ਕਿ ਭੈਣਾਂ ਬੀਬੀਆਂ ਆਪਣੇ ਖਾਣਾ ਭੇਜ ਰਹੀਆਂ ਨੇ, ਕੋਈ ਧਾਰਮਿਕ ਚਿੰਨ ਲੈ ਕੇ ਆ ਰਿਹਾ। ਸਿੰਘੂ ਬਾਰਡਰ ਦੇ ਪੰਜਾਬ ਦੇ ਲੀਡਰਾਂ ਨੂੰ ਤਾਂ ਬੜੀ ਸਮੱਸਿਆ ਆ ਜਕਾਰੇ ਦੀ, ਨਿਸ਼ਾਨ ਸਾਹਿਬ ਦੀ। ਟਕੈਤ ਸਾਹਿਬ ਨੂੰ ਤਾਂ ਨਹੀਂ ਕੋਈ ਇਹੋ ਜਿਹੀ ਫੋਬੀਆ ਜਾਂ ਪ੍ਰੋਬਲਮ, ਕੋਈ ਬਿਮਾਰੀ ਪਈ ਜਿਹੜੀ ਉਹ ਮਤਲਬ ਕੋਈ ਉਹਨਾਂ ਨੇ ਤਾਂ ਨਹੀਂ ਗੱਲ ਕੀਤੀ ਵੀ ਯੂਪੀ ਵਾਲੇ ਕੋਈ ਤਰਸ਼ੂਲ ਨਾ ਲੈ ਕੇ ਆਉਣ, ਕੋਈ ਓਮ ਦਾ ਸਾਈਨ ਨਾ ਲੈ ਕੇ ਆਉਣ, ਜੈ ਸ਼੍ਰੀ ਰਾਮ ਨਾ ਕਹਿਣ, ਉਹ ਤਾਂ ਨਹੀਂ ਕੋਈ ਇਹੋ ਜਿਹਾ ਮਤਲਬ ਉਹਨਾਂ ਨੂੰ ਫੋਬੀਆ ਜਿਹੜਾ ਸਾਡੇ ਲੀਡਰਾਂ ਨੂੰ ਹੋਇਆ ਹੋਇਆ?
ਸਾਡੇ ਲੀਡਰਾਂ ਨੂੰ ਫੋਬੀਆ ਉਤਰ ਗਿਆ? ਤੁਸੀਂ ਪੁੱਛੋ ਕਿਵੇਂ?
ਉਹੀ ਪੁੱਛਣਾ ਸੀ, ਪਰ ਪਹਿਲਾਂ ਹੀ ਨਹੀਂ, ਪਹਿਲਾਂ ਤੁਸੀਂ ਟਕੈਤ ਸਾਹਿਬ ਦੀ ਗੱਲ ਕਰੋ, ਉਹਨਾਂ ਨੂੰ ਤਾਂ ਨਹੀਂ ਇਹ ਬਿਮਾਰੀ ਕਿਤੇ?
ਨਹੀਂ, ਉਹ ਤਾਂ ਕੱਲ ਤੁਸੀਂ ਦੇਖੋ ਵੀ ਕੱਲ ਉਹਨਾਂ ਨੇ ਦਸਤਾਰ ਬੰਨੀ ਹੈ ਤੇ ਕੋਈ ਬੰਦਾ ਦਸਤਾਰ ਲੈ ਕੇ ਆਇਆ ਤੇ ਪਰਸੋਂ ਉਹਨਾਂ ਨੇ ਕਿਹਾ ਵੀ ਸਰਦਾਰ ਜਿਹੜੇ ਨਾ ਸਰਦਾਰਾਂ ਨੇ ਸਾਨੂੰ ਬਚਾ ਲਿਆ। ਸਾਨੂੰ ਇੱਕ ਤਾਂ ਸਰਦਾਰਾਂ ਨੂੰ ਕੁਛ ਨੀ ਕਹਿਣਾ ਤੁਸੀਂ, ਇੱਕ ਤੁਸੀਂ ਮੀਡੀਆ ਨੂੰ ਕੁਛ ਨੀ ਕਹਿਣਾ, ਭਾਵੇਂ ਮੀਡੀਆ ਗੋਦੀ ਮੀਡੀਆ ਆਈ ਜਾਵੇ ਭਾਵੇਂ ਦੂਜਾ ਆਈ ਜਾਵੇ, ਉਹ ਕਹਿੰਦੇ ਅਸੀਂ ਸਾਰਿਆਂ ਦਾ ਵੈਲਕਮ ਕਰਦੇ ਹਾਂ।
ਵਾਗਡੋਰ
ਹੈਗੀ ਹੈ ਇਸ ਮੰਚ ਦੀ, ਉਹ ਅਸੀਂ ਹਰਿਆਣੇ ਤੇ ਯੂਪੀ ਵਾਲਿਆਂ ਨੂੰ ਸੌਂਪ ਰਹੇ ਹਾਂ। ਤੇ ਕੱਲ ਤੁਸੀਂ ਤੁਹਾਨੂੰ ਯਾਦ ਹੀ ਹੋਣਾ ਬਲਬੀਰ ਸਿੰਘ ਰਾਜੇਵਾਲ ਸਾਹਿਬ
ਮੈਂ ਪ੍ਰੋਗਰਾਮ ਚ
ਜਾ ਕੇ ਪ੍ਰੈਸ ਕਾਨਫਰੰਸ ਕਰਦੇ ਹਾਂ।
ਅੱਛਾ ਅੱਛਾ, ਉਹਦੇ ਬਾਰੇ ਗੱਲ ਕਰਦੇ, ਪਰ ਅਸੀਂ ਕੱਲ ਪ੍ਰੋਗਰਾਮ ਚ ਕਹਿ ਦਿੱਤਾ ਸੀਗਾ ਵੀ ਇਹ ਲੀਡਰਸ਼ਿਪ ਮਤਲਬ ਬੋਡੀਆਂ ਵੱਡੀਆਂ ਨੇ ਤੇ ਇੰਜਣ ਛੋਟੇ ਨੇ, ਕੱਚਾ ਧੂਆ ਮਾਰ ਰਹੇ ਨੇ, ਜਿਹੜਾ ਐਕਚੁਲੀ ਇੱਕ ਲੀਡਰ ਚਾਹੀਦਾ। ਬਿੱਟਾ ਸਾਹਿਬ ਕੱਲ ਵੀ ਪ੍ਰੋਗਰਾਮ ਦਾ ਸਾਰ ਇਹੀ ਕੱਢਿਆ ਸੀ ਵੀ 31 ਚੁੱਲ੍ਹੇ ਨਹੀਂ ਚਾਹੀਦੇ, ਇੱਕ ਚੁੱਲ੍ਹਾ ਚਾਹੀਦਾ, ਇੱਕ ਬੰਦੇ ਇੱਕ ਲੀਡਰ, ਉਹ ਜਾ ਕੇ ਮੋਦੀ ਸਾਹਿਬ ਨਾਲ ਗੱਲ ਕਰੇ, ਉੱਧਰੋਂ ਵੀ ਮੋਦੀ ਸਾਹਿਬ ਨਾਲ ਗੱਲ ਕਰੇ, ਮਿਨਿਸਟਰਾਂ ਨਾਲ ਗੱਲ ਕਰਨ ਦਾ ਕੋਈ ਪੁਆਇੰਟ ਨਹੀਂ ਹੈਗਾ ਜਦ ਉਹਨਾਂ ਕੋਲ ਅਖਤਿਆਰ ਹੀ ਹੈ ਨਹੀਂ। ਇੱਧਰ ਜੇ ਸਾਡੇ ਬੰਦੇ ਆ ਇਹਨਾਂ 31 ਕੋਲ, ਅਸੀਂ ਜੀ ਸਲਾਹ ਕਰਾਂਗੇ, ਇਹਨਾਂ ਦੀ ਆਪਸ 'ਚ ਸਲਾਹ ਹੈ ਨਹੀਂ, ਪਾਟੋ ਤਾੜ ਹੋਈ ਪਈ ਆ, ਹੈ ਨਾ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਚਲੋ ਆਪਾਂ ਇੱਥੇ ਗੱਲ ਕਰਾਂਗੇ, ਪਰ ਤੁਸੀਂ ਰਾਜੇਵਾਲ ਸਾਹਿਬ ਦੀ ਚੰਡੀਗੜ੍ਹ ਵਾਲੀ ਕਾਨਫਰੰਸ 'ਤੇ ਥੋੜ੍ਹਾ ਖੁਲਾਸਾ ਕਰੋ।
ਬਿਲਕੁਲ ਜੀ, ਚੰਡੀਗੜ੍ਹ ਜਾ ਕੇ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਨੀ ਪਈ, ਉਹਦਾ ਕਾਰਨ ਤਾਂ ਭਾਵੇਂ ਉਹਨਾਂ ਨੇ ਇਹ ਦੱਸਿਆ ਕਿ ਉੱਥੇ ਜੇ ਇੰਟਰਨੈਟ ਨਹੀਂ ਚੱਲਦਾ, ਇੰਟਰਨੈਟ ਕੱਟਦਾ ਤੇ ਸਾਡੀ ਗੱਲ ਨਹੀਂ ਪਹੁੰਚ ਰਹੀ। ਪਰ ਤੁਸੀਂ ਕੱਲ ਦੀ ਵੀਡੀਓ ਦੇਖ ਲਓ, ਪਰਸੋਂ ਦੀ ਵੀਡੀਓ ਦੇਖ ਲਓ, ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਉਹ ਲਾਈਵ ਸਟ੍ਰੀਮਿੰਗ ਕਰਦੇ ਨੇ ਉਹ ਲਗਾਤਾਰ ਚੱਲ ਰਹੀ, ਉਹਦੇ ਚ ਕਿਤੇ ਵਿਘਨ ਨਹੀਂ ਪੈ ਰਿਹਾ।
ਹਾਂਜੀ।
ਔਰ ਦੂਜੇ ਪਾਸੇ ਜਿਹਦੀ ਪਿੱਛੇ ਸਟੇਜ ਲਾਈ ਹੋਈ, ਪਿੱਛੇ ਉਹਨਾਂ ਨੇ LED ਲਾਈ ਹੋਈ ਸੀ ਵੱਡੀ, ਹੁਣ ਉਹਦੀ ਥਾਂ ਦੇ ਉੱਤੇ ਇੱਕ ਵੱਡਾ ਪੋਸਟਰ ਜਿਹੜਾ ਲਾ ਦਿੱਤਾ, ਜਿਹਦੇ ਚ ਰਾਮ ਦਾ ਨਾਮ ਵੀ ਲਿਖਿਆ ਤੇ ਰਾਮ ਦਾ ਜਿਹੜਾ ਸਲੋਗਨ ਵੀ ਥੀਮ ਵੀ ਲਿਖਿਆ, ਅੱਲਾਹ ਦਾ ਵੀ ਲਿਖਿਆ, ਜੀਸਸ ਦਾ ਵੀ ਲਿਖਿਆ, ਔਰ ਸਿੱਖ ਧਰਮ ਦਾ ਵੀ ਸਿੰਬਲ ਲਿਖਿਆ। ਉਹ ਸਿੰਬਲ ਵੀ ਬਣਾਏ ਆ ਤੇ ਨਾਮ ਹਿੰਦੀ, ਪੰਜਾਬੀ, ਉਰਦੂ ਤੇ ਜਿਹੜੀ ਜਿਹੜੀ ਭਾਸ਼ਾ ਹੋਰ ਹੈ ਉਹਦੇ ਚ ਵੀ ਲਿਖਿਆ ਹੋਇਆ। ਔਰ ਉਹਨਾਂ ਨੇ ਇਹ ਸਿੱਖ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਵੇਂ ਪਹਿਲਾਂ ਇਲਜ਼ਾਮ ਲੱਗਦੇ ਸੀਗੇ ਵੀ ਲੱਖੇ ਸਿਧਾਣੇ ਨੂੰ ਨੀ ਬੁਲਾਉਣਾ, ਤੇ ਦੀਪ ਸਿੱਧੂ ਨੂੰ ਤਾਂ ਪਹਿਲਾਂ ਹੀ ਇਹਨਾਂ ਨੇ ਬਾਈਕਾਟ ਕੀਤਾ ਹੋਇਆ ਸੀਗਾ ਕਿ ਅਸੀਂ ਉਹਨੂੰ ਬੁਲਾਉਣਾ ਸੀਗਾ, ਤਾਂ ਉਦੋਂ ਜਦੋਂ ਲੱਖੇ ਸਿਧਾਣੇ ਨੂੰ ਬੁਲਾਇਆ ਗਿਆ ਸੀ ਤਾਂ ਇੱਕ ਬੰਦੇ ਨੇ ਕਾਫੀ ਇਤਰਾਜ਼ ਜ਼ਾਹਰ ਕੀਤਾ ਸੀ, ਤੇ ਫਿਰ ਉੱਥੇ ਹੀ ਲੱਖੇ ਸਿਧਾਣੇ ਨੇ ਕਿਹਾ ਸੀਗਾ ਕਿ ਮੇਰੇ ਤੁਸੀਂ ਮੈਨੂੰ ਇਸ ਤਰ੍ਹਾਂ ਜਲੀਲ ਕਰਦੇ ਹੋ, ਮੈਂ ਹਫ਼ਤੇ ਚ ਇੱਕ ਦਿਨ ਟਾਈਮ ਤੁਹਾਡੇ ਤੋਂ ਰਹਿਣਾ, ਤਾਂ ਉਦੋਂ ਇਹ ਚਰਚਾ ਚੱਲਦੀ ਸੀ ਕਿ ਇਹ ਸਾਰੀ ਕਮਾਂਡ ਜਿਹੜੀ ਹੈਗੀ ਆ ਉਹ 31 ਜਥੇਬੰਦੀਆਂ ਕੋਲ ਹੈ, ਇੱਕ ਸਿਰਫ ਜਗਿੰਦਰ ਸਿੰਘ ਉਗਰਾਹਾਂ ਦੀ ਸਟੇਜ ਹੈਗੀ ਆ ਉਹ ਟਿੱਕਰੀ ਬਾਰਡਰ ਤੇ ਵੱਖਰੀ ਹੈਗੀ ਹੈ, ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਚਰਵਣ ਸਿੰਘ ਪੰਨੂ, ਸਤਨਾਮ ਸਿੰਘ ਪੰਨੂ ਜਿਹੜੇ ਨੇ ਪੰਧੇਰ, ਸਤਨਾਮ ਸਿੰਘ ਪੰਨੂ ਤੇ ਸਰਵਣ ਸਿੰਘ ਪੰਧੇਰ, ਉਹਨਾਂ ਦੀ ਸਟੇਜ ਤਾਂ ਸਿੰਘੂ ਬਾਰਡਰ ਦੇ ਪਿੱਛੇ ਲੱਗੀ ਹੋਈ ਸੀਗੀ, ਉਦੋਂ ਇਹ ਇਲਜ਼ਾਮ ਲੱਗਦਾ ਸੀਗਾ। ਤੇ ਹੁਣ ਇਹਨਾਂ ਨੇ ਜਿਹੜੀ ਰਣਨੀਤੀ ਬਦਲੀ ਹੈ, ਕਿਉਂਕਿ ਗੁਰਨਾਮ ਸਿੰਘ ਚੜੂਨੀ ਨੂੰ ਵੀ ਇਹਨਾਂ ਨੇ, ਤੁਸੀਂ ਦੇਖੋ ਵੀ ਕੰਸਟੀਚਿਊਟ ਕਲੱਬ ਦੇ ਵਿੱਚ ਜਦੋਂ ਉਹਨਾਂ ਨੇ ਇੱਕ ਕਿਸਾਨ ਸੰਸਦ ਬੁਲਾਉਣ ਵਾਲੀ ਮੀਟਿੰਗ ਦੇ ਵਿੱਚ ਸ਼ਮੂਲੀਅਤ ਕੀਤੀ ਤਾਂ ਦੂਜੇ ਦਿਨ ਉਹਨਾਂ ਨੂੰ ਕੱਢ ਕੇ ਬਾਹਰ ਮਾਰਿਆ। ਜਦਕਿ ਗੁਰਨਾਮ ਸਿੰਘ ਚੜੂਨੀ ਇੱਕ ਐਸੇ ਬੰਦੇ ਸੀਗੇ ਜਿਹਨਾਂ ਦੇ ਜ਼ੋਰ ਦੇ ਨਾਲ ਕਹਿ ਸਕਦੇ ਹਾਂ ਜਾਂ ਜਿਹਨਾਂ ਦੇ ਲੱਤਾਂ 'ਚ ਜਾਨ ਸੀਗੀ, ਜਿਹਨਾਂ ਨੇ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਦੇ ਵਿੱਚ ਸ਼ਮੂਲੀਅਤ ਕਰਾਉਣ ਦੇ ਵਿੱਚ ਤੇ ਦਿੱਲੀ ਦੇ ਵਿੱਚ ਪੈਰ ਲਵਾਉਣ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ।
ਉਹੀ ਹੈ ਵੀ ਜਿਹਨਾਂ ਨੇ ਭੂਮਿਕਾ ਨਿਭਾਈ ਹੈ ਸ਼ੰਭੂ ਬਾਰਡਰ ਤੇ ਇਕੱਠ ਕਰਦੇ ਰਹੇ ਉਹ ਸਾਰੇ ਖੁੱਡੇ ਲੈਣ ਲਾ ਕੇ ਇਹ ਸਾਰਾ ਜਿਹੜਾ ਐਪੀਸੋਡ ਹੈ ਦੀਪ ਸਿੱਧੂ, ਲੱਖਾ ਸਲਾਣਾ, ਜਨੂਨੀ ਸਾਹਿਬ ਜਾਂ ਟਕੈਤ ਸਾਹਿਬ ਦਾ ਆਉਣਾ, ਇਹਦੀ ਜ਼ਿੰਮੇਵਾਰੀ ਸਾਰੀ ਇਹਨਾਂ ਲੀਡਰਾਂ ਦੀ ਹੈ ਜਿਹੜੇ ਪਿਛਲੇ 2 ਮਹੀਨੇ ਤੋਂ ਉੱਥੇ ਲੀਡ ਕਰ ਰਹੇ ਨੇ। ਔਰ ਇਹਨਾਂ ਦੀ ਜਿਹੜੀ ਫੁੱਟ ਹੈ, ਜਿਹੜੇ ਪਥਰਾ ਵੀ ਹੋਇਆ, ਇਹਦਾ ਵੀ ਕੁਐਸਚਨ ਸਾਡੇ ਕੋਲ ਆਇਆ ਪਾਲਾ ਬੈਂਸ, ਉਹਨਾਂ ਨੇ ਕਿਹਾ ਵੀ ਜਿਹੜਾ ਕਿਸਾਨਾਂ ਦੇ ਪੱਥਰ ਮਾਰੇ ਗਏ ਉਹਦੀ ਵੀ ਗੱਲ ਕਰਿਓ। ਬਿੱਟਾ ਸਾਹਿਬ, ਇਹ ਡਾਇਰੈਕਟ ਰਿਜ਼ਲਟ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਚੜ੍ਹਾਉਣ ਦਾ ਨਹੀਂ ਹੈਗਾ, ਉਹ ਤੋਂ ਬਾਅਦ ਜਿਹੜੀ ਲੀਡਰਸ਼ਿਪ ਨੇ ਆਪਸ 'ਚ ਖਿਲਾਰਾ ਪਾਇਆ ਉਹਦੇ ਕਾਰਨ ਇਹ ਗੱਲਾਂ ਵਾਪਰੀਆਂ ਹੈ, ਤੁਹਾਡਾ ਕੀ ਕਹਿਣਾ ਇਹਦੇ ਬਾਰੇ?
ਬਿਲਕੁਲ ਜੀ, ਤੁਸੀਂ ਦੇਖੋ ਵੀ ਕੱਲ ਤੱਕ ਜਿਹੜੇ ਤੁਸੀਂ ਆਪਣੇ ਮੈਂ ਸਮਝਦਾ ਵੀ ਡਿਸਪੋਜ਼ਲ ਜਿਵੇਂ ਜੀ ਪਲੈਨਿੰਗ ਹੋਵੇ
ਜੀ,
ਵੀ ਕੋਈ ਮੇਰੇ ਵਰਗਾ ਕਹਿੰਦਾ ਵੀ ਮਾਇਆਪੁਰੀ ਦਿੱਲੀ ਦੇ ਵਿੱਚੋਂ ਇੰਜਨ ਮਿਲ ਜੂਗਾ, ਤੁਸੀਂ ਕਹਿ ਦਿਓ ਵੀ ਰੰਗ ਮਲੋਟ ਵਾਲੇ ਮਿਸਤਰੀ ਕਰ ਦੇਣਗੇ, ਮੈਂ ਕਹਿ ਦਿਆ ਵੀ ਟਾਇਰ ਜੀ ਮੈਨੂੰ ਕੋਈ ਬੰਦਾ ਹੋਰ ਦੇ ਦੇਊਗਾ, ਤਾਂ ਤੁਸੀਂ ਇੱਕ ਜੀਪ ਚੰਗੀ ਖੜੀ ਕਰ ਲਓ ਤੇ ਜਿਹੜੀ ਤੁਰੀ ਜਾਂਦੀ ਸੋਹਣੀ ਵੀ ਲੱਗੇ ਤੇ ਲੋਕ ਕਹਿਣ ਵੀ ਜੀਪ ਬੜੀ ਸੋਹਣੀ ਬਣਾਈ ਹੈ ਤੁਸੀਂ, ਪਰ ਤੁਸੀਂ ਜਦੋਂ ਜੀਪ ਤੋਰੀ 60 ਕਿਲੋਮੀਟਰ ਤੇ ਜਾਂ 100 ਕਿਲੋਮੀਟਰ ਤੇ, ਤੇ ਤੁਸੀਂ ਕਹੋ ਨਹੀਂ ਨਹੀਂ ਹੁਣ ਟਾਇਰ ਬਦਲੀਏ ਜੀ, ਹੁਣ ਤਾਂ ਹੁਣ ਇੰਜਨ ਦੂਜਾ ਰਖਾ ਲਈਏ, ਇਹਦਾ ਦੂਜਾ ਬਣਦੀ ਨੀ ਗੱਲ। ਇਹਦੇ ਜਦੋਂ ਤੁਹਾਨੂੰ ਕੁਛ ਮਿਲਣਾ ਚਾਹਿਆ ਤਾਂ ਉਦੋਂ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਖਿਲਾਰੇ ਪਾ ਲਏ, ਤੇ ਫਿਰ ਤੁਸੀਂ ਉਹੀ ਬੰਦੇ ਜਿਹਨਾਂ ਦੇ ਸਿਰ ਦੇ ਉੱਤੇ ਤੁਸੀਂ ਕਿਹਾ ਕਿ ਆਹ ਚੜੂਨੀ ਸਾਹਿਬ ਦੇ ਕਹਿਣ ਤੇ, ਹਾਂਜੀ ਅਸੀਂ ਤਾਂ ਆਉਂਦੇ ਸੀ ਚੜੂਨੀ ਸਾਹਿਬ ਦੇ ਕਹਿਣ ਤੇ ਅਸੀਂ ਆਏ ਹਾਂ, ਤੇ ਚੜੂਨੀ ਸਾਹਿਬ ਨੇ ਪਰਚੇ ਵੀ ਕਰਵਾਏ ਆਪਦੇ ਤੇ, ਔਰ ਆਪਦੇ ਆਪਦੇ ਗਿਣੀਆਂ ਖ਼ਬਰਾਂ ਵੀ ਉਹਨਾਂ ਨੇ ਲਵਾਈਆਂ ਵੀ ਇਸ ਤਰ੍ਹਾਂ ਵੀ। ਪਰ ਦੂਜੇ ਪਾਸੇ ਅੱਧਾ ਮਿੰਟ ਨੀ ਲਾਇਆ ਕੰਸਟੀਚਿਊਟ ਕਲੱਬ ਦੇ ਵਿੱਚ ਉਹਨਾਂ ਨੇ ਕੀ ਜੁਰਮ ਕਰ ਲਿਆ ਸੀਗਾ, ਗੋਪਾਲ ਦਾਸ ਉੱਥੇ ਆਏ, ਦਿਗਵਿਜੇ ਸਿੰਘ ਉੱਥੇ ਆਏ, ਸੁਖਪਾਲ ਖਹਿਰਾ ਉੱਥੇ ਆਏ, ਪਰਮਿੰਦਰ ਢੀਂਡਸਾ ਉੱਥੇ ਆਏ, ਤੇ ਤੁਸੀਂ ਉਹ ਮੀਟਿੰਗ ਕਰਕੇ ਉਹਨਾਂ ਨੇ ਮੀਟਿੰਗ ਕਰਕੇ ਕੋਈ ਕੋਈ ਪੋਲੀਟੀਕਲ ਸੈਟਲਮੈਂਟ ਤਾਂ ਨਹੀਂ ਕਰ ਲਈ ਸੀ, ਕੋਈ ਕੋਈ ਕਰੋੜ 2 ਕਰੋੜ 5 ਕਰੋੜ ਰੁਪਈਏ ਦੀ ਕੋਈ ਉਹਦੇ ਕੋਲ ਸਬੂਤ ਥੋੜੀ ਸੀ ਕਿ ਉਹਨਾਂ ਨੇ ਪੈਸੇ ਲੈਣੇ, ਉਹਨਾਂ ਨੇ ਗੱਲ ਕੀਤੀ ਸੀ ਵੀ ਕਿਸਾਨ ਸੰਸਦ ਹੈ ਜਿਹੜੀ ਉਸਦੀ ਅਸੀਂ ਗੱਲ ਕੀਤੀ ਜਾਵੇ, ਉਸ ਨੂੰ ਪੁੱਛਿਆ ਜਾਵੇ ਕਿ ਅਸੀਂ ਪੋਲੀਟੀਕਲ ਬੰਦਿਆਂ ਨੂੰ ਕਿਵੇਂ ਨਾਲ ਜੋੜ ਸਕਦੇ ਹਾਂ, ਜਦੋਂ ਅਸੀਂ ਮੰਚ ਤੇ ਨਹੀਂ ਬੁਲਾ ਸਕਦੇ ਤਾਂ ਅਸੀਂ ਉਹਨਾਂ ਨੂੰ ਜੋੜ ਲਈਏ ਨਾਲ, ਤਾਂ ਉਵੇਂ ਅੱਧੇ ਮਿੰਟ ਚ ਉਹਦਾ ਜਿਹੜਾ ਸ਼ਿਵ ਕੁਮਾਰ ਕਰਕਾ ਨੇ ਉਹਦਾ ਬਿਆਨ ਦਿਖਾ ਦਿੱਤਾ ਕਿ ਇਹ ਤਾਂ ਦੇਖੋ ਜੀ ਖਿਡੂਨੀ ਸਾਹਿਬ ਤਾਂ 10 ਕਰੋੜ ਰੁਪਈਆ ਲੈ ਗਏ, ਕੁਮਾਰੀ ਸ਼ੈਲਜਾ ਤੋਂ ਜਾਂ ਕੁਮਾਰੀ ਸ਼ੈਲਜਾ ਸਰਕਾਰ ਤੋੜਨ ਦੇ ਲਈ ਉਹਨਾਂ ਨੂੰ ਪੈਸੇ ਦੇਣ ਨੂੰ ਇਸ ਤਰ੍ਹਾਂ ਦੀਆਂ ਖ਼ਬਰਾਂ ਪ੍ਰਕਾਸ਼ਿਤ ਪ੍ਰਸਾਰਿਤ ਕਰਵਾ ਦਿੱਤੀਆਂ। ਉਹਨਾਂ ਦੀ ਪੁਸ਼ਟੀ ਵੀ ਨੀ ਕੀਤੀ, ਪੁੱਛਿਆ ਵੀ ਨੀ, ਉਹ ਪੱਤਰਕਾਰ ਨੂੰ ਵੀ ਨੀ ਪੁੱਛਿਆ ਵੀ ਭਾਈ ਤੂੰ ਕਿਹੜੇ ਸੋਰਸ ਨਾਲ ਲਾਈ ਹੈ ਜਾਂ ਇਸ ਤਰ੍ਹਾਂ ਦੇ ਤੇਰੇ ਕੋਲ ਕਿਹੜੇ ਸਬੂਤ ਹੈ ਕਿ ਅੱਧੇ ਘੰਟੇ ਚ ਉਹਨਾਂ ਨੂੰ ਨੋਟਿਸ ਦੇ ਕੇ ਤੇ ਸ਼ਾਮ ਨੂੰ ਸਸਪੈਂਡ ਕਰ ਦਿੱਤਾ। ਤੇ ਬਾਅਦ ਦੇ ਵਿੱਚ ਜਦੋਂ ਲੋਕਾਂ ਨੇ ਇਹ ਕੀਤੀ, ਲੋਕਾਂ ਨੇ ਚੜੂਨੀ ਸਾਹਿਬ ਦੇ ਹੱਕ ਦੇ ਵਿੱਚ ਹਾਹ ਦੇ ਨਾਰੇ ਮਾਰੇ, ਸੋਸ਼ਲ ਮੀਡੀਆ ਤੇ ਉਹ ਗੱਲ ਟਰੈਵਲ ਹੋਈ ਕਿ ਜੇ ਚੜੂਨੀ ਸਾਹਿਬ ਨਾ ਆਉਂਦੇ ਤਾਂ ਤੁਸੀਂ ਦਿੱਲੀ ਨੀ ਬੈਠਣਾ ਸੀਗਾ। ਤੇ ਫਿਰ ਦੂਜੇ ਦਿਨ ਸੰਯੁਕਤ ਕਿਸਾਨ ਮੋਰਚੇ ਨੇ ਉਸੇ ਤੋਂ ਹੀ ਬੈਕ ਗੇਅਰ ਪਾਇਆ।
ਦੇਖੋ ਇਹ ਬੈਕ ਗੇਅਰ ਤਾਂ ਬਹੁਤ ਪਏ ਨੇ, ਤੇ ਹੁਣ ਜਿਹੜਾ ਆ ਬੈਕ ਗੇਅਰ ਪਾਇਆ ਵੀ ਹੁਣ ਧਾਰਮਿਕ ਚਿੰਨ੍ਹਾਂ ਦੀ ਕੋਈ ਸਮੱਸਿਆ ਨਹੀਂ। ਅਸਲ ਦੇ ਵਿੱਚ ਬਿੱਟਾ ਸਾਹਿਬ ਮੈਨੂੰ ਇਉਂ ਲੱਗਦਾ ਕਿ ਲੀਡਰਸ਼ਿਪ ਜਿਹੜੀ ਨਾ 31 ਜਥੇਬੰਦੀਆਂ ਉਹ ਪਹਿਲੀ ਗੱਲ ਤਾਂ ਉਹ ਭੰਗ ਹੋਣੀਆਂ ਚਾਹੀਦੀਆਂ। ਦੇਰ ਸ਼ੁੱਡ ਨੋਟ ਬੀ 31 ਲੀਡਰ, 1 ਜਾਂ 2 ਉਹਨਾਂ 'ਚੋਂ ਹੋਣੇ ਚਾਹੀਦੇ ਆ, ਕੋਈ ਉੱਤੇ 31 ਕਿਸਾਨ ਜਥੇਬੰਦੀਆਂ ਨਹੀਂ। ਮੈਂ ਕੱਲ੍ਹ ਵੀ ਕਿਹਾ ਸੀ ਸਾਡੇ ਆਪਣੇ ਸਰਵੇ ਗਏ ਵੀ 90% ਲੋਕ ਉੱਥੇ ਗੈਰ ਜਥੇਬੰਦੀਆਂ ਦੇ ਨੋਨ ਮੈਂਬਰ ਗਏ ਹੋਏ ਨੇ, ਕਿਸਾਨ ਗਏ ਹੋਏ ਨੇ। ਸੋ ਕੋਈ ਮਨੋਪਲੀ ਵਾਲਾ ਕੰਮ ਨਹੀਂ ਹੈਗਾ ਵੀ ਕਿਸੇ ਦੀ ਮਨੋਪਲੀ ਆ 31 ਦੀ ਅਤੇ ਉਹ ਜੋ ਮਰਜ਼ੀ ਜਿੱਦਾਂ ਨੂੰ ਮਰਜ਼ੀ ਘੜੀਸੀ ਜਾਣ। ਦੂਜੀ ਗੱਲ, ਜੇ ਉਹ ਲੀਡਰ ਬਣੇ ਨੇ ਤਾਂ ਉਹਨਾਂ ਨੂੰ ਜਵਾਬਦੇਹ ਹੋਣਾ ਪੈਣਾ ਆ। ਅਤੇ ਮੈਂ ਪਹਿਲਾਂ ਕੱਲ੍ਹ ਵੀ ਕਿਹਾ ਸੀਗਾ ਕਿ 11 ਮੀਟਿੰਗਾਂ ਹੋ ਗਈਆਂ, ਉਹ ਆ ਕੇ ਦੱਸਦਾ ਹੀ ਕੋਈ ਨਹੀਂ ਵੀ ਕੀ ਹੋਇਆ। ਇੱਕ ਸਿਰਫ ਲੰਗਰ ਦੀ ਰਿਪੋਰਟ ਹੀ ਆਉਂਦੀ ਉਹਨਾਂ 'ਚੋਂ, ਕੋਈ ਕਮਿਊਨੀਕੇਸ਼ਨ ਨਹੀਂ। ਤੁਸੀਂ ਇਸ ਗੱਲ ਦੀ ਮਤਲਬ ਦਾ ਖੁਲਾਸਾ ਕਰੋ ਕਿ ਜਦੋਂ ਕੋਈ ਮੀਟਿੰਗ 'ਚ ਆਉਂਦਾ ਜਾਂ ਕਿਤੇ ਜਾਣਾ ਆ, ਕੀ ਹੋ ਰਿਹਾ, ਜਿਹੜੇ ਲੋਕ ਬੈਠੇ ਨੇ 20-25 ਕਿਲੋਮੀਟਰ ਕਤਾਰਾਂ ਲਾ ਕੇ ਬਾਰਡਰਾਂ 'ਤੇ, ਉਹਨਾਂ ਨੂੰ ਕਿੰਨੀ ਕੁ ਜਾਣਕਾਰੀ ਹੁੰਦੀ ਹੈ ਕਿ ਕੀ ਹੋ ਰਿਹਾ, ਲੀਡਰਸ਼ਿਪ ਕੀ ਕੁਛ ਕਰਦੀ ਹੈ ਉਹਨਾਂ ਤੱਕ ਜਾਣਕਾਰੀ ਪਹੁੰਚਣ ਦੇ ਪਹੁੰਚਾਉਣ ਦੇ ਲਈ।
ਬਿਲਕੁਲ ਜੀ, ਤੁਹਾਡੀ ਗੱਲ ਬਿਲਕੁਲ 100% ਸਹੀ ਹੈ। ਕੱਲ ਮੇਰੀ ਸਰਦਾਰ ਹਰਵਿੰਦਰ ਸਿੰਘ ਸਰਨਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਨੇ, ਉਹਨਾਂ ਨਾਲ ਕਾਫੀ ਲੰਬੀ ਚੌੜੀ ਗੱਲਬਾਤ ਹੋ ਰਹੀ ਸੀ, ਕਿਉਂਕਿ ਦਿੱਲੀ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਹੈ ਉਹ ਅਪ੍ਰੈਲ 'ਚ ਡਿਕਲੇਅਰ ਹੋ ਗਈਆਂ। 25 ਅਪ੍ਰੈਲ ਨੂੰ ਉਹ ਚੋਣਾਂ ਹੋਣਗੀਆਂ ਤੇ 28 ਅਪ੍ਰੈਲ ਨੂੰ ਨਤੀਜੇ ਆਉਣਗੇ। ਤਾਂ ਉਹ ਵੀ ਇਸ ਗੱਲ ਤੇ ਚਿੰਤਤ ਸੀਗੇ ਕਿ ਇਹ ਕੀ ਹੋ ਰਿਹਾ। ਕਈ ਬੰਦੇ ਸਾਨੂੰ ਗੱਲ ਕਰਦੇ ਆ, ਇੱਥੇ ਮਿਲਦੇ ਵੀ ਹੈ, ਉਹ ਕਹਿੰਦੇ ਜੀ 31 ਜਥੇਬੰਦੀਆਂ ਤੇ ਪੰਜਾਬ 'ਚ ਜ਼ਿਲ੍ਹੇ ਕਿੰਨੇ ਆ, ਜ਼ਿਲ੍ਹਿਆਂ ਤੋਂ ਵੱਧ ਤਾਂ ਜਥੇਬੰਦੀਆਂ। ਔਰ ਦੂਜੀ ਗੱਲ ਇਹ ਹੈ, ਉਹ ਕਹਿੰਦੇ ਕਿ ਜਦੋਂ 40 ਬੰਦੇ ਜਾ ਕੇ ਟੇਬਲ ਤੇ ਬੈਠਦੇ ਨੇ, 40 ਕਿਸਾਨ ਜਥੇਬੰਦੀਆਂ, ਤੇ ਅੱਗੋਂ ਮੰਤਰੀ ਹੁੰਦੇ ਆ 3, ਤੇ ਉਹ ਕਹਿੰਦੇ ਵੀ ਅੱਜ ਤੱਕ ਮੈਨੂੰ ਦੱਸੋ ਵੀ ਕੋਈ ਪੰਚਾਇਤ ਹੋਈ ਹੋਵੇ ਜਿਹੜੇ 40 ਬੰਦੇ ਇੱਕ ਪਾਸੇ ਬੈਠੇ ਹੋਣ, 3 ਇੱਕ ਪਾਸੇ ਬੈਠੇ ਹੋਣ, ਤੇ ਉਸ ਪੰਚਾਇਤ ਦਾ ਕੋਈ ਰਾਜੀਨਾਮਾ ਹੋਇਆ ਹੋਵੇ।
ਕੱਤੀ ਬੰਦੇ ਵਰਸਿਸ 3 ਬੰਦੇ, ਮਤਲਬ ਮੋਹਰੇ 3 ਬੰਦਿਆਂ ਕੋਲ ਵੀ ਮੱਝ ਸੂਣ ਵਾਲਾ ਹੀ ਕੰਮ ਹੈ, ਵੀ ਉਹਨਾਂ ਕੋਲ ਵੀ ਕੋਈ ਅਥਾਰਟੀ ਹੈ ਨੀ ਮੋਦੀ ਸਾਹਿਬ ਤੋਂ ਬਿਨਾਂ।
ਹਾਂ ਬਿਲਕੁਲ, ਤੁਸੀਂ ਦੇਖੋ ਨਾ, ਪਹਿਲਾਂ ਤਾਂ ਇਹ ਹੋਇਆ ਵੀ ਲਾਲ ਕਿਲੇ ਦੀ ਘਟਨਾ ਵਾਪਰੀ ਤੇ ਸਾਰਿਆਂ ਨੇ ਹੱਥ ਪਿੱਛੇ ਖਿੱਚੇ, ਹੁਣ ਇਹ ਤਾਂ ਸਾਡੇ ਬੰਦੇ ਹੀ ਨੀ। ਮੈਂ ਪਰਸੋਂ ਟਿੱਕੀ ਬਾਰਡਰ ਦੇ ਉੱਤੇ ਮੈਂ ਜਾ ਕੇ ਆਇਆ, ਉਸ ਮੁੰਡੇ ਨੂੰ ਮਿਲ ਕੇ ਆਇਆ, ਅਮਨਦੀਪ ਸਿੰਘ ਖਾਲਸਾ ਨੂੰ, ਜਿਹਦੇ ਤੇ ਇਲਜ਼ਾਮ ਲਾਏ ਹੈ ਕਿ ਇਹਦੀ ਡਿਟੇਲ ਕਾਲ ਕਢਾਈ ਜਾਵੇ, ਕਾਲ ਡਿਟੇਲ ਕਢਾਈ ਜਾਵੇ, ਇਹ ਅਕਾਲੀ ਦਲ ਬਾਦਲ ਦੇ ਨਾਲ ਇਹਦੀ ਗੱਲ ਜੁੜਦੀ ਹੈ, ਤੇ ਅਕਾਲੀ ਦਲ ਬਾਦਲ ਨੇ ਇਹ ਲਾਲ ਕਿਲੇ ਦੇ ਜਿਹੜਾ ਝੰਡਾ ਲਹਿਰਾਉਣ ਦਾ ਕੰਮ ਕੀਤਾ। ਉਹ ਬੰਦਾ ਉੱਥੇ ਫੁੱਟ ਮਸਾਜਰ ਦਾ ਕੰਮ ਕਰਦਾ, ਫੁੱਟ ਮਸਾਜ ਕਰ ਰਿਹਾ ਉੱਥੇ, ਔਰ ਪਿਛਲੇ 2 ਮਹੀਨਿਆਂ ਤੋਂ ਸੇਵਾ ਤੇ ਲੱਗਿਆ ਹੋਇਆ। ਤੇ ਉਹ ਕਹਿੰਦਾ ਹਾਂਜੀ ਮੇਰਾ ਆਹ ਚੱਕੋ, ਮੇਰਾ ਫੋਨ, ਮੇਰੀ ਡਿਟੇਲ ਕਢਾ ਲਓ ਜੇ ਕਿਸੇ ਪੋਲੀਟੀਕਲ ਬੰਦੇ ਨਾਲ ਮੇਰੀ ਗੱਲ ਹੋਈ ਹੋਵੇ। ਉਹ ਗੱਲ ਜੋੜੀ ਗਈ ਦਿੱਲੀ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਿਹੜੇ ਮਨਜੀਤ ਸਿੰਘ ਜੀ ਕੇ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਗੁੱਸਾ ਤਾਂ ਉਹਨਾਂ ਨੂੰ ਅਕਾਲੀ ਦਲ ਬਾਦਲ ਤੇ ਸੀ, ਤੇ ਕੱਢ ਲਿਆ ਉਹ ਮੁੰਡੇ ਦੇ ਰਾਹੀਂ। ਉੱਥੇ ਗੱਲ ਮੈਂ ਚੱਲ ਰਹੀ ਸੀ, ਉੱਥੇ ਮੈਂ ਸੈੱਲ ਲੈਣੇ ਸੀ ਇੱਕ ਦੁਕਾਨਦਾਰ ਤੋਂ, ਤੇ ਮੈਂ ਉਹ ਦੁਕਾਨਦਾਰ ਨੂੰ ਪੁੱਛਿਆ, ਮੈਂ ਕਿਹਾ ਵੀ ਇਹ ਕੀ ਤੁਸੀਂ ਕਿੱਦਾਂ ਸਮਝਦੇ ਹੋ ਵੀ ਇਹ ਕੀ ਹੋਇਆ। ਉਹ ਕਹਿੰਦੇ ਜੀ ਕੱਲ ਤੱਕ 25 ਤਰੀਕ ਤੱਕ ਸਾਡੀ ਹਮਦਰਦੀ ਸੀਗੀ ਕਿਸਾਨਾਂ ਨਾਲ, 26 ਤਰੀਕ ਨੂੰ ਸਾਡੀ ਹਮਦਰਦੀ ਖਤਮ ਹੋ ਗਈ। ਅਸੀਂ ਇਹਨਾਂ ਨੂੰ ਪਾਣੀ ਵੀ ਦਿੰਦੇ ਸੀ, ਨਹਾਉਣ ਨੂੰ ਥਾਂ ਵੀ ਦਿੰਦੇ ਸੀ, ਕੋਈ ਹੋਰ ਕੋਈ ਜੜੀ ਬੂਟੀ ਕੋਈ ਅਖਬਾਰ ਸਾਡੇ ਘਰੋਂ ਵੀ ਲੈ ਜਾਂਦੇ ਸੀ, ਸਾਨੂੰ ਕੋਈ ਦਿੱਕਤ ਨਹੀਂ ਸੀ, ਅੱਜ ਸਾਨੂੰ ਦਿੱਕਤ ਹੈ। ਮੈਂ ਕਿਹਾ ਕਿਵੇਂ ਦਿੱਕਤ ਹੈ ਮੈਨੂੰ ਦੱਸੋ। ਕਹਿੰਦੇ ਜੀ ਜਦੋਂ ਤੁਸੀਂ ਸੱਦਾ, ਇਹਨਾਂ ਨੇ ਬੰਦੇ ਤਾਂ ਇਹਨਾਂ ਦੇ ਆਏ ਨਾ, 26 ਲਈ ਬੰਦੇ ਪੰਜਾਬ ਚੋਂ ਇਹਨਾਂ ਦੇ ਆਏ ਹੈ, ਇਹਨਾਂ ਦੇ ਨਾਲ ਗਏ ਹੈ ਉਹ ਜਾ ਕੇ ਲਾ ਕੇ ਤੇ ਕੁਛ ਗੜਬੜ ਕਰ ਦਿੱਤੀ ਉਹਨਾਂ ਨੇ ਤੇ ਜ਼ਿੰਮੇਵਾਰੀ ਕਿਹਦੀ ਬਣਦੀ ਹੈ ਜਦੋਂ ਸਾਡੇ ਘਰੇ ਕਹਿੰਦੇ ਵੀ ਚਾਰ ਬੰਦੇ ਗੈਸਟ ਚਾਰ ਗੈਸਟ ਠਹਿਰਾਉਣ ਦੀ ਥਾਂ ਹੈ ਤੇ ਅਸੀਂ ਅੱਠ ਬੰਦੇ ਸੱਦ ਲਾਂਗੇ ਤੇ ਜੇ ਰੌਲਾ ਪਊਗਾ ਤੇ ਗੁਆਂਢੀ ਸਾਨੂੰ ਲਾਂਭਾ ਦੇਣਗੇ ਵੀ ਤੁਹਾਡੇ ਬੰਦੇ ਤੁਹਾਡੇ ਘਰੇ ਆਏ ਸੀਗੇ ਇਸ ਕਰਕੇ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਜਿਹੜੇ ਬੰਦੇ ਆਏ ਸੀ ਉਹਨੂੰ ਮੈਨੇਜ ਕਰਦੇ ਤਰੀਕੇ ਨਾਲ ਨਾਲੇ ਉਹਨਾਂ ਨੇ ਗੱਲ ਬੜੀ ਇੱਕ ਸਿਆਣੇ ਬੰਦੇ ਨੇ ਗੱਲ ਕਹੀ ਬਜ਼ੁਰਗ ਬੰਦੇ ਨੇ ਜਿਹੜਾ ਦੁਕਾਨਦਾਰ ਬੰਦਾ ਹੈ ਉਹ ਕਹਿੰਦੇ ਜੀ ਟਰੈਕਟਰ ਮਾਰ ਕੱਢਣ ਦੀ ਕੀ ਲੋੜ ਪੈ ਗਈ ਸੀ ਕਿਹੜੀ ਜੰਗ ਜਿੱਤ ਲਈ ਸੀ ਅਸੀਂ ਗੱਲਾਂ ਤਾਂ ਗਿਆਰਵੀਂ ਖੇਡਦੀਆਂ ਉੱਥੇ ਖੜੀਆਂ ਸੀਗੀਆਂ ਗਿਆਰਾਂ ਵਾਰੀ ਗੱਲ ਹੋ ਗਈ ਇੱਕੋ ਹੀ ਗੱਲ ਕਿ ਅਸੀਂ ਬਿੱਲ ਰੱਦ ਕਰਾਉਣੇ ਉਹ ਕਹਿੰਦੇ ਜੀ ਦੋ ਸਾਲ ਕਰਾ ਲਓ ਸੁਪਰੀਮ ਕੋਰਟ ਦੀ ਕਮੇਟੀ ਬਣਾ ਲਓ ਤੁਸੀਂ ਆਪਣਾ ਕੋਈ ਸੁਝਾਅ ਕਰ ਲਓ ਜਾਂ ਕੋਈ ਹੋਰ ਕਰ ਲਓ ਗੱਲਾਂ ਤਾਂ ਉੱਥੇ ਖੜੀਆਂ ਤੇ ਟਰੈਕਟਰ ਮਾਰਚ ਕੱਢਣ ਦੀ ਕੀ ਲੋੜ ਪੈ ਗਈ ਉਹ ਕਹਿੰਦੇ ਪੰਜਾਬ ਦੇ ਵਿੱਚ ਵੀ ਪਹਿਲਾਂ ਰਾਹੁਲ ਗਾਂਧੀ ਟਰੈਕਟਰ ਲਈ ਫਿਰਦਾ ਰਿਹਾ ਫਿਰ ਹੌਲੀ ਹੌਲੀ ਕੈਪਟਨ ਅਮਰਿੰਦਰ ਸਿੰਘ ਆ ਗਿਆ ਫਿਰ ਉਹ ਸੁਖਬੀਰ ਸਿੰਘ ਬਾਦਲ ਨੇ ਟਰੈਕਟਰ ਭਜਾ ਲਿਆ ਉਦੋਂ ਬਾਅਦ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਤਾਂ ਪਿੱਛੇ ਰਹਿ ਜੀ ਉਹ ਬਾਦਲ ਪਿੰਡ ਨੂੰ ਟਰੈਕਟਰ ਲੈ ਤੁਰੇ ਉਹ ਟਰੈਕਟਰ ਤਾਂ ਪੰਜਾਬ ਚ ਪਹਿਲਾਂ ਹੀ ਹੋਈ ਪਈ ਸੀ ਤੇ ਉਹਦਾ ਰਿਜ਼ਲਟ ਜ਼ੀਰੋ ਇਹਨਾਂ ਨੂੰ ਦਿਸਿਆ ਨੀ ਤੇ ਦਿੱਲੀ ਦੇ ਵਿੱਚ ਜਾ ਕੇ ਇਹਨਾਂ ਨੇ ਜਿਹੜੀ ਟਰੈਕਟਰ ਪਰੇਡ ਕੱਢੀ ਹੈ ਜਿਹੜੀ ਹਮਦਰਦੀ ਲੋਕਾਂ ਤੋਂ ਹਾਸਲ ਕੀਤੀ ਸੀ ਉਸ ਹਮਦਰਦੀ ਦਾ ਜਿਹੜਾ ਰੂਪ ਹੈ ਉਹ ਤੁਸੀਂ ਆਪੇ ਹੀ ਦੇਖ ਲਿਆ ਕਿ ਪਹਿਲਾਂ ਜਿਹੜੀਆਂ ਗੱਲਾਂ ਕੀਤੀਆਂ ਸੀ ਤੇ ਹੁਣ ਉਸੇ ਗੱਲਾਂ ਤੇ ਦੁਬਾਰਾ ਆਉਣਾ ਪਿਆ
ਬਿੱਟਾ ਸਾਹਿਬ ਇਹ ਜਿਹੜੀ ਟਰੈਕਟਰ ਰੈਲੀ ਦੀ ਛੁਰ ਲਈ ਹੈ ਇਹ ਜੋਗਿੰਦਰ ਯਾਦਵ ਹੁਣੇ ਛੱਡੀ ਸੀ ਤੁਸੀਂ ਮੈਦਾਨ ਦੇ ਵਿੱਚ ਮੈਂ ਕੱਲ ਦਾ ਵੀ ਸਵਾਲ ਕਰ ਰਿਹਾ ਆਪਣੇ ਸਰੋਤਿਆਂ ਨੂੰ ਉਹਨਾਂ ਨੂੰ ਵੀ ਮੈਨੂੰ ਦੱਸੋ ਵੀ ਉਹ 26 ਤਰੀਕ ਨੂੰ ਕਿੱਥੇ ਸੀ ਇਹ ਕਾਲ ਉਹਨਾਂ ਨੇ ਕੀਤੀ ਸੀ ਵੀ ਦਿੱਲੀ ਦੇ ਅੰਦਰ ਜਾਣਾ ਆ ਬਾਹਰ ਨਹੀਂ ਅੰਦਰ ਜਾਣਾ ਕੱਲ ਮੈਂ ਆਡੀਓ ਵੀ ਸੁਣਾਇਆ ਸੀ ਉਹਨਾਂ ਦਾ ਤੇ ਉਹ ਤਾਂ ਮੈਨੂੰ ਦਿਖਾਈ ਨਹੀਂ ਦੇ ਰਹੇ ਕਿੱਧਰ ਹੈ ਉਹ ਕਿੱਥੇ ਰੂਪ ਹੋਸ਼ ਹੋ ਗਏ ਉਹ
ਕਹਿੰਦੇ ਮੈਨੂੰ ਬੁਖਾਰ ਚੜਿਆ ਜੀ ਮੇਰਾ ਗਲਾ ਵੀ ਠੀਕ ਨਹੀਂ ਹੈ ਬੋਲਦੇ ਤਾਂ ਬੜਾ ਸੋਹਣਾ ਉਹਨਾਂ ਦੀ ਆਵਾਜ਼ ਤੁਸੀਂ ਦੇਖੋ ਤੇ ਬੜਾ ਸੋਹਣਾ ਬੋਲਦੇ
ਸਦੀਕ ਸਾਹਿਬ
ਸੋਹਣਾ ਬੋਲਦੇ ਉਹਨਾਂ ਦੇ ਮਨ ਚ ਵਾਲ ਹੈਗੇ
ਸਦੀਕ ਸਾਹਿਬ ਮੰਗਰ ਮੇਰਾ ਤਾਂ ਜੀ ਮੁੰਡਾ ਉਤਰ ਗਿਆ ਸੀ ਮੈਨੂੰ ਬੁਖਾਰ ਚੜਿਆ ਹੋਇਆ ਸੀ ਮੈਂ ਤਾਂ ਜੀ ਗਿਆ ਨਹੀਂ ਉੱਥੇ ਸੋ ਯਾਦਵ ਸਾਹਿਬ ਨੂੰ ਬੁਖਾਰ ਚੜ ਗਿਆ ਫਿਰ 26 ਤਰੀਕ ਦੀ ਕਾਲ ਦੇ ਕੇ
ਹਾਂਜੀ ਬਿਲਕੁਲ ਉਹਨਾਂ ਨੂੰ ਬੁਖਾਰ ਚੜ ਗਿਆ ਅਮਨਦੀਪ ਜੀ ਇੱਕ ਹੈਰਾਨੀ ਦੀ ਗੱਲ ਤੁਹਾਨੂੰ ਹੋਰ ਦੱਸਦਾ ਕਿ ਜਿਸ ਦਿਨ 25 ਤਰੀਕ ਦੀ ਰਾਤ ਨੂੰ ਮੈਨੂੰ ਟੈਲੀਫੋਨ ਬੜੇ ਲੋਕਾਂ ਦੇ ਆਉਂਦੇ ਆ ਕਿ ਸਾਨੂੰ ਨਾ ਜੀ ਰੂਟ ਮੈਪ ਚਾਹੀਦਾ ਵੀ ਕੱਲ ਨੂੰ ਕਿੱਥੋਂ ਕਿਹੜੇ ਰੂਟ ਤੋਂ ਕਿੱਥੋਂ ਟਰੈਕਟਰ ਰੈਲੀ ਨਿਕਲਣੀ ਹੈ ਇੱਕ ਮੈਪ ਆਉਂਦਾ ਉਹਦੇ ਤੇ ਲਿਖਿਆ ਰੂਟ ਨੰਬਰ 3 ਤੇ ਨੀਚੇ ਮਾਰਕ ਕੀਤੇ ਹੋਏ ਨੇ 4 ਰੂਟ ਵੀ 4 ਥਾਵਾਂ ਤੋਂ ਚੱਲੇਗੀ ਅੱਡ ਅੱਡ ਜਗ੍ਹਾ ਦੇ ਉੱਤੋਂ ਮੰਨ ਲਓ ਗਾਜੀਪੁਰ ਬਾਰਡਰ ਤੋਂ ਵੱਖਰੀ ਸਿੰਘੂ ਤੋਂ ਵੱਖਰੀ ਟਿਕਰੀ ਤੋਂ ਵੱਖਰੀ ਪਲਵਲ ਤੋਂ ਵੱਖਰੀ ਪਰ ਦੂਜੇ ਪਾਸੇ ਇੱਕ ਗੱਲ ਕਿਸਾਨ ਜਥੇਬੰਦੀਆਂ ਦੇ ਆਗੂ ਕਹਿੰਦੇ ਹੈ ਕਿ ਜਿਹੜੀ ਵੀ ਜਾਣਕਾਰੀ ਤੇ ਤੁਸੀਂ ਇਤਬਾਰ ਕਰਨਾ ਹੈ ਉਹ ਤੁਸੀਂ ਸਾਡੇ ਸੋਸ਼ਲ ਮੀਡੀਆ ਦਾ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਪੇਜ ਹੈ ਜਾਂ ਯੂਟਿਊਬ ਚੈਨਲ ਹੈ ਉਹਨੂੰ ਦੇਖ ਕੇ ਤੁਸੀਂ ਉਹਦੇ ਤੇ ਯਕੀਨ ਕਰਨਾ ਹੋਰ ਕਿਸੇ ਤੇ ਨਹੀਂ ਕਰਨਾ ਹੁਣ ਗੱਲ ਸੁਣਨ ਵਾਲੀ ਹੈ ਜਿਹੜਾ ਤਾਂ ਉਹਨਾਂ ਨੇ ਆਪਣੇ ਪੇਜ ਦੇ ਉੱਤੇ ਪਾਇਆ ਸੰਯੁਕਤ ਕਿਸਾਨ ਮੋਰਚੇ ਨੇ ਤੁਸੀਂ ਅੱਜ ਵੀ ਦੇਖ ਲਿਓ ਜਾ ਕੇ ਉਹਦੇ ਤੇ 6 ਰੂਟ ਪਾਏ ਨੇ ਵੀ 6 ਰੂਟਾਂ ਤੋਂ ਗਣਤੰਤਰ ਦਿਵਸ ਦੀ ਟਰੈਕਟਰ ਪਰੇਡ ਨਿਕਲੂਗੀ ਟਿਕਰੀ ਸਿੰਘੂ ਪਲਵਲ ਗਾਜੀਪੁਰ ਕਿੱਲਾ ਤੇ ਇੱਕ ਸਿੰਘੂ ਸਿੰਘੂ ਟਿਕਰੀ ਪਲਵਲ ਗਾਜੀਪੁਰ ਤੇ ਚਿੱਲਾ ਤੇ ਜਦਕਿ ਟਰੈਕਟਰ ਰੈਲੀ ਕੱਢੀ ਗਈ ਹੈ 3 ਥਾਵਾਂ ਤੋਂ ਰੂਟ 3 ਥਾਵਾਂ ਤੋਂ ਨੇ ਡਿਟੇਲ ਦੇ ਰਹੇ 5 ਥਾਵਾਂ ਦੀ ਹੁਣ ਪਹਿਲਾਂ ਤਾਂ ਭੰਬਲ ਭੂਸਾ ਇਹੀ ਇਹਨਾਂ ਨੇ ਖੁਦ ਕ੍ਰੀਏਟ ਕੀਤਾ ਲੋਕਾਂ ਨੂੰ ਦਿੱਲੀ ਦੇ ਲੋਕਾਂ ਨੂੰ ਇਹੀ ਨੀ ਪਤਾ ਲੱਗਿਆ ਵੀ ਰੈਲੀ ਕਿੱਧਰ ਦੀ ਜਾਣੀ ਹੈ ਟਰੈਕਟਰ ਰੈਲੀ ਕਿੱਧਰ ਦੀ ਜਾਣੀ ਪਹਿਲਾਂ ਇਹਨਾਂ ਨੇ ਆਖਿਆ ਜੀ ਆਊਟਰ ਰਿੰਗ ਰੋਡ ਫਿਰ ਇਹਨਾਂ ਨੇ ਆਖਿਆ ਨਹੀਂ ਇਨਰ ਰਿੰਗ ਰੋਡ ਤੇ ਇਨਰ ਰਿੰਗ ਰੋਡ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਉਹ ਜੋਗਿੰਦਰ ਯਾਦਵ ਜੀ ਕਹਿੰਦੇ ਕਿ ਹਮ ਤੋ ਦਿੱਲੀ ਕੇ ਬੀਚ ਜਾਏਂਗੇ
ਇੰਡੀਆ ਗੇਟ
ਬਿਲਕੁਲ ਅੰਦਰ ਜਾਏਂਗੇ ਹਾਂ ਇੰਡੀਆ ਗੇਟ ਦੇ ਪਾਰਲੀਮੈਂਟ ਦੇ ਲਾਲ ਕਿਲੇ ਤੇ ਬੜੀਆਂ ਗੱਲਾਂ ਚੱਲੀਆਂ ਸੋ ਇਹ ਇਹ ਹਾਲਾਤ ਜਿਹੜੇ ਨੇ ਇਸ ਤਰ੍ਹਾਂ ਦੇ ਕਿਸ ਨੇ ਬਣਾਏ ਜਿਵੇਂ ਤੁਸੀਂ ਮੈਨੂੰ ਕੱਲ ਉਹ ਪਰਸੋਂ ਉਹੀ ਗੱਲ ਕਰ ਰਹੇ ਸੀ ਹਰਵਿੰਦਰ ਸਿੰਘ ਸਰਨਾ ਉਹ ਕਹਿ ਰਹੇ ਸੀਗੇ ਕਿ ਅੱਜ ਤੱਕ ਤੁਸੀਂ ਮੈਨੂੰ ਦੱਸੋ ਵੀ ਪੰਜ ਬੰਦਿਆਂ ਤੋਂ ਵੱਧ ਦੀ ਜੇ ਪੰਚਾਇਤ ਹੋਈ ਹੋਵੇ ਤੇ ਕਦੇ ਕਿਸੇ ਪੰਚਾਇਤ ਚ ਕੋਈ ਰਾਜੀਨਾਮਾ ਹੋਇਆ ਤੁਸੀਂ ਨਾ ਜੀ ਜੇ ਤੁਸੀਂ ਸਫ਼ਰ ਕਰਦੇ ਹੋ ਤਾਂ ਮੇਰੇ ਨਾਲ ਕੋਈ ਅਣਜਾਣ ਬੰਦਾ ਤੁਸੀਂ ਮੇਰੇ ਨਾਲ ਬੈਠੋਗੇ ਤੁਸੀਂ ਦੋ ਤਿੰਨ ਚਾਰ ਵਾਰੀ ਗੱਲ ਕਰਨ ਤੋਂ ਝਿਜਕੋਗੇ ਕਿ ਇਹ ਬੰਦਾ ਪਗਾਨਾ ਬੈਠਾ
ਬਿਲਕੁਲ
ਜੇ ਆਪਾਂ ਦੋਨੇ ਬੈਠੇ ਹੋਈਏ ਤਾਂ ਸ਼ਾਇਦ ਆਪਾਂ ਇੱਕ ਦੂਜੇ ਨੂੰ ਗੱਲ ਜਲਦੀ ਕਰ ਸਕੀਏ ਕਿਉਂਕਿ ਆਪਾਂ ਨੂੰ ਪਤਾ ਵੀ ਮੈਂ ਗੱਲ ਬਾਹਰ ਨੀ ਕਰਨੀ ਕਮਰੇ ਤੋਂ ਗੱਲ ਬਾਹਰ ਨੀ ਜਾਣੀ ਔਰ ਤੁਸੀਂ ਜਿਵੇਂ ਨਰਿੰਦਰ ਸਿੰਘ ਤੋਮਰ ਮੰਤਰੀ ਵੀ ਕਹਿੰਦੇ ਨੇ ਪਿਊਸ਼ ਗੋਇਲ ਨੇ ਵੀ ਲਾਂਭਾ ਦਿੱਤਾ ਇਹਨਾਂ ਨੂੰ ਵੀ ਤੁਸੀਂ ਮੀਟਿੰਗ ਖਤਮ ਕਰਦੇ ਹੋ ਤੇ ਨਾਲ ਦੀ ਨਾਲ ਬਾਹਰ ਜਾ ਕੇ ਸਾਰੀ ਗੱਲ ਮੀਡੀਆ ਚ ਕਰਦੇ ਹੋ ਅਸੀਂ ਤਾਂ ਤੁਹਾਨੂੰ ਪ੍ਰਪੋਜ਼ਲ ਦਿੰਦੇ ਹਾਂ ਇਸ ਤਰ੍ਹਾਂ ਹੀ ਰਾਜਨਾਥ ਸਿੰਘ ਜਿਹੜੇ ਆਪਣੇ ਰੱਖਿਆ ਮੰਤਰੀ ਹੈ ਉਹਨਾਂ ਨੇ ਵੀ ਇੱਕ ਵਾਰੀ ਇਹਨਾਂ ਨੂੰ ਪ੍ਰਪੋਜ਼ਲ ਦਿੱਤੀ ਸੀ ਵੀ ਮੇਰੇ ਕੋਲ ਘਰੇ ਆਓ ਆਪਾਂ ਤੁਸੀਂ ਇਹ ਨਾ ਸਮਝੋ ਕਿ ਮੈਂ ਮੰਤਰੀ ਹਾਂ ਤੇ ਤੁਸੀਂ ਕਿਸਾਨ ਜਥੇਬੰਦੀਆਂ ਦੇ ਆਗੂ ਹੋ ਤੁਸੀਂ ਘਰੇ ਆਓ ਅਨਫਰੀਸ਼ਲੀ ਆਪਣੇ ਮੇਰੇ ਨਾਲ ਰਾਇ ਕਰੋ ਆਪਾਂ ਸਾਰੀ ਗੱਲ ਉਵੇਂ ਮਨਾਵਾਂਗੇ ਤੁਸੀਂ ਮੈਨੂੰ ਦੱਸੋ ਵੀ ਇਹਦਾ ਹੱਲ ਕੀ ਹੈ ਪਰ ਇਹਨਾਂ ਨੇ ਕਿਹਾ ਨਹੀਂ ਜੀ ਅਸੀਂ ਤਾਂ ਨਹੀਂ ਜਾਣਾ ਉੱਥੇ ਅਸੀਂ ਤਾਂ ਦਫ਼ਤਰ ਜਾਵਾਂਗੇ ਅਸੀਂ ਤਾਂ ਮੀਟਿੰਗ ਚ ਗੱਲ ਕਰਾਂਗੇ ਰਾਜਨਾਥ ਸਿੰਘ ਉੱਥੇ ਆਉਣ ਹੁਣ ਉਹ ਇੱਕ ਭਰਾਵਾਂ ਵਾਲੀ ਗੱਲ ਕਰ ਰਹੇ ਨੇ ਚਲੋ ਸਰਕਾਰ ਦੀਆਂ ਕਈ ਗੱਲਾਂ ਮੈਂ ਸਮਝਦਾ ਵੀ ਇਹ ਵੀ ਹੋ ਸਕਦਾ ਵੀ ਕੋਈ ਟਰਕਾਉਣ ਦੀ ਗੱਲ ਹੁੰਦੀ ਹੈ ਜਾਂ ਤੁਹਾਡੇ ਮੂੰਹ ਚੋਂ ਗੱਲ ਕਢਾਉਣ ਦੀ ਹੁੰਦੀ ਹੈ ਇਹਨਾਂ ਦਾ ਮਨ ਸੁੰਘੋ ਪਰ ਜੇ ਹੋ ਸਕਦਾ ਉਹ ਇਸ ਗੱਲ ਨੂੰ ਸਹਿਰਦ ਹੋਣ ਇਸ ਗੱਲ ਤੇ
ਦੂਜੀ ਗੱਲ ਜੇ ਆਪਾਂ ਮੰਨਦੇ ਹਾਂ ਕਿ ਰਾਜਨਾਥ ਹੁਣੀ ਇੱਕ ਹੰਡੇ ਹੋਏ ਮੰਜੇ ਹੋਏ ਬਹੁਤ ਹੀ ਤਨੰਤਰ ਮਤਲਬ ਗਾਡਰ ਲੀਡਰ ਨੇ ਮੈਂ ਆਈ ਰਿਸਪੈਕਟ ਹਿਮ ਕਿਉਂਕਿ ਉਹਨਾਂ ਦੀ ਜਿਹੜੀ ਵੋਕੈਬਲਰੀ ਹੈ ਨਾ ਹਿੰਦੀ ਦੀ ਜਿਹੜੀ ਉਹਨਾਂ ਦੀ ਭਾਸ਼ਾ ਆ ਉਹ ਬਹੁਤ ਜ਼ਿਆਦਾ ਮੈਂ ਉਹਨਾਂ ਦਾ ਫੈਨ ਸ਼ੁਰੂ ਤੋਂ ਹੀ ਤੁਹਾਨੂੰ ਵੀ ਇਸ ਗੱਲ ਦਾ ਇਲਮ ਹੈਗਾ ਆ ਵੀ ਉਹ ਬੜੀ ਸੋਚ ਸਮਝ ਕੇ ਔਰ ਸ਼ੁੱਧ ਆਪਣੀ ਭਾਸ਼ਾ ਦੇ ਵਿੱਚ ਗੱਲ ਕਰਦੇ ਨੇ ਇੱਕ ਵੀ ਅੱਖਰ ਉਹ ਅੰਗਰੇਜ਼ੀ ਦਾ ਨਹੀਂ ਵਰਤਦੇ ਜਦੋਂ ਉਹਨਾਂ ਨੂੰ ਲੋੜ ਪੈਂਦੀ ਹੈ ਮਤਲਬ ਉਹਨੂੰ ਸਾਰਾ ਨੌਲੇਜ ਆ ਦੂਜੀ ਗੱਲ ਇਹ ਹੈ ਕਿ ਜੇ ਉਹ ਹੰਡੇ ਹੋਏ ਮੰਜੇ ਹੋਏ ਨੇ ਤੇ ਜਿਹੜੇ ਅਸੀਂ ਇੱਧਰੋਂ 31 ਚੁਣੇ ਹੋਏ ਨੇ ਤਾਂ ਉਹ ਕਿਹੜੇ ਉੱਤੇ ਟ੍ਰੇਨਿੰਗ ਤੇ ਕਾਲਜ ਤੇ ਅਪ੍ਰੈਂਟਿਸ ਆ ਗਏ ਹੋਏ ਨੇ ਉਹ ਵੀ ਤਾਂ ਕਿੰਨੀ ਮੁਹਿੰਮ ਨੂੰ ਲੀਡ ਕਰ ਰਹੇ ਉਹ ਵੀ ਤਾਂ ਮੰਜੇ ਹੋਣੇ ਚਾਹੀਦੇ ਆ ਨਾ ਉਹਨਾਂ ਨੂੰ ਇੰਨੀ ਕੁ ਤਾਂ ਹੋਣੀ ਚਾਹੀਦੀ ਵੀ ਉਹ ਬੈਠ ਕੇ ਕਿਸੇ ਨਾਲ ਗੱਲ ਕਰ ਸਕਣ ਉਹਨਾਂ ਦਾ ਵੀ ਸਟੈਂਡਰਡ ਪਿਆ ਕਿ ਉਹ ਟ੍ਰੇਨਿੰਗ ਗਰਾਊਂਡ ਹੈ ਵੀ ਉੱਥੇ ਸਿਖਾਲਣ ਲਈ ਭੇਜੇ ਹੋਏ ਨੇ ਵੀ ਟਪਲਾ ਖਾ ਜੂਗੇ ਫਿਰ ਇਹਦਾ ਮਤਲਬ ਜੇ ਉਹ ਲੀਡਰ ਲੀਡਰ ਦੇ ਨਾਲ ਬੈਠ ਕੇ ਗੱਲ ਹੀ ਨਹੀਂ ਕਰ ਸਕਦਾ ਉਹ ਤਾਂ ਵੀ ਦੈਨ ਵਾਈ ਆਰ ਦੇ ਦੇਅਰ ਉਹ ਕੈਲੀਬਰ ਹੈ ਨਹੀਂ ਉਹਨਾਂ ਦਾ
ਬਿਲਕੁਲ ਬਿਲਕੁਲ ਤੁਸੀਂ ਦੇਖੋ ਵੀ ਜਿਹੜਾ ਰੰਦੂ ਸਿੰਘ ਨਾਲ ਜਿਹੜੀ ਘਟਨਾ ਵਾਪਰੀ ਸ਼ੀਸ਼ੇ ਟੁੱਟਣ ਦੀ ਉਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਵੀ ਜਦੋਂ ਰਾਜਨਾਥ ਅਮਿਤ ਸ਼ਾਹ ਤੇ ਰਾਜਨਾਥ ਸਿੰਘ ਦੇ ਘਰੇ ਇਹਨਾਂ ਨੇ ਮੀਟਿੰਗ ਬੁਲਾਈ ਸੀ ਤੇ ਰਾਹ ਦੇ ਵਿੱਚ ਇੱਕ ਪੁਲਿਸ ਵਾਲੇ ਨੇ ਕਿਹਾ ਸੀਗਾ ਕਿ ਆਹ ਡੰਡਾ ਝੰਡਾ ਉਤਾਰੋ ਤੁਸੀਂ ਜਾਂ ਅਸੀਂ ਤੁਸੀਂ ਇੱਧਰ ਨਹੀਂ ਜਾ ਸਕਦੇ ਤਾਂ ਉਦੋਂ ਵੀ ਅੱਧੀ ਰਾਤ ਨੂੰ ਰੌਲਾ ਪਿਆ ਸੀਗਾ ਕਿ ਉਹਨਾਂ ਨੇ ਆਖਿਆ ਵੀ ਸਾਨੂੰ ਸਾਡੇ ਬੰਦਿਆਂ ਨੂੰ ਦੋ ਪੁਲਿਸ ਅਫਸਰਾਂ ਨੇ ਗੁੰਮਰਾਹ ਕੀਤਾ ਉਹ ਕਿਸੇ ਹੋਰ ਰਸਤੇ ਤੇ ਲੈ ਗਏ ਉਹ ਕਹਾਣੀ ਕੀ ਸੀ ਉਹ ਰੱਬ ਜਾਣਦਾ ਸੱਚਾਈ ਕੀ ਸੀ ਉਹ ਰੱਬ ਜਾਣਦਾ ਔਰ ਇਹ ਘਟਨਾ ਔਰ ਮੈਂ ਦੂਜੇ ਪਾਸੇ ਇੱਕ ਹੋਰ ਬਲਦੇਵ ਸਿੰਘ ਨੇ ਉਹ ਮੇਰੇ ਖਿਆਲ ਪੰਜਾਬ ਕਿਸਾਨ ਸਭਾ ਉਹਨਾਂ ਦੀ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਤੁਸੀਂ ਵੀ ਰੋਜ਼ ਆਉਂਦੇ ਹੋ ਤੇ ਇਹ ਰੰਦੂ ਸਿੰਘ ਨਾਲ ਘਟਨਾ ਵਾਪਰਦੀ ਹੈ ਉਹ ਕਹਿੰਦੇ ਜੀ ਸਾਡੇ ਨਾਲ ਕਦੇ ਨੀ ਕਿਸੇ ਪੁਲਿਸ ਵਾਲੇ ਨੇ ਕੋਈ ਮੰਦਾ ਚੰਗਾ ਬੋਲਿਆ ਸਾਨੂੰ ਤਾਂ ਜਿੱਥੇ ਅਸੀਂ ਕਹੀਏ ਸਾਡੇ ਕੋਲ ਕਾਰਡ ਹੁੰਦਾ ਹੈ ਸਾਨੂੰ ਉਹ ਦੱਸਦੇ ਆ ਰਾਹ ਵੀ ਦੱਸਦੇ ਆ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਲੀਡਰਾਂ ਦੇ ਆਪਸ ਚ ਵੀ ਵੱਖਰੇਵੇਂ ਹੈਗੇ ਨੇ ਜਿਹਨਾਂ ਨੂੰ ਅਸੀਂ ਜੱਗ ਜ਼ਾਹਰ ਨਹੀਂ ਕਰ ਸਕਦੇ ਉਹਦਾ ਕਾਰਨ ਹੈ ਕਿ ਸਾਡੇ ਤੇ ਇਹ ਤੋਹਮਤ ਲੱਗਦੀ ਹੈ ਕਿ ਅਸੀਂ ਇਸ ਸੰਘਰਸ਼ ਨੂੰ ਤਾਰ ਪੀਡੋ ਕਰ ਰਹੇ
ਹਾਂ
ਪਰ ਜਿਹੜੀਆਂ ਹੁਣ ਜਿਵੇਂ ਹਾਂ ਲੋਕਾਂ ਦੇ ਕੋਲ ਇਹਦੇ ਮੈਸੇਜ ਤਾਂ ਹੈਗਾ ਹੀ ਹੈ ਪੰਜਾਬ ਦੇ ਜ਼ਿਲ੍ਹੇ ਕਿੰਨੇ ਆ ਜੀ 22 ਜਥੇਬੰਦੀਆਂ ਕਿੰਨੀਆਂ ਜੀ 31 ਇੱਕ ਜ਼ਿਲ੍ਹੇ ਦੇ ਵਿੱਚ ਇਹਦਾ ਮਤਲਬ ਪੌਣੀ ਜਥੇਬੰਦੀ ਹੈ
ਕੱਲ ਵੀ ਸਾਨੂੰ ਇੱਕ ਵੀਡੀਓ ਭੇਜਿਆ ਸੀਗਾ ਉਸ ਦੇ ਵਿੱਚ ਬਿੱਟਾ ਸਾਹਿਬ ਰਜਿੰਦਰ ਸਿੰਘ ਜਿਹੜਾ ਰਜਿੰਦਰ ਲੀਡਰ ਹੈ ਉਹਦੇ ਕਿਸੇ ਫਾਰਮੇਸੀ ਤੋਂ ਪੇਮੈਂਟਾਂ ਲੈਣ ਦੀ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਵੀ ਉਹ ਉਹਨਾਂ ਤੋਂ ਫਰੌਤੀ ਲੈ ਰਹੇ ਨੇ ਜਾਂ ਉਹਨਾਂ ਤੋਂ ਪੇਟੀ ਲੈ ਰਹੇ ਨੇ ਚੁੱਪ ਕਰਾਉਣ ਦੀ ਵੀ ਨਸ਼ਿਆਂ ਦੀ ਸੋ ਉਹ ਇਹੋ ਜਿਹੀਆਂ ਵੀ ਕਾਫੀ ਹੁਣ ਜਿਹੜੇ ਨੇ ਵੀਡੀਓ ਫਲੋਟ ਹੋ ਰਹੇ ਨੇ ਜਿਹੜੇ ਕਿਸਾਨ ਲੀਡਰ ਨੇ ਜਾਂ ਲੀਡਰ ਨੇ ਉਹਨਾਂ ਦੀ ਬੈਕਗਰਾਊਂਡ ਵੀ ਚੈੱਕ ਕੀਤੀ ਜਾ ਰਹੀ ਹੈ ਰਾਜੇਵਾਲ ਸਾਹਿਬ ਖੁਦ ਬਾਦਲ ਸਾਹਿਬ ਦੇ ਨਾਲ ਖੜੇ ਨੇ ਉਹਨਾਂ ਤੋਂ ਜੂਸ ਪੀਂਦੇ ਰਹੇ ਨੇ ਸੋ ਕੀ ਅਸੀਂ ਫਿਰ ਉਹ ਫੋਟੋਆਂ ਇਗਨੋਰ ਕਰ ਸਕਦੇ ਹਾਂ ਜੇ ਦੀਪ ਸਿੱਧੂ ਵਾਲੀ ਉਹ ਰਿਲੀਜ਼ ਕਰ ਰਹੇ ਨੇ ਸੋ ਪੈਮਾਨੇ ਤਾਂ ਦੋਨੇ ਪਾਸੇ ਇੱਕੋ ਜਿਹੇ ਨੇ ਜੇ ਦੀਪ ਸਿੱਧੂ ਮੋਦੀ ਨਾਲ ਖੜਾ ਜਾਂ ਸੰਨੀ ਦਿਓਲ ਨਾਲ ਖੜਾ ਤਾਂ ਰਾਜੇਵਾਲ ਸਾਹਿਬ ਦੀਆਂ ਤਾਂ ਮੇਰਾ ਖਿਆਲ ਸੈਂਕੜੇ ਤਸਵੀਰਾਂ ਨੇ ਜਿੱਥੇ ਉਹ ਬਾਦਲ ਸਾਹਿਬ ਨਾਲ ਖੜੇ ਨੇ ਸਟੇਜ 'ਤੇ ਸੋ ਇਹ ਇਹ ਕੋਈ ਪੈਮਾਨਾ ਨਹੀਂ ਹੈਗਾ ਇਹ
ਕੋਈ ਕੇਜਰੀਵਾਲ ਨਾਲ ਖੜੀ ਨਹੀਂ ਆਈ ਕੈਪਟਨ ਅਮਰਿੰਦਰ ਸਿੰਘ ਨਾਲ ਖੜੇ ਉਹ ਵੀ ਹੈਗੀ ਫੋਟੋ ਇਸ ਤਰ੍ਹਾਂ ਦੀਆਂ ਫੋਟੋਆਂ ਤਾਂ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ
ਫੋਟੋ ਕਲਚਰ ਦੇ ਉੱਤੇ ਆਹ ਦੇਖੋ ਜੀ ਆਹ ਤਸਵੀਰ ਆ ਆਹ ਦੇਖੋ ਜੀ ਆਹ ਇੱਥੇ ਗਿਆ ਹੋਇਆ ਆਹ ਉਹਦੇ ਨਾਲ ਖੜਾ ਆ ਜੀ ਮਤਲਬ ਵਟ ਇਜ਼ ਦਿਸ ਜੇ ਹੁਣ ਆਪਣੇ ਬਾਦਲ ਸਾਹਿਬ ਦੀ ਹੈ ਬਾਦਲ ਸਾਹਿਬ ਦੇ ਬੇਟੇ ਦਾ ਜਨਮ ਦਿਨ ਹੈ ਉੱਥੇ ਕੈਪਟਨ ਸਾਹਿਬ ਉਹਨੂੰ ਵਧਾਈਆਂ ਦੇ ਰਹੇ ਨੇ ਬੇਟੇ ਨੂੰ ਆਹ ਦੇਖੋ ਤਾਂ ਇਹ ਤਾਂ ਜੀ ਰਲੇ ਗੋਲੇ ਆ ਇਹਦਾ ਰਲੇ ਦੇਖੋ ਇੱਕ ਉਹ ਪੋਲੀਟੀਕਲ ਦਵੰਦੀ ਨੇ ਆਪਸ ਦੇ ਵਿੱਚ ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਦਿੱਲੀ ਆ ਕੇ ਸਾਰੇ ਇਕੱਠੇ ਹੋ ਜਾਂਦੇ ਨੇ ਇੱਕ ਦੂਜੇ ਨੂੰ ਟਿੱਚਰਾਂ ਵੀ ਕਰਦੇ ਨੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਵੀ ਕਰਦੇ ਨੇ ਵਿਰੋਧੀ ਹੋਣ ਦੇ ਨਾਤੇ ਇਹ ਤਾਂ ਕੋਈ ਐਡੀ ਐਡਾ ਇਸ਼ੂ ਨਹੀਂ ਹੋਣਾ ਚਾਹੀਦਾ ਪ੍ਰੋਪੋਗੈਂਡਾ ਕਰਨ ਵਾਸਤੇ ਫੋਟੋ ਦਾ
ਬਿਲਕੁਲ ਤੁਸੀਂ ਬਾਹਲੀ ਦੂਰ ਨਾ ਜਾਓ ਪਿਊਸ਼ ਗੋਇਲ ਨੇ ਖੜੇ ਨੇ ਇਹ ਗੱਲ ਕਹੀ ਟਕੈਤ ਸਾਹਿਬ ਨੂੰ ਕਿ ਤੁਸੀਂ ਮੇਰਾ ਮੂੰਹ ਨਾ ਖਲਵਾਓ ਮੇਰੇ ਕੋਲ ਤੁਹਾਡੇ ਸਾਰਿਆਂ ਦੇ ਚਿੱਠੇ ਹੈਗੇ ਆ ਉਹ ਉਹ ਵੀਡੀਓ ਸ਼ਾਇਦ ਤੁਸੀਂ ਵੀ ਦੇਖੀ ਹੋਊਗੀ ਉਹ ਕੋਈ ਬਾਹਲੀ ਪੁਰਾਣੀ ਵੀਡੀਓ ਨੀ ਗੀ ਉਹ ਚੌਥੀ ਪੰਜਵੀਂ ਮੀਟਿੰਗ ਦੀ ਵੀਡੀਓ ਹੈ ਔਰ ਇਦੋਂ ਪਹਿਲਾਂ ਵੀ ਜਦੋਂ ਪ੍ਰਨੀਤ ਕੌਰ ਕੈਪਟਨ ਅਮਰਿੰਦਰ ਸਿੰਘ ਸੁਖਬੀਰ ਸਿੰਘ ਬਾਦਲ ਔਰ ਬਿਕਰਮ ਸਿੰਘ ਮਜੀਠਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕੋ ਟੇਬਲ ਦੇ ਵਿੱਚ ਬੈਠ ਕੇ ਗੱਲਾਂ ਕਰਦੇ ਆ ਉਹ ਉਹ ਫੋਟੋ ਜਿਹੜੀ ਸੀਗੀ ਉਹ ਜਦੋਂ ਬੀਬੀ ਸੁਰਿੰਦਰ ਕੌਰ ਬਾਦਲ ਦਾ ਦੇਹਾਂਤ ਹੁੰਦਾ ਉਦੋਂ ਅਫਸੋਸ ਕਰਨ ਜਾਂਦੇ ਆ ਉਹ ਪੁਰਾਣੀਆਂ ਗੱਲਾਂ ਛੇੜ ਕੇ ਬਹਿ ਜਾਂਦੇ ਆ ਕਈ ਵਾਰੀ ਆਪਾਂ ਕਿਸੇ ਦੁੱਖ ਦੁੱਖ ਵਾਲੇ ਸਮੇਂ ਤੇ ਆਪਾਂ ਇਕੱਠੇ ਹੋਈਏ ਤਾਂ ਘੰਟਾ ਦੁੱਖ ਦੀਆਂ ਗੱਲਾਂ ਕਰਨ ਤੋਂ ਬਾਅਦ ਫਿਰ ਪੋਲੀਟੀਕਲ ਗੱਲਾਂ ਉੱਥੇ ਹੋਣ ਲੱਗ ਜਾਂਦੀਆਂ ਕਿਉਂਕਿ ਹਾਸਾ ਠੱਠਾ ਵੀ ਹੋਣ ਲੱਗ ਪੈਂਦਾ ਕਿਉਂਕਿ ਅਸੀਂ ਮਾਹੌਲ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਇਸ ਤਰ੍ਹਾਂ ਦੀਆਂ ਵੀਡੀਓ ਇਸ ਤਰ੍ਹਾਂ ਦੀਆਂ ਫੋਟੋਆਂ ਤਾਂ ਸਾਡੇ ਆਮ ਹੀ ਸਾਰੇ ਪੋਲੀਟੀਕਲ ਬੰਦਿਆਂ ਦੀਆਂ ਹੈਗੀਆਂ ਪਰ ਉਹਨੂੰ ਕਿਵੇਂ ਕੋਈ ਦੇਖਦਾ ਹੈ ਕਿਵੇਂ ਉਹਨੂੰ ਬੁਲਾਉਂਦਾ ਹੈ ਹੁਣ ਦੀਪ ਸਿੱਧੂ ਦੀ ਜਿਹੜੀ ਫੋਟੋ ਸੀਗੀ ਮੈਨੂੰ ਯਾਦ ਹੈ ਜਦੋਂ ਪਠਾਨਕੋਟ ਗੁਰਦਾਸਪੁਰ ਦਾ ਇਲੈਕਸ਼ਨ ਲੜ ਰਿਹਾ ਆਪਣਾ ਸਨੀ ਦਿਓਲ ਤੇ ਮੇਰਾ ਵੀ ਜੀ ਕਰਦਾ ਕਿ ਕਰਦਾ ਸੀਗਾ ਮੈਂ ਵੀ ਸਨੀ ਦਿਓਲ ਨਾਲ ਇੰਟਰਵਿਊ ਕਰਾਂ ਸੱਚੀ ਗੱਲ ਮੈਂ ਤੁਹਾਨੂੰ ਦੱਸਾਂ ਪਰ ਮੈਨੂੰ ਕੋਈ ਥਾਂ ਨੀ ਪੈ ਰਿਹਾ ਸੀ ਮੈਨੂੰ ਕੋਈ ਸੋਰਸ ਨੀ ਲੱਭ ਰਿਹਾ ਸੀ ਮੈਨੂੰ ਹੁਣ ਪਤਾ ਲੱਗਿਆ ਵੀ ਉਹ ਦੀਪ ਸਿੱਧੂ ਹੀ ਸਾਰਾ ਕੁਝ ਅਰੇਂਜਮੈਂਟ ਕਰਦਾ ਸੀਗਾ
ਪਹਿਲਾਂ ਪਤਾ ਹੁੰਦਾ ਤਾਂ ਤੁਸੀਂ ਕਰ ਲੈਣਾ ਸੀ ਹਾਂਜੀ
ਬਿਲਕੁਲ ਅੱਛਾ ਹੁਣ ਦਸ ਕੁ ਦਿਨ ਪਹਿਲਾਂ ਵੀ ਗੱਲ ਹੋਈ ਇਹੀ ਮੈਨੂੰ ਮੈਂ ਸੋਚਿਆ ਕਿ ਮੈਂ ਕਿਹਾ ਰਾਤ ਨੂੰ ਮੈਂ ਜਾਵਾਂ ਸਿੰਘੂ ਬਾਰਡਰ ਤੇ ਤੇ ਮੈਂ ਦੀਪ ਸਿੱਧੂ ਦੀ ਇੰਟਰਵਿਊ ਕਰਕੇ ਆਵਾਂ ਉਹ ਕਰਦੇ ਕਰਦੇ ਕੀ ਹੋਇਆ ਜੀ ਮੈਂ ਮੁਕਤਸਰ ਸਾਡੇ ਇੱਕ ਬੜੇ ਕਲੋਜ਼ ਰਿਲੇਸ਼ਨ ਚ ਉਹਨਾਂ ਦਾ ਇੱਕ ਬ੍ਰਦਰ SSP ਲੱਗਿਆ ਰਿਹਾ ਮੈਂ ਕਿਤੇ ਉਹਨੂੰ ਫੋਨ ਕਰ ਲਿਆ ਮੈਨੂੰ ਕਹਿੰਦੇ ਇਹ ਤਾਂ ਆਪਣੇ ਪਿੰਡਾਂ ਦਾ ਇਹ ਮੁਕਤਸਰ ਦੇ ਨਾਲ ਪਿੰਡ ਆ ਉਹਦੇ ਕਰਨ ਮੈਨੂੰ ਉਹ ਜਿਹੜੀ ਕਹਾਣੀ ਉਹਦੇ ਫਾਦਰ ਵਾਲੀ ਕਹਾਣੀ ਮੈਨੂੰ ਉਹਨੇ ਸੁਣਾਈ ਤੇ ਮੈਂ ਉਹਦੀ ਗੱਲ ਤੇ ਯਕੀਨ ਨਹੀਂ ਕੀਤਾ ਮੈਂ ਕਿਹਾ ਜੀ ਚਲੋ ਕੋਈ ਨੀ ਤੇ ਮੈਨੂੰ ਉਹਨੇ ਨਾਲ ਇਹ ਕਹਿ ਦਿੱਤਾ ਜਿਵੇਂ ਉਹ ਐਜ ਏ ਬ੍ਰਦਰ ਮੈਨੂੰ ਕਹਿੰਦੇ ਦੇਖੀਗੇ ਤੇ ਇੰਟਰਵਿਊ ਨਾ ਕਰਦੀਆਂ ਜੀ ਤੇ ਮੇਰੇ ਮਨ ਚੋਂ ਗੱਲ ਬਹਿ ਗਈ ਤੇ ਮੈਂ ਉਹ ਇੰਟਰਵਿਊ ਨਹੀਂ ਕੀਤੀ ਸੱਚੀ ਗੱਲ ਤੁਹਾਨੂੰ ਮੈਂ ਦੱਸ ਦਿੰਦਾ ਮੈਂ ਇੰਟਰਵਿਊ ਨਹੀਂ ਕੀਤੀ ਤੇ ਉਧਰ ਛੱਬੀ ਵਾਲਾ ਘਟਨਾ ਵਾਪਰ ਗਈ ਤੇ ਛੱਬੀ ਵਾਲੇ ਘਟਨੇ ਤੋਂ ਬਾਅਦ ਜਿਹੜਾ ਜਿਹੜਾ ਕੁਛ ਹੋ ਰਿਹਾ ਤੁਸੀਂ ਜਾਣ ਹੀ ਰਹੇ ਹੋ ਤੇ ਉਦੋਂ ਬਾਅਦ ਤਾਂ ਜਿਹੜੀਆਂ ਹੁਣ ਜਿਹੜੀਆਂ ਪਿਰਤਾਂ ਪੈ ਰਹੀਆਂ
ਜਥੇਬੰਦੀਆਂ ਨੂੰ ਬੜੇ ਧਿਆਨ ਦੇ ਨਾਲ ਚੱਲਣਾ ਚਾਹੀਦਾ ਵੀ ਅਗਰੀ ਦੈਟ ਦੇ ਨੀਡ ਵਨ ਲੀਡਰ ਟੂ ਲੀਡ ਥੈਂਕਸ ਜੀ ਤੇ ਲੀਡਰਸ਼ਿਪ ਦੀ ਗੱਲ ਕਰਦੇ ਹਾਂ ਗੁਰਿੰਦਰ ਸਿੰਘ ਵੀ ਜੁੜੇ ਨੇ ਕਹਿੰਦੇ ਵੀਰ ਜੀ ਸਾਡੇ ਵਰਗੇ ਨੇ ਕਿਤੇ ਤੱਤਾ ਜਿਹਾ ਟਵੀਟ ਕਰ ਦਿੱਤਾ ਸਮਝੋ ਹੱਥ ਗੜੀ ਲੱਗ ਗਈ ਜਦੋਂ ਏਅਰਪੋਰਟ ਤੇ ਉਤਰੇ ਹਾਂਜੀ ਧਿਆਨ ਨਾਲ ਰਹੋ ਜੀ ਤੇ ਬਿੱਟਾ ਸਾਹਿਬ ਹੁਣ ਜਿਹੜੀ ਟਕੈਤ ਸਾਹਿਬ ਦੀ ਐਂਟਰੀ ਆ ਹਨਾ ਮੈਨੂੰ ਮੈਂ ਕੱਲ ਵੀ ਖੁਲਾਸਾ ਕੀਤਾ ਸੀ ਪ੍ਰੋਗਰਾਮ ਦੇ ਵਿੱਚ ਕਿ ਇਹਦੇ ਨਾਲ ਦੋ ਤਿੰਨ ਸਟੇਟਾਂ ਜਿਹੜੀਆਂ ਨੇ ਉਹ ਜੁੜਨਗੀਆਂ ਜਿਹੜੀ ਕਿ ਹਲੇ ਤੱਕ ਥੋੜ੍ਹੀ ਜਿਹੀ ਘਾਟ ਮਹਿਸੂਸ ਹੋ ਰਹੀ ਸੀ ਕਿ ਯੂਪੀ ਬਿਹਾਰ ਜਾਂ ਈਵਨ ਹਰਿਆਣੇ 'ਚੋਂ ਵੀ ਬਹੁਤਾਤ ਜਿਹੜੀ ਆ ਉਹ ਸਾਡੇ ਲੀਡਰ ਨਹੀਂ ਖਿੱਚ ਪਾਏ ਜਿੰਨੇ ਵੀ ਖਿੱਚ ਪਾਏ ਆ ਉਹ ਹਰਿਆਣੇ ਦੇ ਜਿਹੜਾ ਚੜੂਨੀ ਸਾਹਿਬ ਉਹਨਾਂ ਨੇ ਖਿੱਚਿਆ ਸੀ ਪਰ ਦੂਜੇ ਪਾਸੇ 2 ਮਹੀਨਿਆਂ ਦੇ ਵਿੱਚ ਸਾਡੀ ਲੀਡਰਸ਼ਿਪ ਨੇ ਪੰਜਾਬ ਦੇ ਕਿਸਾਨਾਂ ਨੂੰ ਜ਼ਿਆਦਾਤਰ ਨਿਰਾਸ਼ ਹੀ ਕੀਤਾ ਆ ਆਪਣੀ ਫੁੱਟ ਦਾ ਪ੍ਰਦਰਸ਼ਨ ਕਰਦੇ ਹੋਏ ਸਟੇਜਾਂ ਦੇ ਉੱਤੋਂ ਸੋ ਬਹੁਤਾਤ ਜਿਹੜੀ ਹੈ 80% ਮੈਨੂੰ ਲੱਗਦਾ ਹੈ ਕਿ ਉੱਥੋਂ ਜਿਹੜੇ ਬੈਠੇ ਨੇ ਉਹ ਵੀ ਬਹੁਤੇ ਖੁਸ਼ ਨਹੀਂ ਹੈਗੇ ਸੋ ਮੈਨੂੰ ਲੱਗਦਾ ਕਿ ਸਾਡੇ 80% ਨੂੰ ਹਰਿਆਣਾ ਨੂੰ ਯੂਪੀ ਨੂੰ ਬਿਹਾਰ ਨੂੰ ਟਕੈਤ ਸਾਹਿਬ ਦੇ ਵਿੱਚੋਂ ਇੱਕ ਲੀਡਰ ਨਜ਼ਰ ਆ ਰਿਹਾ ਹੈ ਅਤੇ ਇਹ ਮੈਨੂੰ ਲੱਗਦਾ ਸਟੈਬਲਿਸ਼ ਵੀ ਹੋਏਗਾ ਕਿ ਇੱਕ ਲੀਡਰ ਉਹ ਮੋਹਰੇ ਆਉਣਗੇ ਅਤੇ ਹੁਣ ਤੁਸੀਂ ਇਹ ਮਾੜਾ ਜਿਹਾ ਖੁਲਾਸਾ ਕਰੋ ਕਿ ਜਦੋਂ ਉਹ ਲੀਡਰ ਮੋਹਰੇ ਆਉਣਗੇ ਅਤੇ ਸਾਡੇ ਲੀਡਰਾਂ ਦਾ ਕੀ ਹੋਏਗਾ ਇਹ ਫਿਰ ਦੀਪ ਸਿੱਧੂ ਮੰਗਰ ਉਹਦੇ 'ਤੇ ਵੀ ਤੋਹਮਤਾਂ ਲਾਉਣਗੇ
ਬਿਲਕੁਲ ਪਹਿਲੀ ਗੱਲ ਤਾਂ 142 ਦੇ ਕਰੀਬ ਜਿਹੜੀਆਂ ਜਾਨਾਂ ਜਾ ਚੁੱਕੀਆਂ ਉਹਨਾਂ ਦੇ ਪਰਿਵਾਰਾਂ ਦੇ ਦਿਲਾਂ ਤੇ ਕੀ ਬੀਤਦੀ ਹੋਊਗੀ ਔਰ ਮੈਨੂੰ ਦੁੱਖ ਹੁੰਦਾ ਹੈ ਗੱਲ ਕਰਦੇ ਨੂੰ ਪੋਲੀਟੀਕਲ ਗੱਲ ਤੋਂ ਵੱਖਰੇ ਪਿੱਛੇ ਹਟ ਕੇ ਗੱਲ ਕਰਨੀ ਹੈ ਹਰਦੀਪ ਸਿੰਘ ਡਿਬਡੇਵਾ ਜਿਹੜੇ ਰਾਜਸਥਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੇ ਇੱਛੁਕ ਸਨ ਜਿਨ੍ਹਾਂ ਦਾ ਗੰਗਾਨਗਰ ਦੇ ਕੋਲ ਪਿੰਡ ਹੈ ਡਿਬਡੇਵਾ ਪਰ ਹੁਣ ਉਹ ਰਾਜਪੁਰ ਰਹਿੰਦੇ ਨੇ ਉਹਨਾਂ ਦਾ ਪੋਤਰਾ ਨਵਰੀਤ ਜਿਹੜਾ ਆਸਟ੍ਰੇਲੀਆ ਤੋਂ ਵਾਪਸ ਗਿਆ ਉਹਦੀ ਜਾਨ ਚਲੀ ਜਾਂਦੀ ਹੈ ਤਾਂ ਜੇ ਤੁਸੀਂ ਕਿਤੇ ਉਸ ਬਾਪੂ ਦੀ ਗਾਥਾ ਸੁਣ ਲਓ ਜਿਹਨੂੰ ਪਿੱਛੇ ਜੇ ਸ਼ਾਇਦ ਸੁਖਪਾਲ ਸਿੰਘ ਖਹਿਰਾ ਲੈ ਕੇ ਆਇਆ ਸੀਗਾ ਉਹਦੀ ਇੱਕ ਇੰਟਰਵਿਊ ਇੱਥੇ ਤੁਰੀ ਫਿਰਦੀ ਹੈ ਸ਼ਾਇਦ ਤੁਸੀਂ ਸੁਣੀ ਵੀ ਹੋਣੀ ਹੈ ਦੇਖੀ ਵੀ ਹੋਣੀ ਹੈ ਤਾਂ ਉਹਨਾਂ ਨੇ ਆਖਿਆ ਹਰਦੀਪ ਸਿੰਘ ਡਿਬਡੇਵਾ ਨੇ ਆਖਿਆ ਕਿਸਾਨ ਜਥੇਬੰਦੀਆਂ ਨੂੰ ਟੈਲੀਫੋਨ ਕੀਤਾ ਸਾਰੀਆਂ ਨੂੰ ਕਿ ਸਾਡਾ ਮੇਰਾ ਪੋਤਰਾ ਤਾਂ ਹੁਣ ਤੁਹਾਡੀ ਪ੍ਰੋਪਰਟੀ ਹੈ ਕਿਉਂਕਿ ਕਿਸਾਨੀ ਸੰਘਰਸ਼ ਦੀ ਭੇਂਟ ਚੜ ਗਿਆ ਤੇ ਤੁਸੀਂ ਦੱਸੋ ਆਪਾਂ ਇਹਦਾ ਕੀ ਕਰਨਾ ਹੈ ਕਿਵੇਂ ਕਰਨਾ ਹੈ ਸਾਡੇ ਵੱਲੋਂ ਤਾਂ ਇਹ ਮਿੱਟੀ ਹੈ ਪਰ ਹੁਣ ਇਹ ਪ੍ਰੋਪਰਟੀ ਤਾਂ ਤੁਹਾਡੀ ਹੈ ਨਾ ਜੀ ਕਿਉਂਕਿ ਤੁਹਾਡੇ ਕੋਲੇ ਆਇਆ ਕਿਵੇਂ ਉਹਨੇ ਉੱਥੇ ਜੋ ਵੀ ਕੁੱਝ ਪਾਣਾ ਵਾਪਰਿਆ ਪਰ ਉਹ ਕਹਿੰਦੇ ਕਿ ਨਹੀਂ ਜਥੇਬੰਦੀਆਂ ਵਾਲੇ ਕਹਿੰਦੇ ਨਹੀਂ ਤੁਸੀਂ ਇਹਨੂੰ ਪਿੰਡ ਲੈ ਜਾਓ ਤੇ ਸੰਸਕਾਰ ਕਰ ਲਓ ਉਸ ਮੇਰੇ ਖਿਆਲ 8 ਨੂੰ ਭੋਗ ਹੈ ਨਵਰੀਤ ਦਾ ਕਿਸਾਨ ਜਥੇਬੰਦੀਆਂ ਤੋਂ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਇੰਨਾ ਵੀ ਨੀ ਸਰਿਆ ਕਿ ਉਹ ਉਸ ਬਿਰਧ ਦਾਦੇ ਨੂੰ ਇਹ ਹੌਸਲਾ ਦੇ ਸਕਣ ਇਹ ਕਹਿ ਸਕਣ ਕਿ ਠੀਕ ਹੈ ਜਿਵੇਂ ਤੁਸੀਂ ਕਹਿੰਦੇ ਹੋ ਕਿਉਂਕਿ ਕਿਸਾਨੀ ਅੰਦੋਲਨ ਦੇ ਵਿੱਚ ਤਾਂ ਉਹ ਬੰਦਾ ਸ਼ਹੀਦੀ ਪਾ ਗਿਆ ਪਰ ਉਸਦੇ ਪਰਿਵਾਰ ਨੂੰ ਇਹ ਗੱਲ ਰਾਸ ਨੀ ਆਈ ਆਉਣੀ ਵੀ ਨੀ ਜੇ ਮੇਰੇ ਤੇ ਮੈਨੂੰ ਵੀ ਕੁਛ ਹੋ ਜੇ ਤਾਂ ਪਹਿਲਾਂ ਘਰਦੇ ਮੇਰੇ ਕਹਿਣਗੇ ਜ਼ਰੂਰ ਇਹ ਗੱਲ ਕਿ ਪਹਿਲਾਂ ਕਿਸਾਨ ਜਥੇਬੰਦੀਆਂ ਵਾਲਿਆਂ ਨੂੰ ਪੁੱਛ ਲਓ ਕੀ ਕਰਨਾ ਕਿ ਜੇ ਕਿਸਾਨ ਜਥੇਬੰਦੀਆਂ ਇਹ ਹੱਥ ਚੱਕ ਜਾਣ ਤੇ ਤੁਸੀਂ ਆਪੇ ਅੰਦਾਜ਼ਾ ਲਾ ਲਓ ਦੂਜੀ ਗੱਲ ਇਹ ਹੈ ਜੋ ਮੈਂ ਕੱਲ ਵੀ ਮਨਜਿੰਦਰ ਸਿੰਘ ਸਰਸਾ ਨਾਲ ਮੈਂ ਰਾਤ ਗੱਲ ਕਰ ਰਿਹਾ ਸੀਗਾ ਜਿਹੜੇ ਬੰਦੇ ਫੜੇ ਗਏ ਨੇ ਮੁੰਡੇ ਇੱਕ ਲਹਿਰੇ ਰਾਗੇ ਪਿੰਡ ਤੋਂ ਆਏ ਸੰਗਰੂਰ ਪਿੰਡ ਤੋਂ ਆਏ ਚਾਰ ਭਰਾ ਉਹ ਕਹਿੰਦੇ ਵੀ ਸਾਡੇ ਪਿੰਡ ਦੇ 18 ਜਾਣੇ ਨੀ ਲੱਭ ਰਹੇ ਮੈਂ ਉਹਨਾਂ ਕੋਲੇ ਵੀ ਰਾਤ ਜਾ ਕੇ ਆਇਆ ਤੇ ਉਹਨਾਂ ਦਾ ਜਦੋਂ ਮੈਂ ਦਰਦ ਸੁਣਿਆ ਤੇ ਮੈਨੂੰ ਮੇਰਾ ਵੀ ਟੱਚ ਭਰਿਆ ਆ ਉਹ ਕਹਿੰਦੇ ਜੀ ਅਸੀਂ ਫਲਾਣੇ ਫਲਾਣੇ ਟੀਵੀ ਚੈਨਲਾਂ ਨੂੰ ਟੈਲੀਫੋਨ ਕੀਤੇ ਤੇ ਸਾਡੀ ਕਿਸੇ ਨੇ ਗੱਲ ਨੀ ਸੁਣੀ ਤੇ ਤੁਹਾਨੂੰ ਕਿੱਥੋਂ ਪਤਾ ਲੱਗ ਗਿਆ ਵੀ ਅਸੀਂ ਇੱਥੇ ਠਹਿਰੇ ਹਾਂ ਅਮਨਦੀਪ ਜੀ ਉਹਨਾਂ ਨੇ ਇਹ ਵੀ ਨੀ ਦੱਸਿਆ ਵੀ ਅਸੀਂ ਕਿੱਥੇ ਠਹਿਰੇ ਹਾਂ ਕਿਉਂਕਿ ਕਿਸੇ ਹੋਟਲ ਨੇ ਉਹਨਾਂ ਨੂੰ ਕਮਰਾ ਨੀ ਦਿੱਤਾ ਵੀ ਆਈਡੈਂਟੀ ਦਿਓ ਪੁਲਿਸ ਦਾ ਇੰਨਾ ਡਰ ਹੈਗਾ ਤੇ ਮੈਨੂੰ ਲੱਭ ਲਵਾ ਕੇ ਮੈਨੂੰ ਪਹੁੰਚਣਾ ਪਿਆ ਰਾਤ ਨੂੰ ਮੈਂ ਰਾਤ 12:15 ਆਇਆ ਤਾਂ ਮੈਂ ਸਾਰੇ ਮੁੰਡਿਆਂ ਨਾਲ ਤੇ ਮੈਂ ਉਹ FIR ਦੀਆਂ ਕਾਪੀਆਂ ਵੀ ਕੱਲ ਮੈਨੂੰ ਪਤਾ ਲੱਗਿਆ ਕਿ ਤਿਹਾੜ ਜੇਲ੍ਹ ਦੇ ਵਿੱਚ ਵੀ 26 ਮੁੰਡੇ ਭੇਜੇ ਗਏ ਨੇ ਔਰ ਕਈ ਮੁੰਡੇ ਐਸੇ ਲਾਪਤਾ ਨੇ ਜਿਹੜੇ 26 ਤਰੀਕ ਤੋਂ ਬਾਅਦ ਜਿਹਨਾਂ ਦੇ ਘਰਦਿਆਂ ਨਾਲ ਸੰਪਰਕ ਨੀ ਹੋ ਰਿਹਾ 144-145 ਮੁੰਡਿਆਂ ਦੇ ਪਰਚਾ ਵੀ ਦਰਜ ਹੈ ਵੱਖ ਵੱਖ ਥਾਣਿਆਂ ਦੇ ਵਿੱਚ ਤੇ ਮੈਂ ਕੱਲ ਵੀ ਗੱਲ ਕਰ ਰਿਹਾ ਸੀ ਮਨਜਿੰਦਰ ਸਿੰਘ ਸਰਸਾ ਨਾਲ ਵੀ ਇਹ ਗੇਮ ਹੁਣ ਪੰਜਾਬ ਦੇ ਹੱਥੋਂ ਨਿਕਲ ਕੇ ਇਹ ਯੂਪੀ ਬਾਰਡਰ ਤੇ ਗਾਜੀਪੁਰ ਬਾਰਡਰ ਤੇ ਕਿਵੇਂ ਚਲੀ ਗਈ ਮੈਨੂੰ ਕਹਿੰਦੇ ਨਹੀਂ ਜੀ ਇਹ ਗੇਮ ਨਹੀਂ ਗੀ ਇਹ ਤਾਂ ਕੁਦਰਤੀ ਹੋ ਗਿਆ ਪਰ ਮੈਨੂੰ ਇਹ ਕਹਾਣੀ ਜਿਹੜੀ ਹੈ ਇਹ ਕਿਤੇ ਨਾ ਕਿਤੇ ਇੰਟਰਨਲ ਇਹਦੇ ਚ ਪਿੱਛੇ ਕੋਈ ਵੱਡੀ ਗੱਲ ਲੱਗਦੀ ਹੈ ਪਰ ਉਹਦੀ ਪੁਸ਼ਟੀ ਤਾਂ ਨਹੀਂ ਮੈਂ ਕਰ ਸਕਦਾ ਪਰ ਮੇਰਾ ਮਨ ਇਹ ਕਹਿੰਦਾ ਕਿ ਇਹ ਗੱਲ ਜਿਹੜੀ ਸਾਡੇ ਹੱਥੋਂ ਨਿਕਲ ਗਈ ਪੰਜਾਬ ਦੇ ਹੱਥੋਂ ਜਿਹੜੇ ਪੰਜਾਬ ਨੇ ਫੈਸਲਾ ਕਰਨਾ ਸੀ ਜਾਂ ਪੰਜਾਬ ਕਹਿੰਦਾ ਸੀ ਸਾਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਣਾ ਤੇ ਹੁਣ ਇਹ ਗੇਂਦ ਹੈ ਜਿਹੜੀ ਉਹ ਸਾਡੇ ਪਾੜੇ ਚ ਨਹੀਂ ਹੁਣ ਯੂਪੀ ਵਾਲੇ ਪਾੜੇ ਚ ਚਲੀ ਗਈ
ਇੱਥੇ ਆਉਣ ਵਾਲਾ ਸਮਾਂ ਬੜਾ ਬਲਵਾਨ ਹੈ ਉਹ ਦੱਸੇਗਾ ਤੇ ਜਗਵੀਰ ਸਿੱਖੋਂ ਜੁੜੇ ਨੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਕਹਿੰਦੇ ਹਾਜ਼ਰੀ ਪ੍ਰਵਾਨ ਕਰੋ ਬਾਈ ਜੀ ਜਦੋਂ ਸਰਕਾਰ ਕੋਈ ਗਲਤ ਫੈਸਲਾ ਲੈ ਲਵੇ ਤਾਂ ਆਵਾਜ਼ ਉਠਾਉਣਾ ਕੀ ਗਲਤ ਹੈ ਪਹਿਲਾਂ ਤਾਂ ਇਹਦਾ ਹੀ ਦੱਸ ਦਿੰਦੇ ਕਿ ਬਹੁਤ ਸਹੀ ਗੱਲ ਹੈ ਉਠਾਉਣੀ ਚਾਹੀਦੀ ਹੈ ਬਾਈ ਜੀ ਤੁਸੀਂ ਹਰ ਵਾਰ 31 ਜਥੇਬੰਦੀਆਂ 'ਤੇ ਉਂਗਲ ਉਠਾ ਰਹੇ ਹੋ ਪਰ ਦਿੱਲੀ ਪੁਲਿਸ ਅਤੇ ਸਰਕਾਰ ਜੋ ਲੋਕਾਂ ਨੂੰ ਮਾਰ ਰਹੇ ਆ ਉਸ ਬਾਰੇ ਵੀ ਬੋਲੋ ਤੁਸੀਂ ਵੀ ਲੱਗਦਾ ਗੋਦੀ ਮੀਡੀਆ ਵੇਖਣ ਲੱਗ ਪਏ ਲੱਗਦੇ ਹੋ ਕੱਲ੍ਹ ਟਕੈਤ ਨੇ ਫਿਰ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਗੱਲ ਕਰੇ ਫਿਰ ਮੋਦੀ ਸਾਹਿਬ ਗੱਲ ਕਿਉਂ ਨਹੀਂ ਕਰਦੇ ਬਾਈ ਜੀ ਪਹਿਲੀ ਗੱਲ ਤਾਂ ਮੈਂ TV ਦੇਖਦਾ ਹੀ ਨਹੀਂ ਜਿਹੜੇ ਉਹ ਗੱਲ ਹੈ ਦੂਜੀ ਗੱਲ ਹੈ ਵੀ ਜਿਹੜੇ ਲੀਡਰਸ਼ਿਪ ਹੈ 31 ਜਥੇਬੰਦੀਆਂ ਦੀ ਆਪਾਂ ਗੱਲਾਂ ਕਰਦੇ ਹਾਂ ਅਸੀਂ ਪੜਚੋਲ ਕਰਦੇ ਹਾਂ ਐਜ਼ ਏ ਮੀਡੀਆ ਕਿ ਇਹਨਾਂ ਦਾ ਕੀ ਰੋਲ ਹੈ ਬੜੇ ਟਪਲੇ ਖਾਧੇ ਨੇ ਤੇ ਜਿਹੜੀ ਮੀਡੀਆ ਨਾਲ ਗੱਲ ਕਰਦੇ ਉਹ ਸਾਰੇ ਇਹ ਰਿਐਲਿਟੀ ਆ ਬਿੱਟਾ ਸਾਹਿਬ ਵੀ ਕਰ ਰਹੇ ਨੇ ਸਾਰੇ ਲੋਕ ਇਹ ਫੀਲ ਕਰ ਰਹੇ ਨੇ ਕਿ ਇੰਨੇ ਲੋਕ ਮਰ ਰਹੇ ਨੇ ਕਰੋੜਾਂ ਰੁਪਏ ਫੂਕ ਹੋ ਰਹੇ ਨੇ ਡੇਲੀ ਕਿਸਾਨਾਂ ਦੇ ਆਪਣੇ ਵੀ ਉਹ ਰਿਜ਼ਲਟ ਕੱਢਦੇ ਕਿਉਂ ਨਹੀਂ ਕਿਹੜੀਆਂ ਗੱਲਾਂ 'ਚ ਪਏ ਹੋਏ ਨੇ ਨਿਸ਼ਾਨ ਸਾਹਿਬ ਦਾ ਕੀ ਇਸ਼ੂ ਹੈ ਜਕਾਰੇ ਦਾ ਕੀ ਇਸ਼ੂ ਹੈ ਕੋਈ ਇਸ਼ੂ ਨਹੀਂ ਹੈਗਾ ਜਿਹੜੇ ਉਹ ਬਣਾਈ ਬੈਠੇ ਨੇ ਉਹ ਹੋਰ ਏਜੰਡੇ 'ਚ ਲਾ ਰਹੇ ਨੇ ਕੀ ਅਸੀਂ ਉੱਤੇ ਨਿਸ਼ਾਨ ਸਾਹਿਬ ਨੂੰ ਭੰਡਣ ਜਾ ਰਹੇ ਹਾਂ ਜਾਂ ਆਪਾਂ ਜਕਾਰੇ ਨੂੰ ਭੰਡਣ ਗਏ ਹੋਏ ਹਾਂ ਅਸੀਂ ਉੱਤੇ ਆਪਣੇ ਹੱਕ ਲੈਣ ਗਏ ਹੋਏ ਹਾਂ ਇੱਕ ਕਿਸਾਨ ਸਿੱਖ ਵੀ ਹੈ ਇੱਕ ਕਿਸਾਨ ਹਿੰਦੂ ਵੀ ਹੈ ਇੱਕ ਕਿਸਾਨ ਮੁਸਲਮਾਨ ਵੀ ਹੈ ਉਹ ਆਪਣਾ ਜਕਾਰਾ ਛੱਡ ਸਕਦਾ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਸੋ ਇਹ ਜਥੇਬੰਦੀਆਂ ਨੂੰ ਜਿਹੜੀ ਪ੍ਰੋਬਲਮਸ ਹੈ ਅਸੀਂ ਉਹਦੀ ਗੱਲ ਕਰ ਰਹੇ ਹਾਂ ਅਤੇ ਲੀਡਰਸ਼ਿਪ ਦੀ ਗੱਲ ਹੋਣੀ ਹੋਣੀ ਹੈ ਜਦੋਂ ਮੋਦੀ ਦੀ ਗੱਲ ਹੋਣੀ ਹੈ ਤਾਂ ਸਾਡੇ ਲੀਡਰਾਂ ਦੀ ਵੀ ਹੋਣੀ ਹੈ ਅਤੇ ਬਾਕੀ ਠੀਕ ਹੈ ਜੀ ਮੈਂ ਮੋਦੀ ਮੀਡੀਆ ਦੇਖ ਨਹੀਂ ਰਿਹਾ ਪਰ ਇੱਕ ਜਿਹੜੀ ਸੈਂਸੀਬਲ ਗੱਲ ਹੈ ਕੋਸ਼ਿਸ਼ ਕਰ ਰਹੇ ਹਾਂ ਕਿ ਤੱਤਾਂ ਦੇ ਸਮੇਤ ਐਗਜ਼ਾਮਪਲਾਂ ਦੇ ਸਮੇਤ ਆਪਾਂ ਉਹ ਗੱਲ ਕਰੀਏ ਔਰ ਕਰ ਵੀ ਰਹੇ ਹਾਂ ਔਰ ਇਸ ਦੇ ਨਤੀਜੇ ਵੀ ਨਿਕਲਦੇ ਨੇ ਗੱਲਾਂ ਪਹੁੰਚਦੀਆਂ ਨੇ ਅਤੇ ਬਾਕੀ ਇਹ ਹੈ ਵੀ ਜਿਹੜੇ ਪੁਲਿਸ ਦੀ ਕੱਲ੍ਹ ਵੀ ਆਪਾਂ ਗੱਲ ਕੀਤੀ ਕਿ ਪੁਲਿਸ ਵਾਲਿਆਂ ਨੇ ਬੰਦੇ ਹਾਇਰ ਕੀਤੇ ਪੱਥਰ ਮਾਰਨ ਦੀ ਕੋਸ਼ਿਸ਼ ਕੀਤੀ ਵੀਡੀਓ ਵੀ ਸ਼ੇਅਰ ਕੀਤੇ ਅਸੀਂ ਸੋ ਸਾਰਾ ਕੁਛ ਅਸੀਂ ਕਰ ਰਹੇ ਹਾਂ ਦੋਨਾਂ ਧਿਰਾਂ ਤੋਂ ਕਿਸੇ ਨੂੰ ਛੱਡ ਨਹੀਂ ਰਹੇ ਅਤੇ ਨਵੀਂ ਪੱਡਾ ਜੀ ਵੀ ਜੁੜੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਅਤੇ ਅਰਸ਼ ਮੱਲੀ ਕਹਿੰਦੇ ਨੇ ਕਿ ਬਾਈ ਜੀ ਬਾਰਡਰ 'ਤੇ ਬੈਠਾ ਹਰ ਇੱਕ ਬੰਦਾ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਨਾਲ ਜ਼ਰੂਰ ਜੁੜਿਆ ਹੋਇਆ ਬਾਕੀ ਰਜਿੰਦਰ ਵਰਗਿਆਂ ਨੇ ਵਾਧੂ ਪੁੜੇ ਸਕਵਾਏ ਨੇ ਸਟੂਡੈਂਟਸ ਦੇ ਸਟੂਡੈਂਟ ਲਾਈਫ 'ਚ ਇਹਨਾਂ ਕਾਮਰੇਡਾਂ ਦਾ ਕੰਮ ਹੀ ਇਹੀ ਹੈ ਲੋਕਾਂ ਨੂੰ ਕੋਠੇ ਚਾੜ ਕੇ ਪੌੜੀ ਚੱਕ ਲਓ ਚਲੋ ਠੀਕ ਹੈ ਜੀ ਤੁਸੀਂ ਵੀਡੀਓ ਭੇਜਿਆ ਸੀ ਮੈਂ ਦੇਖਿਆ ਅਤੇ ਗੁਰਵੀਰ ਸਿੰਘ ਸਾਡੇ ਨਾਲ ਜੁੜੇ ਨੇ ਹਾਵੀ ਬੇ ਕੁਈਨਜ਼ਲੈਂਡ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਮੈਂ ਤੁਹਾਡੇ ਪ੍ਰੋਗਰਾਮ ਹਰ ਵਾਰ ਸੁਣਦਾ ਬਹੁਤ ਵਧੀਆ ਲੱਗਦਾ ਜੀ ਇੱਕ ਗੱਲ ਕਰਨੀ ਸੀ ਕਿ ਜਦੋਂ ਵੀ ਦੀਪ ਸਿੱਧੂ ਲੱਖਾ ਸਿਧਾਣ ਬਾਰੇ ਗੱਲ ਕਰ ਰਹੇ ਨੇ ਜਾਂ ਪੋਸਟਾਂ ਪਾ ਰਹੇ ਨੇ ਅਤੇ ਮੀਡੀਆ ਅਤੇ ਉਹ ਟੋਟਲੀ ਸ਼੍ਰੋਮਣੀ ਅਕਾਲੀ ਦਲ ਦੇ ਬੰਦੇ ਨੇ ਅਤੇ ਹੋਰ ਕੋਈ ਨਹੀਂ ਕਰਦਾ ਪਿਆ ਹਾਂਜੀ ਉਹਨਾਂ ਬਾਰੇ ਚਲੋ ਇਹ ਜਿਹੜਾ ਕੂੜ ਪ੍ਰਚਾਰ ਹੈ ਇੱਕ ਦੂਜੇ ਬਾਰੇ ਕਰਦੇ ਹੀ ਆ ਬਿੱਟਾ ਸਾਹਿਬ ਮੈਨੂੰ ਤਾਂ ਲੱਗਦਾ ਕਿ ਇਟਸ ਅ ਪਾਰਟ ਆਫ ਪੋਲੀਟਿਕਸ ਹੈ ਕਿ ਕਿਤੇ ਉਹ ਲੀਡਰ ਨਾ ਬਣ ਜਾਣ ਪਰ ਉਹਨਾਂ ਨੂੰ ਲੀਡਰ ਹਟਾਉਂਦੇ ਹਟਾਉਂਦੇ ਮੇਰਾ ਖਿਆਲ ਟਕੈਤ ਸਾਹਿਬ ਨੂੰ ਲੀਡਰਸ਼ਿਪ ਆਟੋਮੈਟਿਕਲੀ ਮਿਲ ਗਈ ਹੈ ਮਤਲਬ ਉਹ ਲੀਡਰਸ਼ਿਪ ਸਾਡੇ ਬੰਦਿਆਂ ਤੋਂ ਫਿਰ ਹੀ ਖੁੱਸ ਗਈ ਜਿੱਦਾਂ ਤੁਸੀਂ ਕਿਹਾ ਕਿ ਖਦਸ਼ਾ ਜ਼ਾਹਰ ਕੀਤਾ ਮੈਂ ਵੀ ਇੱਥੇ ਹੀ ਆਉਣਾ ਚਾਹੁੰਦਾ ਸੀ ਵੈਸੇ ਬਿੱਟਾ ਸਾਹਿਬ ਜਾਂਦੇ ਜਾਂਦੇ ਕੀ ਖੁਲਾਸਾ ਕਰਨਾ ਚਾਹੋਗੇ ਕਿ ਆਉਣ ਵਾਲਾ ਹਫ਼ਤਾ ਜਿਹੜਾ ਆ ਉਸ ਦੇ ਵਿੱਚ ਕੀ ਵਾਪਰਨ ਵਾਲਾ ਕੀ ਹੋ ਸਕਦਾ ਪੋਸੀਬਿਲਿਟੀਜ਼ ਕੀ ਆ
ਬਿਲਕੁਲ ਜੀ ਉਹ ਕਿਸੇ ਨੇ ਇੱਕ ਲਾਈਨ ਬਲੈਕ ਬੋਰਡ ਤੇ ਮਾਰੀ ਸੀ ਤੇ ਕੁਐਸਚਨ ਕੀਤਾ ਸੀ ਕਿ ਇਸ ਲਾਈਨ ਦੀ ਹੋਂਦ ਘਟਾਈ ਜਾਵੇ ਤੇ ਉਹ ਮੇਰੇ ਵਰਗੇ ਕੋਈ ਕਹਿੰਦਾ ਜੀ ਇਹਨੂੰ ਢਾ ਦਿਓ ਅੱਧੀ ਕਰ ਦਿਓ ਕੋਈ ਕੁਛ ਕਰ ਦਿਓ ਤੁਹਾਡੇ ਵਰਗੇ ਉੱਥੇ ਸਿਆਣੇ ਬੰਦੇ ਬੈਠੇ ਸੀ ਉਹ ਸਾਰਿਆਂ ਦੀਆਂ ਗੱਲਾਂ ਸੁਣੀ ਗਈ ਉਹ ਉੱਠਿਆ ਉਹਨਾਂ ਉੱਠੇ ਉਹ ਤੇ ਉਹਨਾਂ ਨੇ ਵੱਡਾ ਇੱਕ ਚਾਕ ਚੱਕਿਆ ਤੇ ਉਸ ਤੋਂ ਵੱਡੀ ਲਾਈਨ ਮਾਰਤੀ ਹੁਣ ਵੱਡੀ ਲਾਈਨ ਜਿਹੜੀ ਹੈ ਉਹ ਗਾਜੀਪੁਰ ਬਾਰਡਰ ਵਾਲੇ ਪਾਸੇ ਵੱਜ ਗਈ ਹੈ ਇਹਨਾਂ ਨੇ ਪਹਿਲਾਂ ਇੱਕ ਦੂਜੇ ਦੀ ਤੋਹਮਤਾਂ ਲਾਈਆਂ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਰਿਜ਼ਲਟ ਕੋਈ ਨਿਕਲਿਆ ਨਹੀਂ ਤੇ ਹੁਣ ਜਿਹੜੀ ਵੱਡੀ ਲਾਈਨ ਵੱਜ ਗਈ ਉਹ ਢਾਈ ਨਹੀਂ ਜਾ ਸਕਦੀ
ਜੀ
ਹੁਣ ਉੱਥੋਂ ਕੀ ਨਿਕਲਦਾ ਹੈ ਇਹ ਦੇਖਣ ਵਾਲੀ ਗੱਲ ਹੋਏਗੀ
ਜੀ ਤੇ ਸਤਿ ਸ਼੍ਰੀ ਅਕਾਲ ਸਾਨੂੰ ਬੁਲਾ ਰਹੇ ਨੇ ਹਰਨੇਕ ਸਿੰਘ ਹੁਣੀ ਤੇ ਦਿਲ ਵਾਲੀ ਗੱਲ ਕਰ ਰਹੇ ਨੇ ਸਾਡੇ ਨਾਲ ਗੁਰਜਿੰਦਰ ਸਿੰਘ ਪੰਧੇਰ ਤੇ ਕਹਿ ਰਹੇ ਨੇ ਕਿ ਸੈਂਟਰ ਵਿੱਚ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਉਹ ਪੰਜਾਬ ਨੂੰ ਜਿੱਤ ਦਾ ਸਿਹਰਾ ਨਹੀਂ ਦੇ ਸਕਦੀ ਇਸ ਕਰਕੇ ਟਕੈਤ ਸਾਹਿਬ ਨੂੰ ਸਟੈਬਲਿਸ਼ ਕੀਤਾ ਗਿਆ ਹੈ ਇਸ ਨਾਲ ਬੀਜੇਪੀ ਯੂਪੀ ਵਿੱਚ ਬੈਨੀਫਿਟ ਹਾਸਲ ਕਰ ਸਕਦੀ ਹੈ ਦੇਖੋ ਬਹੁਤ ਵਧੀਆ ਐਨਾਲਿਸਿਸ ਹੈ ਤੁਹਾਡੇ ਇਹ ਵੀ ਇੱਕ ਪੋਸੀਬਿਲਿਟੀ ਹੋ ਸਕਦੀ ਆ ਬਿੱਟਾ ਸਾਹਿਬ ਤੁਸੀਂ ਆਪਣੀ ਨਾ ਸਿਹਤ ਦਾ ਖਿਆਲ ਰੱਖਿਓ ਮੋਰਚੇ ਦੇ ਉੱਤੇ ਕਿਉਂਕਿ ਸਿਹਤ ਅਤੇ ਆਪਣੀ ਸਿਕਿਉਰਿਟੀ ਦਾ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਤੁਸੀਂ ਆਪੇ ਦੱਸ ਕੇ ਨੇ ਕਿ ਪੱਤਰਕਾਰਾਂ ਨੂੰ ਵੀ ਚੱਕਣਾ ਸ਼ੁਰੂ ਕਰ ਦਿੱਤਾ ਵੈਸੇ ਜੇ ਤੁਹਾਨੂੰ ਚੱਕਿਆ ਤਾਂ ਤੁਹਾਨੂੰ ਚੱਕਣਾ ਔਖਾ ਹੋ ਜਾਣਾ ਉਹਨਾਂ ਨੂੰ ਪਤਾ ਕਿਉਂ ਆਹੋ ਮਤਲਬ ਉਹ ਤਾਂ ਇੱਕ ਵੱਖਰਾ ਰੀਜ਼ਨ ਸੀ ਤੁਹਾਨੂੰ ਮਤਲਬ ਤੁਸੀਂ ਕਈ ਪਾਸੇ ਮੀਡੀਆ ਨਾਲ ਜੁੜੇ ਹੋਏ ਆ ਤੇ ਇਸ ਕਰਕੇ ਨਾ ਮਤਲਬ ਹਾਂ ਤੇ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਤੁਹਾਤੋਂ ਸਬਕ ਲੈਣਾ ਚਾਹੀਦਾ ਕਿ ਭਾਰ ਆਪਣਾ ਪੱਤਰਕਾਰਾਂ ਨੂੰ ਪੂਰਾ ਵਧਾ ਕੇ ਰੱਖਣਾ ਚਾਹੀਦਾ ਤਾਂ ਕਿ ਚੱਕਣ ਵੇਲੇ ਉਹਨਾਂ ਨੂੰ ਮਤਲਬ ਸੋਚਣਾ ਪਵੇ ਕਿ ਚੱਕੇ ਜਾਣ ਪੱਤਰਕਾਰ ਸੋ ਬਿੱਟਾ
ਜ਼ਰੂਰ ਬੰਦਿਆਂ ਕੋਲ ਪਹੁੰਚਾਊਂਗਾ
ਗੁਰ ਵੀ ਜੇ ਚੱਕ ਨਹੀਂ ਹੋਣਾ ਤਾਂ ਭਾਰ ਵਧਾਓ ਆਪਣਾ ਖੁੱਲ ਕੇ ਖਾਓ ਪੀਓ 100 ਕਿਲੋ ਤੋਂ ਉੱਤੇ ਹੋਣਾ ਚਾਹੀਦਾ ਭਾਰ ਠੀਕ ਹੈ ਠੀਕ ਹੈ ਬਿੱਟਾ ਸਾਹਿਬ, ਬਹੁਤ ਬਹੁਤ ਧੰਨਵਾਦ ਸਮਾਂ ਕੱਢਣ ਲਈ, ਔਰ ਬਹੁਤ ਵਧੀਆ ਗੱਲਬਾਤ ਲੱਗਦੀ ਹੈ ਆਪਸ 'ਚ ਵੀ, ਮਤਲਬ ਆਪਾਂ ਨੂੰ ਵੀ ਬੜੀ ਨੌਲੇਜ ਮਿਲਦੀ ਹੈ ਕਿ ਕੀ ਗਰਾਊਂਡ 'ਤੇ ਹੋ ਰਿਹਾ। ਸ਼ੁਕਰਾਨਾ ਜੀ, ਬਹੁਤ ਬਹੁਤ ਤੁਹਾਡਾ
ਜੀ, ਮਿਹਰਬਾਨੀ, ਸ਼ੁਕਰੀਆ, ਧੰਨਵਾਦ
ਧੰਨਵਾਦ ਜੀ। ਸੋ ਸੱਜਣ ਪਿਆਰਿਓ, ਬਿੱਟਾ ਸਾਹਿਬ ਸਾਡੇ ਨਾਲ ਬਾਰਡਰ ਤੋਂ ਜੁੜੇ ਹੋਏ ਸੀ ਅਤੇ ਗੱਲਬਾਤ ਚੱਲ ਰਹੀ ਸੀ ਕੀ ਹੋ ਰਿਹਾ। ਸੋ ਜਿਹੜੇ ਵਿਚਾਰ ਹੈ, ਨਜ਼ਰੀਏ ਸਾਰੇ ਇੱਕ ਦੂਜੇ ਦੇ ਸਾਡੇ ਸਾਂਝੇ ਨੇ, ਵਖਰੇਵੇਂ ਵੀ ਨੇ, ਵੀ ਅਗਰੀ ਟੂ ਡਿਸਗਰੀ ਵਾਲਾ ਵੀ ਕੋਨਸੈਪਟ ਹੈਗਾ ਆਪਸ ਦੇ ਵਿੱਚ। ਅਤੇ ਪਿਆਰਿਓ, ਇਹ ਜਿਹੜੀਆਂ ਗੱਲਾਂ ਨੇ, ਪੋਲੀਟੀਕਲ ਗੱਲਾਂ ਨੇ, ਧਾਰਮਿਕ ਗੱਲਾਂ, ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਸਾਰੇ ਇੱਕ ਦੂਜੇ ਨਾਲ ਸਹਿਮਤ ਹੋਈਏ। ਵਖਰੇਵੇਂ ਹੋਣੇ ਚਾਹੀਦੇ, ਉਸ ਦੇ ਵਿੱਚੋਂ ਗੱਲਾਂ 'ਚੋਂ ਗੱਲ ਨਿਕਲਦੀ ਆ, ਫਿਰ ਗੱਲਾਂ 'ਚੋਂ ਗਿਆਨ ਨਿਕਲਦਾ ਆ। ਸੋ ਅਸੀਂ ਵੀ ਇੱਥੇ ਬੈਠੇ ਐਨਾਲਿਸਿਸ ਕਰ ਰਹੇ ਹਾਂ, ਇਸੇ ਕਰਕੇ ਬਿੱਟਾ ਸਾਹਿਬ ਨੂੰ ਬਾਰਡਰ ਤੋਂ ਲਈਦਾ ਹੈ ਕਿ ਉੱਥੋਂ ਕੀ ਵਾਪਰ ਰਿਹਾ। ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਛੇਤੀ ਹੀ ਤੁਸੀਂ ਸੁਣ ਸਕੋਗੇ ਅਤੇ ਸ਼ੇਅਰ ਵੀ ਕਰ ਸਕੋਗੇ। ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਫਿਰ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਬਣੇ ਰਹਾਂਗੇ। ਗੁਰਿੰਦਰ ਸਿੰਘ ਹੁਣੀ ਕਹਿੰਦੇ ਨੇ ਹੁਣ ਕਿਤੇ ਨਵੇਂ ਭਵਨ ਵਾਂਗ ਲਾਲ ਕਿਲ੍ਹਾ ਵੀ ਨਵਾਂ ਨਾ ਬਣਾਇਆ ਜਾਵੇ। ਜੀ ਬਿਲਕੁਲ। ਅਤੇ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਚੱਲਦਾ ਰਹੇਗਾ ਅਤੇ ਆਪਣਾ ਰੱਖਿਓ ਖਿਆਲ, ਅਤੇ ਮਿਲਦੇ ਹਾਂ ਜੀ ਅਗਲੇ ਹਫ਼ਤੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਜਾਂਦੇ ਜਾਂਦੇ ਤੁਹਾਨੂੰ ਇੱਕ ਮੈਂ ਪੁਰਾਣਾ ਗੀਤ ਸੁਣਾਉਣਾ, ਫਿਲਮ ਹੈਗੀ ਹੈ ਜੀ ਚੰਨ ਪਰਦੇਸੀ।